ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ, ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ, ਆਈਟਿਊਨ ਐਪਲੀਕੇਸ਼ਨ ਦੇ ਰਾਹੀਂ, ਜਾਂ ਕਿਸੇ ਵੀ ਵਾਈਫਾਈ ਸੈੱਟ ਤੇ। ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ। ਲਓ ਜੀ 8:08 ਹੋ ਗਏ ਨੇ ਤੇ 8 ਮਿੰਟਾਂ ਦੇ ਵਿੱਚ ਪੁੱਤ ਸਰਦਾਰਾਂ ਦਾ ਮੋਟਰਸਾਈਕਲ ਤੇ ਆਇਆ ਤੇ ਮੋਟਰਸਾਈਕਲ ਤੇ ਜਾ ਰਿਹਾ ਆ। ਮਾਫੀ ਚਾਹੁੰਦੇ ਹਾਂ, ਥੋੜ੍ਹਾ ਜਿਹਾ ਲੇਟ ਐਂਟਰੀ ਹੋਈ ਆ ਤੇ ਤੁਸੀਂ ਅੰਦਾਜ਼ਾ ਲਾ ਰਹੇ ਹੋਗੇ ਕੀ ਹੋ ਰਿਹਾ ਹੈ, ਕਿੱਧਰ ਚਲੇ ਗਿਆ ਸਿੱਧੂ ਸਾਹਿਬ। ਖੈਰ ਮੈਂ ਹਾਜ਼ਰ ਹਾਂ ਜੀ, ਜੀ ਆਇਆਂ ਨੂੰ, ਸਾਰੇ ਸਰੋਤੇ ਜਿਹੜੇ ਸਾਡੇ ਨਾਲ ਸਵੇਰ ਦੇ ਜੁੜੇ ਹੋਏ ਨੇ ਪ੍ਰੋਗਰਾਮ ਦੇ ਵਿੱਚ। ਵੈਸੇ ਮੈਂ ਵੀ ਵੱਡੇ ਤੜਕੇ ਦਾ ਉੱਠਾ ਹੋਇਆ, ਪ੍ਰੋਗਰਾਮ ਦਾ ਇੰਤਜ਼ਾਰ ਕਰ ਰਿਹਾ, ਪਰ ਲਾਸਟ ਮਿੰਟ ਕਈ ਵਾਰੀ ਟੈਕਨੀਕਲ ਗਲਿਚ ਜਾਂ ਪਰੇਸ਼ਾਨੀ ਆ ਜਾਂਦੀ, ਉਸਨੂੰ ਦਰੁਸਤ ਕਰ ਰਿਹਾ ਸੀ ਮੈਂ ਤੇ ਹੋ ਗਈ ਆ ਤੇ ਸਾਡਾ ਤੁਹਾਡਾ ਸਾਥ ਸ਼ੁਰੂ ਹੋ ਗਿਆ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਮੀਦ ਅਰਦਾਸ ਕਰਦੇ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ, ਤੰਦਰੁਸਤ ਹੋਵੋਗੇ, ਖੁਸ਼ੀਆਂ ਖੇੜੇ ਮਾਣ ਰਹੇ ਹੋਵੋਗੇ ਔਰ ਆਪਣੇ ਆਪਣੇ ਟਿਕਾਣਿਆਂ ਦੇ ਵਿੱਚ ਗਰਮੀ ਹੈ ਤਾਂ ਕੂਲਰ ਏਸੀ ਦਾ ਠੰਡ ਅਤੇ ਅਗਰ ਸਰਦੀ ਹੈ ਤਾਂ ਰਜਾਈ ਦਾ ਨਿੱਘ ਮਾਣ ਰਹੇ ਹੋਵੋਗੇ। ਪਰ ਸਾਡੀਆਂ ਅਰਦਾਸਾਂ ਉਹਨਾਂ ਸਾਰਿਆਂ ਨਾਲ ਹੈ ਜਿਹੜੇ ਭਾਰਤ ਦੇ ਵਿੱਚ ਘਰੋਂ ਬੇਘਰ ਹੋ ਕੇ ਲੋਕਾਂ ਦੇ ਭਲੇ ਦੇ ਲਈ ਠੰਡੀਆਂ ਰਾਤਾਂ ਦੇ ਵਿੱਚ ਮੀਂਹ ਗਿਣੀ ਦੇ ਵਿੱਚ ਬੈਠੇ ਰੋਸ ਮੁਜ਼ਾਹਰਾ ਕਰ ਰਹੇ ਨੇ ਅਤੇ ਆਸ ਉਮੀਦ ਰੱਖੀ ਬੈਠੇ ਨੇ ਕਿ ਆਉਣ ਵਾਲੇ ਦਿਨ ਚੰਗੇ ਹੋਣਗੇ। ਪ੍ਰੋਮਿਸ ਬਹੁਤ ਕੀਤਾ ਜਾ ਰਿਹਾ ਚੰਗੇ ਦਿਨਾਂ ਦਾ, ਪਰ ਇਹ ਦਿਨ ਚੰਗੇ ਨਹੀਂ। ਪੋਹ ਦੇ ਮਹੀਨੇ ਦੇ ਵਿੱਚ 0 ਡਿਗਰੀ ਤਾਪਮਾਨ, ਮੀਂਹ, ਮੌਨਸੂਨ ਦੀਆਂ ਮੁੜਦੀਆਂ ਹਵਾਵਾਂ ਪੱਛੋਂ ਵੱਲੋਂ ਆਉਣੀਆਂ ਜਿਹੜੀਆਂ ਠੰਡੀਆਂ, ਉਹਨਾਂ ਦੇ ਵਿੱਚ ਬੈਠਣਾ ਕੋਈ ਚੰਗੇ ਦਿਨਾਂ ਦੀਆਂ ਨਿਸ਼ਾਨੀਆਂ ਨਹੀਂ ਹੈ। ਸੋ ਅਰਦਾਸ ਕਰਦੇ ਹਾਂ ਕਿ ਉਹ ਵੀ ਚੜ੍ਹਦੀ ਕਲਾ ਦੇ ਵਿੱਚ ਹੋਣ। ਸਮਾਂ 8:09 ਇਸ ਵੇਲੇ ਸਿਡਨੀ ਦਾ ਹੈ, ਕਲੋਕ ਜਿਹੜਾ ਦਿਖਾ ਰਿਹਾ। ਬ੍ਰਿਸਬਨ ਦੇ ਵਿੱਚ 7:09, ਐਡਲੇਡ ਵਿੱਚ 7:40 ਹੋ ਗਏ ਨੇ, ਪਰਥ ਦੇ ਵਿੱਚ 5:10 ਸੁਬਾਹ ਦੇ ਹੋਏ ਨੇ। ਦਿਨ ਐਤਵਾਰ ਚੜ੍ਹ ਚੁੱਕਾ। ਅੱਜ ਤਰੀਕ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 13 ਦਸੰਬਰ ਹੈ। ਨਵੀਂ ਦਿੱਲੀ ਦੇ ਵਿੱਚ 2:40 ਹੋਏ ਨੇ, ਲੰਡਨ ਦੇ ਵਿੱਚ 9:10 ਹੋਏ ਨੇ ਸ਼ਨਿਚਰਵਾਰ ਰਾਤ ਦੇ। ਸ਼ਨਿਚਰਵਾਰ ਹੀ ਚੱਲ ਰਿਹਾ ਅਮਰੀਕਾ ਮਹਾਂਦੀਪਾਂ ਦੇ ਵਿੱਚ, ਜਿੱਥੇ ਨਿਊਯਾਰਕ ਅਤੇ ਟੋਰਾਂਟੋ ਦੇ ਵਿੱਚ 4:10 ਹੋਏ ਨੇ ਸ਼ਾਮ ਦੇ, ਔਰ ਦੁਪਹਿਰ ਦੇ 1:10 ਵੈਨਕੂਵਰ ਅਤੇ ਐਲਏ ਦੇ ਵਿੱਚ ਹੋਏ ਨੇ। ਇਹ ਸਮਾਂ ਵਰਲਡ ਕਲੋਕ ਦਾ ਦਿਖਾ ਰਿਹਾ ਸਾਨੂੰ। ਸੋ ਜਿੱਥੋਂ ਵੀ ਤੁਸੀਂ ਜੁੜਦੇ ਹੋ ਜੀ, ਸਾਡੇ ਨਾਲ ਸਾਥ ਦਿਓ, ਸਾਡਾ ਸਾਥ ਦਿਓ, ਸੰਪਰਕ ਕਰੋ request@harmanradio.com ਅਤੇ ਟੈਲੀਗ੍ਰਾਮ। ਸਵੇਰ ਤੋਂ ਤੁਸੀਂ ਸਾਡੇ ਨਾਲ ਜੁੜਦੇ ਹੋ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ, ਦਲਜੀਤ ਸਿੰਘ ਮਹਿਤਾ ਚੌਂਕ ਕਰਦੇ ਨੇ, ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸੁਖਵਿੰਦਰ ਸੌਂਦ ਭਾਜੀ, ਜੀ ਐਸ ਚਾਲ ਹੋਣੀ, ਨਰਿੰਦਰ ਠੌਰ ਹੋਣੀ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਗਵਾ ਦਿੱਤੀ ਹੈ। ਅਮਨ ਗਿੱਲ ਹੋਣਾਂ ਨੇ ਤੜਕੇ ਹੀ ਲਗਵਾ ਦਿੱਤੀ ਸੀ। ਸੋ ਸਾਰੇ ਸਰੋਤਿਆਂ ਦਾ ਸਵਾਗਤ। ਅਗਰ ਕੋਈ ਨਹੀਂ ਤੁਸੀਂ ਮੈਸੇਜ ਨਹੀਂ ਵੀ ਭੇਜ ਸਕਦੇ, ਕੰਮ ਕਾਰ 'ਤੇ ਹੋ ਜਾਂ ਸ਼ਰਮ ਮੰਨਦੇ ਹੋ, ਸੰਗ ਮੰਨਦੇ ਹੋ, ਕੋਈ ਚੱਕਰ ਨਹੀਂ। ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਅਸੀਂ ਕਰਾਂਗੇ ਖੂਬ। ਗਿਆਨੀ ਸੰਤੋਖ ਸਿੰਘ ਜੀ ਆ ਰਹੇ ਨੇ ਹੁਣੇ ਥੋੜ੍ਹੀ ਦੇਰ ਬਾਅਦ ਪ੍ਰੋਗਰਾਮ ਦੇ ਵਿੱਚ। ਇਸ ਤੋਂ ਬਾਅਦ ਜਸਵਿੰਦਰ ਸਿੰਘ ਬਿੱਟਾ ਲਾਈਵ ਮੁਕਤਸਰ ਸਾਹਿਬ ਤੋਂ ਅਸੀਂ ਪੇਸ਼ ਕਰਾਂਗੇ ਪ੍ਰੋਗਰਾਮ। 1 ਘੰਟਾ ਅਸੀਂ ਸਮੀਖਿਆ ਕਰਾਂਗੇ ਭਾਰਤ ਦੀਆਂ, ਹੋਰ ਜਿਹੜੇ ਚਿੰਤਨ ਨੇ ਇੱਥੋਂ ਦੇ ਵੀ ਸਾਰੇ। ਅਗਰ ਤੁਹਾਡੇ ਮਨ ਕੀ ਕੋਈ ਬਾਤ ਹੈ ਤਾਂ ਆਪ ਹਮੇਂ ਜ਼ਰੂਰ ਬਤਾਈਏਗਾ, ਹਮ ਜ਼ਰੂਰ ਸੁਣੇਗੇ। ਨਹੀਂ ਤਾਂ ਮੈਨੂੰ ਪਤਾ ਹੈ ਕਿ ਤੁਸੀਂ ਵੀ ਧਰਨਾ ਦੇ ਦੇਣਾ। ਅਤੇ ਕੱਲ੍ਹ ਬੜੀ ਸੋਹਣੀ ਜਿਹੀ ਗੱਲ ਹੋਈ ਆ, ਅਤੇ ਅਮਰੀਕ ਭਾਅ ਜੀ ਪ੍ਰੋਗਰਾਮ ਛੱਡ ਗਏ, ਬ੍ਰੇਕਿੰਗ ਨਿਊਜ਼ ਸੀ ਕੱਲ੍ਹ ਦੀ, ਛੱਡ ਕੇ ਨਹੀਂ ਗਏ ਜੀ, ਉਹਨਾਂ ਨੂੰ ਜਾਣਾ ਹੀ ਸੀਗਾ। ਪਰ ਉਹ ਐਂ ਲੱਗਿਆ, ਮੈਨੂੰ ਵੀ ਐਂ ਲੱਗਿਆ ਵੀ ਇੱਕਦਮ ਇਹ ਅਬਰਪਟ ਐਂਡਿੰਗ ਜਿਹੜੀ ਹੋਈ ਹੈ, ਵੀ ਸ਼ਾਇਦ ਪ੍ਰੈਸ਼ਰ 'ਚ ਆ ਗਏ, ਉਹਨਾਂ ਨੇ ਬਹਾਨਾ ਵੀ ਇਹੋ ਜਿਹਾ ਬਣਾਇਆ। ਖੈਰ ਫਿਕਰ ਨਾ ਕਰਨਾ, ਉਸ ਤੋਂ ਬਾਅਦ ਮੈਨੂੰ 2-3 ਫੋਨ ਆਏ ਸੀਗੇ ਮਿੱਤਰ ਪਿਆਰਿਆਂ ਦੇ, ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਜੀ, ਅਸੀਂ ਸਾਡਾ ਸਾਥ ਪਿਛਲੇ 20 ਸਾਲ ਤੋਂ ਬਣਿਆ ਹੋਇਆ ਹੈ, ਅਤੇ ਸਾਡੀਆਂ ਡਿਸਅਗਰੀਮੈਂਟ ਵੀ ਹੁੰਦੀਆਂ ਆਈਆਂ ਨੇ, ਬਟ ਵੀ ਅਗਰੀ ਟੂ ਡਿਸਅਗਰੀ। ਸੋ ਪ੍ਰੋਗਰਾਮ ਦੇ ਵਿੱਚ ਵਿਚਾਰ ਵੀ ਆਪਾਂ ਪੇਸ਼ ਕਰਨੇ ਆ। ਗੀਤ ਤੁਹਾਨੂੰ ਮੈਂ ਪਹਿਲਾਂ ਹੀ ਸੁਣਾ ਤਾ ਪੁੱਤ ਸਰਦਾਰਾਂ ਦਾ, ਅਤੇ 1 ਗੀਤ ਹੋਰ ਸੁਣਾਉਣਾ ਆ, ਉਸ ਤੋਂ ਬਾਅਦ ਫਿਰ ਆਪਾਂ ਚਿੰਤਨ ਵੀ ਕਰਨਾ। ਪਰ ਨਾਲ ਲੱਗਦੇ ਇੱਦਾਂ ਕਰੀਏ ਕਿ ਵਿਚਾਰ ਤੋਂ ਪਹਿਲਾਂ ਨਾ ਮੌਸਮ ਦੀ ਜਾਣਕਾਰੀ ਵੀ ਲੈ ਲਈਏ। ਮੌਸਮ ਦੀ ਵੀ ਖਬਰ ਬਣੀ ਹੋਈ ਹੈ ਆਸਟ੍ਰੇਲੀਆ ਦੇ ਵਿੱਚ, ਮੀਂਹ ਕਾਫੀ ਪੈ ਰਹੇ ਨੇ ਈਸਟ ਕੋਸਟ ਦੇ ਉੱਤੇ। ਮੌਨਸੂਨ 1 ਮਹੀਨਾ ਪਹਿਲਾਂ ਆ ਚੁੱਕਾ ਆ ਆਸਟ੍ਰੇਲੀਆ ਦੇ ਵਿੱਚ, ਅਤੇ ਡਾਰਵਿਨ ਤੋਂ ਸ਼ੁਰੂ ਹੁੰਦਾ ਸੀ, ਡਾਰਵਿਨ ਵੈਸੇ ਸੁੱਕਾ ਹੈ ਕੰਪੈਰੇਟਿਵਲੀ, ਹੁਣ ਥੋੜ੍ਹਾ ਥੋੜ੍ਹਾ ਮੀਂਹ ਪੈਣ ਲੱਗਾ, 32 ਡਿਗਰੀ ਅੱਜ ਉੱਥੇ ਰਹੇਗਾ। ਸੋ ਜਿਹੜਾ ਡਾਰਵਿਨ ਅਤੇ ਨੌਰਥ ਆਸਟ੍ਰੇਲੀਆ, ਜਿਹੜਾ ਵੈਸਟਰਨ ਆਸਟ੍ਰੇਲੀਆ ਦਾ ਉੱਤਰੀ ਭਾਗ ਹੈ, ਉਹਦੇ 'ਤੇ ਮੌਨਸੂਨ ਆਉਣ ਦੇ ਨਾਲ ਜਿਹੜੀਆਂ ਹੀਟ ਵੇਵਸ ਆ ਉਹ ਘੱਟ ਜਾਂਦੀਆਂ ਹੁੰਦੀਆਂ ਨੇ। ਸੋ ਹੁਣ ਜਿਹੜੀ ਠੰਡ, ਤੁਸੀਂ ਦੇਖੋ ਕਿ ਕੱਲ੍ਹ 13 ਡਿਗਰੀ ਤਾਪਮਾਨ ਰਾਤੀ ਸੀਗਾ, ਕੋਟੀਆਂ ਪੈਣ ਵਾਲਾ ਕੰਮ ਹੋਇਆ ਸੀ ਕੋਫ ਸਾਰਬਰ ਦੇ ਵਿੱਚ। ਸਿਡਨੀ ਦੇ ਵਿੱਚ ਵੀ ਇਹੋ ਜਿਹਾ, ਹੁਣ 23 ਡਿਗਰੀ, 10 ਡਿਗਰੀ ਰਾਤੀ, 10 ਡਿਗਰੀ ਕੈਨਬਰਾ ਸੀਗਾ। ਸੋ ਇਹ ਜਿਹੜਾ ਮੌਸਮ ਹੈ ਇਕਦਮ ਠੰਡਾ ਹੋਇਆ, ਮੌਨਸੂਨ ਇੱਕ ਮਹੀਨਾ ਪਹਿਲਾਂ ਆਇਆ, ਔਰ ਲਾਨੀਨੀਆ ਇਫੈਕਟ ਨੂੰ ਕਹਿੰਦੇ ਆ, ਜਿਸ ਦੇ ਵਿੱਚ ਹੜ੍ਹਾਂ ਦੇ ਆਸਾਰ ਜ਼ਿਆਦਾ ਨੇ। ਕਈ ਇਲਾਕੇ ਨਿਊ ਸਾਊਥ ਵੇਲਸ ਦੇ ਜਿਹੜੇ ਆ ਉਹ ਹੜ੍ਹਾਂ ਤੋਂ ਪ੍ਰਭਾਵਿਤ ਹੋ ਰਹੇ ਨੇ, ਔਰ ਵਾਰਨਿੰਗਸ ਮਿਲੀਆਂ ਹੋਈਆਂ ਇੱਧਰੋਂ ਪੋਰਟ ਮਕਵਾਰੀ ਤੋਂ ਲੈ ਕੇ ਬੰਡਾਬਰਗ ਤੱਕ, ਕੁਈਨਸਲੈਂਡ ਤੱਕ, ਇਹ ਸਾਰੀਆਂ ਵਾਰਨਿੰਗਸ ਫਲੱਡ ਵਾਰਨਿੰਗਸ ਨੇ। ਸੋ ਧਿਆਨ ਰੱਖਣਾ ਆਪਣਾ। ਕੇਨਸ 33 ਡਿਗਰੀ ਅੱਜ, ਉੱਥੇ ਹਲਕੇ ਬੱਦਲ ਹੋਣ ਦੀ ਸੰਭਾਵਨਾ, ਮੀਂਹ ਦੱਸਿਆ ਜਾ ਰਿਹਾ ਬ੍ਰਿਸਬਨ ਦੇ ਵਿੱਚ, ਔਰ 22 ਡਿਗਰੀ ਕੋਫ ਸਾਰਬਰ ਦੇ ਵਿੱਚ। ਮੀਂਹ ਸਵੇਰੇ ਦਾ ਨਹੀਂ ਪਿਆ, ਵੈਸੇ ਹਵਾ ਚੱਲ ਰਹੀ ਹੈ, ਸਮੁੰਦਰ 'ਚੋਂ ਕਿਸੇ ਟਾਈਮ ਵੀ ਆ ਸਕਦਾ। ਔਰ ਕੋਫ ਸਾਰਬਰ ਬਲਗੁਲਗੇ ਦੇ ਵਿੱਚ ਕੱਲ੍ਹ ਫਾਰਮਰਾਂ ਨੇ, ਕਿਸਾਨਾਂ ਨੇ ਇਕੱਠੇ ਹੋਣਾ ਸੀਗਾ ਭਾਰਤ ਦੇ ਕਿਸਾਨਾਂ ਦੇ ਹੱਕ ਦੇ ਵਿੱਚ, ਪਰ ਮੀਂਹ ਇੰਨਾ ਜ਼ਿਆਦਾ ਸੀ ਕਿ ਉਹ ਇਕੱਠੇ ਨਹੀਂ ਹੋ ਪਾਏ, ਕਿਉਂਕਿ ਗਰਾਊਂਡ ਦੇ ਵਿੱਚ ਇਕੱਠੇ ਹੋਣਾ ਸੀ, 250 ਦਾ ਇਕੱਠ ਹੋਣਾ ਸੀਗਾ ਸਾਰੇ ਫਾਰਮਰ, ਅਤੇ ਇਸ ਕਰਕੇ ਇਸ ਨੂੰ ਅਗਲੇ ਹਫ਼ਤੇ ਤੱਕ ਪੋਸਟਪੋਨ ਕਰ ਦਿੱਤਾ ਗਿਆ। ਸਿਡਨੀ ਦੇ ਵਿੱਚ 24 ਡਿਗਰੀ ਤਾਪਮਾਨ, ਹਲਕਾ ਮੀਂਹ, ਘਣੇ ਬੱਦਲ ਛਾਏ ਰਹਿਣਗੇ। ਕੈਨਬਰਾ ਦੇ ਵਿੱਚ 23 ਡਿਗਰੀ, ਇਸੇ ਤਰ੍ਹਾਂ ਐਡਲੇਡ ਦੇ ਵਿੱਚ 32 ਡਿਗਰੀ ਬੱਦਲ, ਅਤੇ ਹਲਕਾ ਮੀਂਹ ਸ਼ਾਵਰ ਦੱਸਿਆ ਜਾ ਰਿਹਾ, ਅਤੇ ਧੁੱਪ ਵੀ ਨਿਕਲੇਗੀ। 30 ਡਿਗਰੀ ਮੈਲਬਨ ਦੇ ਵਿੱਚ, ਇਹ ਪਤਾ ਨਹੀਂ ਕੱਲ੍ਹ ਹੀ ਇੰਨੇ ਤੱਤੇ ਨੇ ਥੱਲੇ। ਅਤੇ ਪਰਥ ਦੇ ਵਿੱਚ 23 ਡਿਗਰੀ, ਉੱਧਰ ਵੀ ਠੰਡਾ ਹੋ ਗਿਆ, ਮੀਂਹ ਦੁਬਾਰਾ ਫੇਰ ਸ਼ੁਰੂ ਹੋ ਗਏ ਨੇ। ਸੋ ਐਲਿਸਪ੍ਰਿੰਗ ਦੇ ਵਿੱਚ 34 ਡਿਗਰੀ ਤਾਪਮਾਨ, ਅੱਜ ਵੱਧ ਤੋਂ ਵੱਧ 22 ਡਿਗਰੀ ਘੱਟ ਤੋਂ ਘੱਟ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 9 ਡਿਗਰੀ ਤਾਪਮਾਨ ਹੈ, ਔਰ ਦਿਨਾਂ ਨੂੰ 19 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਸੋ ਭਾਰਤ ਦੇ ਵਿੱਚ ਕੀ ਹੋ ਰਿਹਾ ਆ, ਇਸ ਦੀ ਪੂਰੀ ਸਮੀਖਿਆ ਅੱਜ ਪ੍ਰੋਗਰਾਮ ਦੇ ਵਿੱਚ ਕਰਾਂਗੇ। ਕਿਸਾਨਾਂ ਦਾ ਅੰਦੋਲਨ ਇੱਕ ਇਤਿਹਾਸਕ ਟਾਈਮ ਹੈ, ਇੰਨਾ ਯਾਦ ਰੱਖਣਾ ਕਿ ਤੁਸੀਂ ਇਤਿਹਾਸ ਨੂੰ ਦੇਖ ਰਹੇ ਹੋ। ਇਹ ਹਮੇਸ਼ਾ ਹੀ ਇਸ ਘੜੀ ਦੀਆਂ, ਇਸ ਟਾਈਮ ਦੀਆਂ ਉਦਾਹਰਨਾਂ ਦਿੱਤੀਆਂ ਜਾਣਗੀਆਂ ਆਉਣ ਵਾਲੇ ਜਿੰਨਾ ਟਾਈਮ ਵੀ ਸਾਡੇ ਜ਼ਿਹਨ ਦੇ ਵਿੱਚ ਅਸੀਂ ਹੈ, ਇਸ ਨੂੰ ਸਟੱਡੀ ਕੀਤਾ ਜਾਏਗਾ। ਸੋ ਤੁਸੀਂ ਵੀ ਧਿਆਨ ਰੱਖਣਾ। ਹੁਣ ਇਹਦੇ ਵਿੱਚ ਜਿਹੜੇ ਲੀਡਰਸ਼ਿਪ ਹੈ, ਆਗੂ ਹੈ, ਉਹਨਾਂ ਦਾ ਰੋਲ ਜਿਹੜਾ ਆ ਉਹਦੇ ਉੱਤੇ ਸਵਾਲੀਆ ਨਿਸ਼ਾਨ ਵੀ ਲੱਗਦੇ ਨੇ, ਔਰ ਲੀਡਰਸ਼ਿਪ ਇਹਦੇ ਵਿੱਚੋਂ ਨਿਕਲ ਨੂੰ ਫਿਰਦੀ ਹੈ। ਪਰ ਫਿਲਹਾਲ ਲੀਡਰ ਕਿਸਾਨਾਂ ਵੱਲੋਂ ਜਾਂ ਕਹਿ ਲਓ ਕਿ ਪਬਲਿਕ ਵੱਲੋਂ ਨਹੀਂ ਦਿਖਾਈ ਦੇ ਰਿਹਾ। ਇਉਂ ਲੱਗ ਰਿਹਾ ਹੈ ਕਿ ਸੱਚੇ ਪਾਤਸ਼ਾਹ ਮਹਾਰਾਜ ਆਪ ਲੀਡਰਸ਼ਿਪ ਦੇ ਰਹੇ ਨੇ। ਕਿਸੇ ਵੀ ਬੰਦੇ ਦੇ ਵਿੱਚ ਪ੍ਰਤੱਖ ਲੀਡਰ ਦਿਖਾਈ ਨਹੀਂ ਦੇ ਰਿਹਾ ਵੀ ਹਾਂ ਵੀ ਇਹ ਬੰਦਾ ਲੀਡ ਕਰ ਰਿਹਾ ਅਤੇ ਇਹਨੇ ਹੀ ਸਾਰਾ ਕੁਛ ਕਰਨਾ, ਇਹਦੇ ਵਿੱਚ ਇਹ ਬੰਦਾ ਜਿਹੜਾ ਆ ਉਹ ਬੜਾ ਮਹਾਨ ਹੈ, ਉਹਦੇ 'ਤੇ ਨਿਗਾਹ ਟਿਕੀ ਹੋਈ ਹੈ। ਹੁਣ ਦੂਸਰੇ ਪਾਸੇ ਜਿਹੜੀ ਲੀਡਰਸ਼ਿਪ ਹੈ, ਦੂਸਰੇ ਪਾਸੇ ਜਿਹੜਾ ਮਹਾਨ ਲੀਡਰ ਹੈ ਮੋਦੀ ਸਾਹਿਬ, ਉਹ ਵੀ ਲੁਕਿਆ ਹੋਇਆ ਨਜ਼ਰ ਆ ਰਿਹਾ ਹੈ। ਉਹ ਚੋਰੀ ਚੋਰੀ ਬਿਆਨ ਦੇਈ ਜਾ ਰਿਹਾ, ਕਦੇ ਮਨ ਕੀ ਬਾਤ 'ਚ ਦੇਈ ਜਾ ਰਿਹਾ, ਕਦੇ ਕਿਤੇ ਜਾ, ਵੀ ਇਹ ਕਾਨੂੰਨ ਬੜੇ ਅੱਛੇ ਨੇ, ਕਾਨੂੰਨ ਬੜੇ ਅੱਛੇ ਨੇ। ਅਮਿਤ ਸ਼ਾਹ ਹੁਣੀ ਚੋਰੀ ਚੋਰੀ ਮੀਟਿੰਗਾਂ ਕਰ ਰਹੇ ਨੇ, ਜਿਹੜੇ ਕਿ ਹਿੱਕ ਠੋਕ ਕੇ ਮੀਟਿੰਗਾਂ ਕਰਦੇ ਸੀ, ਅਤੇ ਉਹਨਾਂ ਨੇ ਆਪਣਾ ਜਿਹੜਾ ਲੀਡਰ ਹੈ ਕ੍ਰਿਸ਼ੀ ਮੰਤਰੀ ਤੋਮਰ, ਉਹ ਮੋਹਰੇ ਕੀਤਾ ਹੋਇਆ ਆ, ਉਹ ਵੀ ਮੁੱਕਰਦਾ ਨਜ਼ਰ ਆ ਰਿਹਾ ਆ, ਅਤੇ ਜਿਹੜੀ ਬਿਊਰੋਕ੍ਰੈਸੀ ਆ ਉਹ ਜਮੇ ਪਾਸੇ ਲੱਗੀ ਹੋਈ ਆ। ਸੋ ਦੋਹਾਂ ਪਾਸਿਆਂ ਦੇ ਜਿਹੜੇ ਲੀਡਰ ਨੇ ਉਹ ਅਲੋਪ ਹੋਏ ਹੋਏ ਨੇ, ਇੱਕ ਡਰ ਕਾਰਨ, ਇੱਕ ਮਹਾਰਾਜ ਦੇ ਭੈ ਦੇ ਵਿੱਚ। ਹੁਣ ਜਿਹੜੀ ਵਿਰੋਧੀ ਸਟੇਟਾਂ ਨੇ, ਕਾਂਗਰਸ ਦੀਆਂ ਸਟੇਟਾਂ ਨੇ, ਉਹਨਾਂ ਦੀ ਜਿਹੜੀ ਲੀਡਰਸ਼ਿਪ ਹੈ, ਅਕਾਲੀ ਦਲ ਦੀ ਲੀਡਰਸ਼ਿਪ ਹੈ, ਕਾਂਗਰਸ ਦੀ ਲੀਡਰ ਹੈ, ਆਮ ਆਦਮੀ ਪਾਰਟੀ ਹੈ, ਉਹ ਕੋਈ ਵੀ ਖੁੱਲ੍ਹ ਕੇ ਮੋਰਚੇ 'ਚ ਆ ਹੀ ਨਹੀਂ ਰਹੇ, ਹਾਲਾਂਕਿ ਉਹ ਸਰਕਾਰ ਦੇ ਅਗੇਂਸਟ ਹੈ। ਦੇਖੋ ਕਿੱਡੀ ਵੱਡੀ ਇੱਕ ਉਦਾਹਰਣ, ਕਿੱਡੀ ਵੱਡੀ ਸਿਚੁਏਸ਼ਨ ਇੱਕ ਬਣੀ ਹੋਈ, ਵਿਡੰਬਣਾ ਬਣੀ ਹੋਈ ਹੈ ਕਿ ਮਿਲੀਅਨਸ ਆਫ ਲੋਕ, ਦੁਨੀਆ ਦਾ ਇਤਿਹਾਸ ਦੇ ਵਿੱਚ ਸਾਰਿਆਂ ਨਾਲੋਂ ਵੱਡਾ ਅੰਦੋਲਨ ਚੱਲ ਰਿਹਾ ਹੈ, ਔਰ ਲੀਡਰ ਉਹਦੇ ਵਿੱਚ ਜਾਣ ਤੋਂ ਡਰ ਰਹੇ ਨੇ। ਹੁਣ ਅੱਜ ਆਪਾਂ ਇਸ 'ਤੇ ਗੱਲ ਕਰਾਂਗੇ, ਇਸ 'ਤੇ ਵਿਚਾਰ ਕਰਾਂਗੇ ਕਿ ਜਿਹੜਾ ਆਗੂ ਹੈ ਉਹ ਕਿਉਂ ਡਰ ਰਿਹਾ ਹੈ, ਉਸਨੇ ਇਹੋ ਜਿਹੇ ਕਿਹੜੇ ਕੰਮ ਕੀਤੇ ਕਿ ਉਹਨੂੰ ਇੰਨਾ ਡਰਨਾ ਪੈ ਗਿਆ ਕਿ ਉਹ ਲੋਕਾਂ ਦੇ ਮੂਹਰੇ ਨਹੀਂ ਆ ਰਿਹਾ। ਇੱਥੋਂ ਸਾਬਤ ਹੁੰਦਾ ਹੈ ਕਿ ਜਿਹੜੇ ਲੀਡਰ ਲੋਕ ਨੇ, ਮੌਜੂਦਾ ਲੀਡਰ ਲੋਕ ਨੇ, ਉਹਨਾਂ ਦਾ ਲੋਕਾਂ ਦੇ ਨਾਲ ਕੋਈ ਵਾਹ ਵਾਸਤਾ ਨਹੀਂ, ਆਰਟੀਫਿਸ਼ਲੀ ਉਹ ਲੀਡਰ ਬਣੇ ਹੋਏ ਨੇ। ਇਹ ਜੋ ਵੋਟ ਤੰਤਰ ਹੈ ਇਸ ਨੂੰ ਐਕਸਪਲੋਇਟ ਕੀਤਾ ਹੋਇਆ ਉਹਨਾਂ ਨੇ, ਇਹਦੇ ਵਿੱਚ ਹੇਰਾਫੇਰੀ ਕੀਤੀ ਹੋਈ ਆ, ਉਹ ਲੋਕਾਂ ਦੇ ਮਨੋਂ ਚੁਣੇ ਹੋਏ ਨਹੀਂ ਆ ਰਹੇ, ਉਹ ਧਨੋਂ ਚੁਣੇ ਹੋਏ ਆ ਰਹੇ ਨੇ। ਔਰ ਧਨ ਅਤੇ ਮਨ ਦੇ ਵਿੱਚ ਬੜਾ ਫਰਕ ਹੁੰਦਾ। ਹੁਣ ਜਦੋਂ ਸਿਰ ਧੜ ਦੀ ਬਾਜ਼ੀ ਲੱਗੀ ਹੈ ਤਾਂ ਉਹ ਲੀਡਰ ਗਰਾਊਂਡ 'ਤੇ ਨਹੀਂ ਹਨ, ਕਿਉਂਕਿ ਉਹਨਾਂ ਨੇ ਲੋਕਾਂ ਲਈ ਕਦੇ ਕੰਮ ਹੀ ਨਹੀਂ ਕੀਤਾ। ਇਹ ਕਾਨੂੰਨ ਬਣਨੇ ਹੀ ਨਹੀਂ ਸੀ ਜੇ ਲੀਡਰ ਜਾਗਦੇ ਹੁੰਦੇ, ਜੇ ਲੀਡਰ ਸੁਜਾਖੇ ਹੁੰਦੇ, ਉਹਨਾਂ ਦੀ ਨਿਗਾਹ ਹੁੰਦੀ। ਗੁਰੂ ਮਹਾਰਾਜ ਨੇ ਬਹੁਤ ਬਹੁਤ ਸਮਝਾਇਆ ਸਾਨੂੰ ਸ਼ਲੋਕਾਂ ਦੇ ਵਿੱਚ ਵੀ। ਪਹਿਲੇ ਪਾਤਸ਼ਾਹ ਕਹਿੰਦੇ ਨੇ ਕੂੜ ਬੋਲ ਮੁਰਦਾਰ ਖਾਏ। ਸਾਡੇ ਲੀਡਰ ਜਿਹੜੇ ਆਗੂ ਨੇ ਉਹ ਕੌੜਾ ਬੋਲਦੇ ਨੇ, ਝੂਠ ਬੋਲਦੇ ਨੇ, ਮੁਰਦਾਰ ਖਾਏ, ਮੁਰਦੇ ਖਾਂਦੇ ਨੇ ਉਹ। ਅਵਰੀ ਨੂੰ ਸਮਝਾਵਣ ਜਾਏ, ਇਹੋ ਜਿਹੇ ਲੋਕ ਜਿਹੜੇ ਝੂਠ ਤੂਫਾਨ ਅਤੇ ਕਰੈਕਟਰਲੈਸ ਲੋਕ ਨੇ, ਉਹ ਲੋਕ ਦੂਜਿਆਂ ਨੂੰ ਕਿੱਦਾਂ ਸਮਝਾਵਣ ਚੱਲਦੇ ਨੇ। ਮੁੱਠਾ ਆਪ ਮੁਹਾਏ ਸਾਥੇ, ਨਾਨਕ ਐਸਾ ਆਗੂ ਜਾਪੇ। ਇੱਥੇ ਥੋੜ੍ਹਾ ਜਿਹਾ ਹੈਰਾਨੀ ਪੇਸ਼ ਕਰਦੇ ਨੇ ਮਹਾਰਾਜ। ਕਹਿੰਦੇ ਨੇ ਕਿ ਆਪ ਤਾਂ ਉਹ ਠੱਗਿਆ ਹੋਇਆ ਆ, ਮੁੱਠਾ ਆਪ ਮੁਹਾਏ ਸਾਥੇ, ਔਰ ਉਹ ਨਾਲ ਦੇ ਸਾਥੀਆਂ ਨੂੰ ਵੀ ਆਪਣਿਆਂ ਨੂੰ ਠੱਗ ਰਿਹਾ ਆ। ਕਹਿੰਦੇ ਨਾਨਕ ਐਸਾ ਆਗੂ ਜਾਪੇ, ਉਹ ਇਹੋ ਜਿਹਾ ਮੋਹਰੀ ਹੁੰਦਾ ਆ, ਕੋਈ ਬਣ ਸਕਦਾ ਇਹੋ ਜਿਹਾ ਮੋਹਰੀ ਜਿਹੜਾ ਆਪ ਠੱਗਿਆ ਹੋਇਆ ਅਤੇ ਨਾਲਦਿਆਂ ਨੂੰ ਠਗਵਾਈ ਜਾਂਦਾ ਹੈ। ਆਗੂ ਦੇ ਬਾਰੇ ਪਹਿਲੇ ਪਾਤਸ਼ਾਹ ਨੇ ਬੜੇ ਸੁੰਦਰ ਇਹ ਸ਼ਲੋਕ ਲਿਖਿਆ ਹੈ। ਕਹਿੰਦੇ ਹੁਣ ਪਹਿਲੇ ਪਾਤਸ਼ਾਹ ਫਿਰ ਕਹਿੰਦੇ ਨੇ, ਕਹਿੰਦੇ ਜਾਹੋ ਨਾਹੀਂ ਕਿਆ ਆਖਾਂ, ਜਾਹੋ ਨਾਹੀਂ ਤਾਂ ਕਿਆ ਆਖਾਂ, ਕਿਉਂ ਨਾਹੀਂ ਕਿਉਂ ਹੋਵਾਂ। ਕਹਿੰਦੇ ਜਦ ਮੈਂ ਕੁਛ ਹੈ ਹੀ ਨਹੀਂ, ਮੈਂ ਕੀ ਕਹਿ ਸਕਦਾ ਹਾਂ, ਜਾਂ ਮੇਰੇ ਵਿੱਚ ਕੋਈ ਹੈ ਹੀ ਨਹੀਂ ਤਾਂ ਮੈਂ ਕੀ ਹੋ ਸਕਦਾ ਹਾਂ। ਕੀਤਾ ਕਰਨਾ ਕਹਿਆ ਕਥਨਾ, ਭਰਿਆ ਭਰ ਭਰ ਧੋਵਾਂ। ਮੈਂ ਕਹਿੰਦੇ ਜਿਸ ਤਰ੍ਹਾਂ ਦਾ ਮੈਂ ਬਣਾਇਆ ਹੈ, ਮੈਨੂੰ ਬਣਾਇਆ ਹੋਇਆ, ਮੈਂ ਉਸੇ ਤਰ੍ਹਾਂ ਹੀ ਕਰਦਾ ਹਾਂ। ਜਿਸ ਤਰ੍ਹਾਂ ਮੈਨੂੰ ਕਿਹਾ ਜਾਂਦਾ ਤੂੰ ਆਖਦੇ, ਮੈਂ ਉਸੇ ਤਰ੍ਹਾਂ ਹੀ ਬੋਲਦਾ ਹਾਂ। ਪਾਪਾਂ ਨਾਲ ਮੈਂ ਲੱਥ ਪੱਥ ਹਾਂ, ਲਿਬੜਿਆ ਹੋਇਆ ਹਾਂ, ਉਹਨਾਂ ਨੂੰ ਹੀ ਹੁਣ ਮੈਂ ਧੋ ਰਿਹਾ ਹਾਂ। ਆਪ ਨਾ ਬੁੱਝਾਂ ਲੋਕ ਬੁਝਾਈ ਐਸਾ ਆਗੂ ਹੋਵਾਂ। ਨਾਨਕ ਅੰਧਾ ਹੋਏ ਕਹਿ ਦੱਸੇ ਰਾਹੇ, ਸਭ ਸਮੁਹਾਏ ਸਾਥੇ, ਅੱਗੇ ਗਿਆ ਮੋਹ ਮੋਹ ਪਾਵੇ, ਸੋ ਐਸਾ ਆਗੂ ਜਾਪੇ। ਕਹਿੰਦੇ ਵੀ ਮੈਂ ਆਪ ਤਾਂ ਬੁੱਝ ਨਹੀਂ ਸਕਦਾ, ਪ੍ਰੋਬਲਮ ਕੀ ਹੈ, ਮੇਰੀਆਂ ਪ੍ਰੋਬਲਮਾਂ ਕੀ ਹੈ, ਮੇਰੇ ਆਲੇ ਦੁਆਲੇ ਦੀਆਂ ਸਮੱਸਿਆਵਾਂ ਕੀ ਹੈ, ਮੈਂ ਆਪ ਨਹੀਂ ਬੁੱਝ ਸਕਦਾ। ਫਿਰ ਮੈਂ ਕਿਸੇ ਦਾ ਆਗੂ ਕਿਵੇਂ ਹੋ ਸਕਦਾ ਜਦ ਮੇਰੇ 'ਚ ਇੰਨੇ ਔਗੁਣ ਭਰੇ ਹੋਏ ਨੇ। ਉਹ ਤਾਂ ਇਸੇ ਤਰ੍ਹਾਂ ਹੀ ਹੈ ਵੀ ਅੰਨਾ ਬੰਦਾ ਹੋਵੇ ਅਤੇ ਉਹ ਸਾਰਿਆਂ ਨੂੰ ਰਾਹ ਦੱਸੀ ਜਾਵੇ, ਤੂੰ ਇੱਧਰ ਨੂੰ ਚੱਲ ਜਾਵੇ, ਤੂੰ ਇੱਧਰ ਨੂੰ ਚੱਲ ਜਾ, ਉਹ ਸਾਰਿਆਂ ਨੂੰ ਡੋਬ ਦੇਵੇ। ਕਹਿੰਦੇ ਇਹੋ ਜਿਹੇ ਆਗੂ ਜਿਹਨੇ ਨੇ ਇੰਨੇ ਲੋਕ ਡੋਬੇ ਨੇ, ਇੰਨੀ ਦੁਨੀਆ ਡੋਬੀ ਹੈ ਪਰਮਾਤਮਾ ਦੀ ਦਰਗਾਹ ਦੇ ਵਿੱਚ, ਉਹਦੇ ਫਿਰ ਮੂੰਹ ਦੇ ਉੱਤੇ ਛਿੱਤਰ ਜਾਂ ਜੁੱਤੀਆਂ ਪੈਂਦੀਆਂ ਨੇ ਜਿਹੜਾ ਇਹੋ ਜਿਹਾ ਬੰਦਾ ਆਗੂ ਬਣਨ ਦੀ ਕੋਸ਼ਿਸ਼ ਕਰਦਾ ਹੈ, ਲੀਡਰਸ਼ਿਪ ਦੀ ਤਾਂਗ ਰੱਖਦਾ ਆ, ਜਿਹਦਾ ਆਪ ਕਰੈਕਟਰ ਜਿਹੜਾ ਬੜਾ ਘੱਟ ਹੈ, ਸਟੈਂਡ ਨਹੀਂ ਲੈ ਸਕਦਾ। ਹੁਣ ਗੁਰਬਾਣੀ ਦੇ ਵਿੱਚ ਹੀ ਆਪਾਂ ਹੋਰ ਸ਼ਬਦ ਦੇਖਦੇ ਹਾਂ। ਪਹਿਲੇ ਪਾਤਸ਼ਾਹ ਹੀ ਰਾਗ ਸੂਹੀ ਦੇ ਵਿੱਚ ਲੀਡਰਾਂ ਦੇ ਬਾਰੇ ਕਹਿੰਦੇ ਨੇ ਕਿ ਅੰਧਾ ਆਗੂ ਜੇ ਥੀਏ ਕਿਉਂ ਪਾਧਰ ਜਾਣੇ। ਜੇ ਕਹਿੰਦੇ ਅੰਨੇ ਆਗੂ ਜਿਹੜੇ ਆ, ਤੁਸੀਂ ਉਹਨਾਂ ਨੂੰ ਆਪਣੇ ਅੰਨਿਆਂ ਨੂੰ ਆਗੂ ਬਣਾਉਣਾ ਆ ਤਾਂ ਉਹ ਕਿਸ ਤਰ੍ਹਾਂ ਤੁਹਾਨੂੰ ਰਾਹ ਦੱਸ ਸਕਦੇ ਆ। ਆਪ ਮੁਸੇ ਮਤ ਹੋਸ਼ੀਏ ਕਿਉਂ ਰਾਹ ਪਛਾਣੇ। ਉਹਨਾਂ ਦੀ ਆਪ ਤਾਂ ਮਤ ਜਿਹੜੀ ਆ ਉਹ ਠੱਗੀ ਹੋਈ ਹੈ, ਮਤ ਵੱਜੀ ਹੋਈ ਹੈ, ਅਤੇ ਉਹ ਕਿਸ ਤਰ੍ਹਾਂ ਰਾਹ ਆਪ ਕਿੱਦਾਂ ਪਛਾਣ ਸਕਦੇ ਆ ਅਤੇ ਕਿਸੇ ਨੂੰ ਕਿੱਦਾਂ ਦੱਸ ਸਕਦੇ ਆ। ਕਿਉਂ ਰਾਹੇ ਜਾਵੇ ਮਹਿਲ ਪਾਵੇ, ਅੰਧ ਕੀ ਮਤ ਅੰਧਲੀ, ਵਿਣ ਨਾਮ ਹਰ ਕੇ ਕਿਛ ਨਾਹੀਂ ਸੂਝੇ, ਅੰਧ ਬੂਡੋ ਧੰਦਲੀ। ਉਹ ਧੰਦੇ ਕਰਦੇ ਨੇ, ਉਹਨਾਂ ਨੇ ਕਿਸੇ ਪਾਸੇ ਲੱਗਣ ਨਹੀਂ ਦੇਣਾ, ਉਹ ਇਸ ਕੰਮ ਦੇ ਵਿੱਚੋਂ ਲੀਡਰਸ਼ਿਪ ਦੇ ਵਿੱਚੋਂ ਵੀ ਧੰਦੇ ਕਰਦੇ ਨੇ। ਸੋ ਗੱਲ ਇੱਥੇ ਆ ਕੇ ਮੁੱਕਦੀ ਹੈ ਮਿੱਤਰ ਪਿਆਰਿਓ, ਕਿ ਜੋ ਕਿਸਾਨ ਮੋਰਚਾ ਚੱਲ ਰਿਹਾ ਉਸ ਨੂੰ ਸੱਚੇ ਪਾਤਸ਼ਾਹ ਮਹਾਰਾਜ ਆਪ ਲੀਡ ਕਰ ਰਹੇ ਨੇ ਸਮੂਹ ਦੇ ਵਿੱਚੋਂ, ਦੁਨੀਆਂ ਦੇ ਵਿੱਚੋਂ ਹਰ ਪਾਸੇ ਤੋਂ ਕਿਸਾਨ ਦੀ ਸਪੋਰਟ ਹੋ ਰਹੀ ਹੈ। ਕੌਣ ਕਰਾ ਰਿਹਾ, ਕੌਣ ਹੁਕਮ ਦੇ ਰਿਹਾ, ਕੌਣ ਗਾਈਡ ਕਰ ਰਿਹਾ। ਔਰ ਜਿਹੜੇ ਤਨੰਤਰ ਵੱਡੇ ਵੱਡੇ ਆਗੂ ਨੇ ਉਹ ਲੁਕੇ ਬੈਠੇ ਨੇ, ਉਹ ਡਰ ਰਹੇ ਨੇ ਲੋਕਾਂ ਤੋਂ, ਲੋਕਾਂ ਦੇ ਵਿੱਚ ਰੱਬ ਹੈ। ਹੁਣ ਇਹਦੇ ਵਿੱਚੋਂ ਲੀਡਰ ਕੌਣ ਕੌਣ ਨਿਕਲਦਾ ਆ, ਅੱਜ ਆਪਾਂ ਗੱਲਾਂ ਕਰਾਂਗੇ ਪ੍ਰੋਗਰਾਮ ਦੇ ਵਿੱਚ। ਪਰ ਮੈਨੂੰ ਇਉਂ ਲੱਗਦਾ, ਇੱਕ ਮੈਂ ਗੀਤ ਤੁਹਾਡੇ ਨਾਲ ਸਾਂਝਾ ਕਰਨਾ ਹੈ ਮੁਹੰਮਦ ਰਫੀ ਸਾਹਿਬ ਦਾ। ਉਹ ਗੀਤ ਕਾਫੀ ਕੁਛ ਕਹੇਗਾ। ਮੈਨੂੰ ਇਉਂ ਲੱਗਦਾ ਵੀ ਜਿਹੜੇ ਹੁਣ ਲੀਡਰ ਕੜਕੀ 'ਚ ਫਸੇ ਹੋਏ ਨੇ ਨਾ, ਸਾਰੇ ਪਾਸਿਆਂ ਦੇ, ਮੈਂ ਇਹ ਨਹੀਂ ਕਹਿ ਰਿਹਾ ਮੋਦੀ ਦੀ ਸਰਕਾਰ ਫਸੀ ਹੋਈ ਹੈ, ਸਾਰੇ ਪੰਜਾਬ ਦੇ ਲੀਡਰ ਵੀ ਫਸੇ ਹੋਏ ਨੇ, ਇੱਥੋਂ ਤੱਕ ਕਿ ਜਿਹੜੀ ਕੱਤੇ ਜਥੇਬੰਦੀਆਂ ਦੇ ਲੀਡਰ ਨੇ ਉਹ ਵੀ ਫਸੇ ਹੋਏ ਨੇ, ਉਹ ਆਪ ਕਹਿ ਰਹੇ ਨੇ ਅਸੀਂ ਫਸ ਗਏ ਹਾਂ। ਪਿੱਛੇ ਲੋਕਾਂ ਦਾ ਗੜਾਸਾ ਆਇਆ, ਪਿੱਛੇ ਲੋਕਾਂ ਦੀ ਗੋਲੀ ਹੈ, ਫਸ ਗਏ ਨੇ। ਹੁਣ ਸਮਝੌਤੇ ਕਰਦੇ ਆ ਜਾਂ ਨਹੀਂ ਕਰਦੇ, ਹੁਣ ਉਹਨਾਂ ਨੂੰ ਕਰਨਾ ਹੀ ਪੈਣਾ ਆ, ਜੇ ਨਹੀਂ ਕਰਦੇ ਤਾਂ ਪਿੱਛੋਂ ਗੋਲੀ ਆਉਣੀ ਆ। ਉਹਨੇ ਬਾਰਡਰ ਨਹੀਂ ਉੱਧਰ ਨੂੰ ਮੁੜ ਕੇ ਨਹੀਂ ਜਾਣ ਦੇਣਾ ਪੰਜਾਬ। ਸੋ ਉਹਨਾਂ ਦੇ ਹਾਲਾਤ ਕੀ ਨੇ, ਮੈਂ ਤੁਹਾਨੂੰ ਇੱਕ ਗੀਤ ਸੁਣਾਉਣਾ ਮੁਹੰਮਦ ਰਫੀ ਸਾਹਿਬ ਦਾ, ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਗਿਆਨੀ ਸੰਤੋਖ ਸਿੰਘ ਜੀ ਹੋਣਾ।
ਨਾ ਤੂੰ ਜ਼ਮੀਨ ਕੇ ਲੀਏ ਹੈ ਨਾ ਆਸਮਾਂ ਕੇ ਲੀਏ, ਤੇਰਾ ਵਜੂਦ ਹੈ, ਤੇਰਾ ਵਜੂਦ ਹੈ ਅਬ ਸਿਰਫ ਦਾਸਤਾਂ ਕੇ ਲੀਏ। ਨਾ ਤੂੰ ਜ਼ਮੀਨ ਕੇ ਲੀਏ ਹੈ ਨਾ ਆਸਮਾਂ ਕੇ ਲੀਏ। ਪਲਟ ਕੇ ਸੂਏ ਚਮਨ ਦੇਖਣ ਸੇ ਕਿਆ ਹੋਗਾ, ਪਲਟ ਕੇ ਸੂਏ ਚਮਨ ਦੇਖਣ ਸੇ ਕਿਆ ਹੋਗਾ, ਵੋ ਸ਼ਾਖ ਹੀ ਨਾ ਰਹੀ ਜੋ ਥੀ ਆਸ਼ੀਆਂ ਕੇ ਲੀਏ। ਨਾ ਤੂੰ ਜ਼ਮੀਨ ਕੇ ਲੀਏ ਹੈ ਨਾ ਆਸਮਾਂ ਕੇ ਲੀਏ। ਗਰਜ ਪਰਸਤ ਜਹਾਂ ਮੇ ਵਫਾ ਤਲਾਸ਼ ਨਾ ਕਰ, ਗਰਜ ਪਰਸਤ ਜਹਾਂ ਮੇ ਵਫਾ ਤਲਾਸ਼ ਨਾ ਕਰ, ਯੇ ਸ਼ੈ ਬਨੀ ਥੀ ਕਿਸੀ ਦੂਸਰੇ ਜਹਾਂ ਕੇ ਲੀਏ, ਤੇਰਾ ਵਜੂਦ ਹੈ, ਤੇਰਾ ਵਜੂਦ ਹੈ ਅਬ ਸਿਰਫ ਦਾਸਤਾਂ ਕੇ ਲੀਏ। ਨਾ ਤੂੰ ਜ਼ਮੀਨ ਕੇ ਲੀਏ ਹੈ ਨਾ ਆਸਮਾਂ ਕੇ ਲੀਏ।
ਦਿਲਾਂ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। मैं हाँ दोस्तों अमनदीप सिद्धू मसलियां दे निकलदे ने हरमन रेडियो ते हल आपां रल मिल करांगे दिल वाली गल की ने दुनिया भर दियां खबरां की है मौसम दा हाल किस देश ने कीती नुक्ताचीनी किस हीरो नू हो गया प्यार किसने मारिया किते तरना की दी बन गई सरकार विच मिठे मिठे गीत होणगे ते सजणा दा सत्कार फिर तीर सिद्धे होणगे मुश्किलां दे वल वीकेंड ते सुबह करांगे आपां जदों दिल वाली गल
दिल वाली गल प्रोग्राम चल रहा अज दिन एतवार वाले दिन साडे नाल बहुत सारे स्रोते जुड़े हुए ने सवेर दे अजमेर सिंह जी साडे नाल जुड़े ने कहिंदे कल वाली टिप्पणी ते मैनूं अफसोस क्यों होया कारण सी कि सियाणे बिआणे अध्यापक वल्लों गुरु नानक जी दे बोलां दा पहला भाग नाम उचारण ते एवें मोदी नूं सही कह देना सियाणे बंदे जिन्हां नूं लखां बंदे सुन रहे हन ते उन्हां तों नेता दा पखंड नंगा करन दी आस हुंदी आ जी ते वधेरे सावधान रहना चाहीदा सो प्लीज़ हाँ जी अजमेर सिंह जी बहुत बहुत धन्यवाद अमरीक सिंह फलोरा भाजी भी जुड़े ने ते सत श्री अकाल बुला रहे ने कहिंदे एंजॉयिंग शो लास्ट नाइट एंजॉयड लाइट शो इन हंटर वैली विजिटिंग टूडे वाइनरी हाँ जी घूम रहे ने नरिंदर राठौर प्रोग्राम च शामिल हुए ने वह भी सत श्री अकाल बुला रहे ने जी एस चाल सवेर के प्रोग्राम च शामिल हुए ने वह भी सत श्री अकाल बुला रहे ने सुखविंदर सौंत भाजी की हाल चाल है ठीक ठाक हो चढ़दी कला चो ते प्रोग्राम दे विच कुलदीप सिंह औलख भी साडे नाल शामिल हो गए ने ते इन्हां दा प्रोग्राम दे विच मैं मैसेज थोड़ी देर बाद लवांगा पर मेरे नाल साडे सत्कारयोग ताया जी ग्यानी संतोख सिंह जी भी सिडनी तो शामिल ने सत श्री अकाल ताया जी गुड मॉर्निंग
हाँ जी तुहानू सत श्री अकाल ते सारे श्रोतियां नू वाहिगुरु जी का खालसा वाहिगुरु जी फतेह प्रवान होवे जी
ठीक 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 मैं क्या करे बाकी श्रोतियां नू तुसीं गुड मॉर्निंग कहण लगे इंग्लिश च
क्योंकि तुसीं सत श्री अकाल बुलाउंदे सत श्री अकाल दा जवाब सत श्री अकाल जी देना चाहीदा
ठीक 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 चलो फिर गुड मॉर्निंग दा तुसीं धोखा
बाकी गुरु
तुसीं तां गुड मॉर्निंग नाल धोखा कर
गुरु जी दा ते हुकम है गुरु जी दा हुकम ते ए है ना भी आगे आवत सिंह जो पावे
हां जी
वाहिगुरु जी की फतेह बुलावे
जी जी जी
हां जी ते कोशिश करी दी है भी फतेह बुलाई जावे ਪਰ ਜੇ ਕੋਈ ਸਤਿ ਸ੍ਰੀ ਅਕਾਲ ਬੁਲਾ ਕੇ ਖੁਸ਼ ਹੈ ਉਹਨੂੰ ਸਤਿ ਸ੍ਰੀ ਅਕਾਲ ਕਹਿ ਦੇਈਦਾ ਇਹ ਵੀ ਸਤਿ ਸ੍ਰੀ ਅਕਾਲ ਉਹ ਸਤ ਪਰਮਾਤਮਾ ਹੈ ਸ੍ਰੀ ਸੁਭਾਏ ਮਾਨ ਹੈ ਅਕਾਲ ਸਮੇਂ ਤੋਂ ਰਹਿਤ ਹੈ ਉਹ ਵੀ ਉਹਦਾ ਹੀ ਨਾਂ ਹੈ ਹਾਂਜੀ
ਉਹਦਾ ਹੀ ਨਾਂ ਹੈ
ਵਾਹਿਗੁਰੂ ਵੀ ਉਹਦਾ ਹੀ ਨਾਂ ਹੈ ਕਿਰਤਮ ਨਾਮ ਕਥੇ ਤੇਰੇ ਜੇਬਾ ਸਤ ਨਾਮ ਤੇਰਾ ਪਰਾ ਪੂਰਬ ਲਾਹਾਂ ਜੀ
ਕੀ ਬਾਤ ਹੈ ਜੀ ਤੇ ਸਾਡੇ ਨਾਲ ਅਰਸ਼ ਮੱਲੀ ਪ੍ਰੋਗਰਾਮ ਚ ਸ਼ਾਮਿਲ ਹੋਏ ਨੇ ਬਿਕਰਮਜੀਤ ਸਿੰਘ ਬਰਾੜ ਬਲਗੁਲਗੇ ਤੋਂ ਸ਼ਾਮਿਲ ਹੋਏ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤਾਇਆ ਜੀ ਸਾਡੇ ਤਾਂ ਇੱਧਰ ਮੀਂਹ ਕਾਫੀ ਪੈ ਰਿਹਾ ਤੇ ਇੱਧਰ ਲਿਜਮੋਰਲ ਨੂੰ ਹੜ ਵੀ ਆ ਰਹੇ ਨੇ ਤੁਹਾਡੇ ਕਿੱਦਾਂ ਠੀਕ ਠਾਕ ਹੈ ਸਿੱਟਦੀ ਹਜੇ
ਇੱਥੇ ਤੇ ਇੰਨੀ ਨਿਖਰ ਮੀਂਹ ਤੇ ਇੰਨੀ ਐਨ ਨਿੱਘੀ ਧੁੱਪ ਹੈਗੀ ਆ ਹਜੇ ਪਰ ਜੇ ਇਸ ਤਰ੍ਹਾਂ ਹੀ ਧੁੱਪ ਰਹੀ ਤੇ ਦੁਪਹਿਰ ਤੱਕ ਬਹੁਤ ਗਰਮੀ ਹੋ ਜਾਊਗੀ ਤੇ ਬਾਕੀ ਉਹਦੇ ਹੁਕਮ ਅਨੁਸਾਰ ਆ ਨਾ ਮੀਂਹ ਪਿਆ ਪਰਮੇਸ਼ਵਰ ਪਾਇਆ ਜੇ ਸਮਝ ਲੋ ਵੀ ਮੀਂਹ ਪੈਂਦਾ ਆ ਤੇ ਵਾਹਿਗੁਰੂ ਦੀ ਮਿਹਰ ਮੀਂਹ ਦੇ ਰੂਪ ਦੇ ਵਿੱਚ ਜੀਵ ਜੰਤ ਨੂੰ ਸੁਖੀ ਵਸਾਉਣ ਵਾਸਤੇ ਧਰਤੀ ਦੇ ਉੱਪਰ ਪੈਂਦੀ ਹੈ
ਆਗੂਆਂ ਦੀ ਕਰ ਰਿਹਾ ਸੀਗਾ ਗੱਲ ਤੇ ਦਿੱਲੀ ਦੇ ਵਿੱਚ ਜਾਂ ਦਿੱਲੀ ਦੇ ਬਾਰਡਰਾਂ ਦੇ ਉੱਤੇ ਬੜਾ ਘਮਸਾਨ ਪਿਆ ਹੋਇਆ ਉਹਦੇ ਬਾਰੇ ਆਪਾਂ ਲਾਈਵ ਬਿੱਟਾ ਸਾਹਿਬ ਤੋਂ ਜਾਣਕਾਰੀਆਂ ਲਵਾਂਗੇ ਥੋੜੀ ਦੇਰ ਬਾਅਦ ਪਰ ਮੈਂ ਨਾ ਇੱਕ ਥੋੜੀ ਹੈਰਾਨੀ ਹੋਈ ਦੋ ਤਿੰਨ ਕੁ ਦਿਨ ਪਹਿਲਾਂ ਨਾ ਇੱਕ ਕਿਸਾਨ ਜਥੇਬੰਦੀ ਆ ਹੁਣ ਮੈਨੂੰ ਨਾਂ ਨਹੀਂ ਉਸ ਕਿਸਾਨ ਜਥੇਬੰਦੀ ਦਾ ਪਤਾ ਪਰ ਉਹਨਾਂ ਦੇ ਨਾ ਇੱਕ ਲੀਡਰ ਨੇ ਰੁਲਦੂ ਸਿੰਘ ਜੀ ਤੇ ਉਹਨਾਂ ਦਾ ਬਿਆਨ ਦੇਖ ਰਿਹਾ ਸੀ ਤੇ ਉਹ ਬਿਆਨ ਦੇ ਵਿੱਚ ਇਹ ਕਹਿ ਰਹੇ ਸੀ ਵੀ ਸਾਡੇ 'ਤੇ ਜੀ ਬਹੁਤ ਪ੍ਰੈਸ਼ਰ ਹੈ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਅਸੀਂ ਹੁਣ ਫਸੇ ਹੋਏ ਹਾਂ ਉਹ ਸਿੱਧਾ ਕਹਿ ਰਹੇ ਅਸੀਂ ਹੁਣ ਫਸੇ ਹੋਏ ਹਾਂ ਜਿਹੜੀ ਨੌਜਵਾਨੀ ਹੈ ਉਹ ਸਾਡੀ ਪਿੱਠ 'ਤੇ ਖੜੀ ਹੈ ਬਾਰਡਰ ਦੇ ਇੱਧਰ ਹਰਿਆਣੇ ਵੱਲ ਨੂੰ ਪੰਜਾਬ ਵੱਲ ਨੂੰ ਦੋ ਤਿੰਨ ਸਟੇਟਾਂ ਖੜੀਆਂ ਨੇ ਸਾਡੀ ਜ਼ਿੰਮੇਵਾਰੀ ਹੋਰ ਵੱਧ ਗਈ ਹੈ ਹੁਣ ਅਸੀਂ ਉਹ ਕੰਮ ਨਹੀਂ ਕਰਨਾ ਚਾਹੁੰਦੇ ਕਿਤੇ ਸਾਡੇ ਨਾਲ ਹਰਜਨ ਸਿੰਘ ਲੌਂਗੋਵਾਲ ਵਾਲੀ ਨਾ ਹੋਵੇ ਵੀ ਮਤਲਬ ਹੁਣ ਇਹ ਤਾਂ ਪਤਾ ਹੀ ਹੈ ਵੀ ਹੁਣ ਦੇਖੋ ਪਿੱਛੇ ਨੌਜਵਾਨੀ 80-85% ਜਿਹੜੀ ਹੈ ਉੱਥੇ ਜਿਹੜੀ ਸ਼ਮੂਲੀਅਤ ਹੈ ਬਾਰਡਰਾਂ ਦੇ ਉੱਤੇ ਉਹ ਕਿਸੇ ਜਥੇਬੰਦੀ ਨਾਲ ਨਹੀਂ ਉਹ ਆਪ ਮੁਹਾਰੇ ਗਏ ਹੋਏ ਨੇ ਪ੍ਰਭਾਵਿਤ ਹੋ ਕੇ ਜਾਂ ਕਿਸ ਤਰ੍ਹਾਂ ਵੀ ਹੈ ਉਹਦੇ ਵਿੱਚ ਜ਼ਿਆਦਾਤਰ ਜਿਹੜਾ 80-90% ਸਿੱਖ ਨੇ ਔਰ ਜਿਹੜੇ ਲੀਡਰ ਨੇ 31 ਜਥੇਬੰਦੀਆਂ ਨੇ ਉਹਨਾਂ ਨੂੰ ਦਿੱਲੀ ਤੋਰਦੇ ਆ, ਉਹ ਮੁੜ ਜਾਂਦੇ ਆ, ਦਿੱਲੀ ਤੋਰਦੇ ਆ, ਮੁੜ ਜਾਂਦੇ ਆ, ਤੇ ਹੁਣ ਉਹ ਕਹਿੰਦੇ ਆ ਵੀ ਜੇ ਫੈਸਲਾ ਚੰਗਾ ਨਾ ਹੋਇਆ ਤਾਂ ਅਸੀਂ ਤੁਹਾਨੂੰ ਪਿੱਛੇ ਨੂੰ ਲੈ ਕੇ ਹੀ ਨਹੀਂ ਜਾਣਾ ਪੰਜਾਬ ਨੂੰ, ਤੁਸੀਂ ਜਾ ਇੱਥੇ ਰਹੋਗੇ, ਜੇ ਪੰਜਾਬ ਆਉਂਗੇ ਤਾਂ ਉਹ ਕਹਿੰਦੇ ਕਿਤੇ ਸਾਡੇ ਨਾਲ ਲੌਂਗੋਵਾਲ ਵਾਲੀ ਨਾ ਕਰ ਦੇਣ ਨੌਜਵਾਨ। ਸੋ ਤਾਇਆ ਜੀ ਤੁਸੀਂ ਕਾਫੀ ਕਲੋਜ਼ ਰਹੇ ਹੋ, ਕੀ ਹੋਇਆ ਸੀ ਮਾੜਾ ਸਾਡੇ ਸਰੋਤਿਆਂ ਨੂੰ ਮੈਨੂੰ ਵੀ ਦੱਸਿਓ ਵੀ ਹੋਇਆ ਕੀ ਸੀ ਅਸਲ ਚ?
ਵੈਸੇ ਉਹ ਧਰਮ ਯੁੱਧ ਮੋਰਚਾ ਜਿਹੜਾ ਸਾਲਾਂ ਸਾਲਾਂ ਬੱਧੀ ਚੱਲਿਆ, ਉਦੋਂ ਵੀ ਅਕਾਲੀ ਲੀਡਰਸ਼ਿਪ ਨਾਲ ਇੰਦਰਾ ਗਾਂਧੀ ਇਉਂ ਹੀ ਕਰਦੀ ਸੀ ਜਿਵੇਂ ਇਹ ਹੁਣ ਕਿਸਾਨ ਆਗੂਆਂ ਨਾਲ ਸਰਕਾਰ ਕਰ ਰਹੀ ਆ, ਕਿਉਂਕਿ ਉਹਨਾਂ ਨੇ ਕਿਉਂਕਿ ਖਾੜਕੂ ਤੇ ਨੌਜਵਾਨ ਜਿਹੜੇ ਸੀ ਉਹ ਸਾਰੇ ਸੰਤ ਜਰਨੈਲ ਸਿਮਰਾ ਦੇ ਦੁਆਲੇ ਸੀ, ਤੇ ਹੁਣ ਅਕਾਲੀ ਦਲ ਵੱਲੋਂ ਮੋਰਚਾ ਲਾਇਆ ਸੀ, ਅਕਾਲੀ ਦਲ ਦਾ ਪ੍ਰਧਾਨ ਤੇ ਮੋਰਚੇ ਦਾ ਡਿਕਟੇਟਰ ਥਾਪਿਆ ਹੋਇਆ ਸੰਤ ਲੌਂਗੋਵਾਲ ਸੀ, ਇਹਨਾਂ ਦੀ ਵਾਰ ਵਾਰ ਇਹ ਸੀ ਵੀ ਸਾਡਾ ਸ਼ਾਂਤਮਈ ਮੋਰਚਾ ਸ਼ਾਂਤਮਈ ਮੋਰਚਾ, ਤੇ ਜਰਨੈਲ ਸਿਮਰਾ ਦਾ ਸੰਦੇਸ਼ਾ ਜਿਹੜਾ ਹੁੰਦਾ ਸੀ ਵੀ ਉਹ ਟਿਟ ਫਰ ਟੈਟ ਵੀ ਅਦਲੇ ਦਾ ਬਦਲਾ ਹੋਣਾ ਚਾਹੀਦਾ। ਚਲੋ ਸਰਕਾਰ ਕਾਮਯਾਬ ਹੋ ਗਈ, ਉਸ ਮੋਰਚੇ ਬਾਰੇ ਉਸ ਸਮਝੌਤੇ ਬਾਰੇ ਉਹ ਸਭ ਵੱਖ ਵੱਖ ਵਿਚਾਰ ਨੇ ਲੋਕਾਂ ਦੇ, ਪਰ ਮੈਂ ਵੀ ਉਸ ਵੇਲੇ ਵਿੱਚ ਨਹੀਂ ਸੀਗਾ, ਮੈਂ ਇੱਥੇ ਹੀ ਸੀਗਾ, ਤੇ ਪਰ ਸਾਰਿਆਂ ਮੀਡੀਆ ਰਾਹੀਂ ਫਿਰ ਉੱਥੇ ਜਾ ਕੇ ਉੱਥੋਂ ਵਿੱਚ ਵਿਚਰਨ ਵਾਲੇ ਬੰਦਿਆਂ ਰਾਹੀਂ ਵੀ ਖਾਸੀ ਜਾਣਕਾਰੀ ਮਿਲਦੀ ਰਹੀ ਹੈ। ਇਹਦੇ ਬਾਰੇ ਤੇ ਇੰਨੀਆਂ ਕਿਤਾਬਾਂ ਤੇ ਇੰਨਾ ਕੁੱਝ ਲਿਖਿਆ ਗਿਆ ਵਾ, ਤੇ ਸਾਰਿਆਂ ਨੇ ਸਾਰਾ ਝੂਠ ਨਹੀਂ ਲਿਖਿਆ ਤੇ ਸਾਰਿਆਂ ਨੇ ਸਾਰਾ ਸੱਚ ਨਹੀਂ ਲਿਖਿਆ, ਉਹ ਸਾਰੇ ਲਿਖਾਰੀਆਂ ਤੇ ਬੁਲਾਰਿਆਂ ਦਾ ਹਾਲ ਅੰਨੇ ਵਾਲਾ ਆ ਕਿ ਅੰਨੇ ਦਾ ਹੱਥ ਹਾਥੀ ਦੇ ਪੇਟ ਨੂੰ ਲੱਗ ਗਿਆ ਢਿੱਡ ਨੂੰ, ਤੇ ਉਹ ਕਹਿੰਦਾ ਹਾਥੀ ਛਾਤੀ ਛੱਤ ਵਰਗਾ ਆ, ਤੇ ਸੁੰਡ ਨੂੰ ਲੱਗਣ ਵਾਲਾ ਕਹਿੰਦਾ ਪੂਪ ਪਾਈਪ ਵਾਲਾ ਆ, ਹਾਂਜੀ, ਤੇ ਲੱਤ ਨੂੰ ਹੱਥ ਲੱਗਣ ਵਾਲਾ ਕਹਿੰਦਾ ਨਹੀਂ ਥਮਲੇ ਵਾਲਾ ਆ। ਸੋ ਉਹ ਪੂਰਾ ਸੱਚ ਕਿਸੇ ਦਾ ਨੀ ਗਿਆ ਤੇ ਪੂਰਾ ਝੂਠ ਵੀ ਕਿਸੇ ਦਾ ਨੀ। ਬਾਕੀ ਨੀ ਲੌਂਗੋਵਾਲ ਦੀ ਗੱਲ, ਲੌਂਗੋਵਾਲ ਆਪਣਾ ਇੱਕ ਫਰੇਜ਼ ਵੀ ਪੰਜਾਬ ਵਿੱਚ ਚੱਲ ਰਹੀ ਹੈ ਲੌਂਗੋਵਾਲੀਆ ਸਾਧ, ਕਿਸੇ ਨੇ ਕਿਹਾ ਸੰਤ ਜੀ ਤੁਹਾਨੂੰ ਲੌਂਗੋਵਾਲ ਟੀਚਰ ਸਮਝਦਾ ਟਿੱਚ ਸਮਝਦਾ, ਉਹ ਕਹਿੰਦਾ ਮੈਂ ਸਾਰੇ ਲੌਂਗੋਵਾਲ ਨੂੰ ਟਿੱਚ ਸਮਝਦਾ। ਸੋ ਇਸ ਲਈ ਹਾਂਜੀ, ਇਹ ਤੁਸੀਂ ਹਾਸੇ ਵਾਲੀ ਗੱਲ, ਪਰ ਸੀਰੀਅਸ ਗੱਲ ਇਹ ਹੈ ਕਿ ਇਹਨਾਂ ਨੂੰ ਜਦੋਂ ਫੌਜੀ ਹਮਲੇ ਤੋਂ ਬਾਅਦ, ਕਿਉਂਕਿ ਬਾਦਲ ਸਾਹਿਬ ਤਾਂ ਉੱਥੇ ਹੈ ਨਹੀਂ ਸੀ, ਨਾ ਬਲਵੰਤ ਸਿੰਘ ਸੀ ਨਾ ਬਰਨਾਲਾ ਸੀ, ਤੇ ਉਸ ਵੇਲੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਟੌੜਾ ਸੀ ਤੇ ਸੰਤ ਮੋਰਚੇ ਦੇ ਡਿਕਟੇਟਰ ਸੰਤ ਲੌਂਗੋਵਾਲ ਸੀਗੇ, ਤੇ ਇਹਨਾਂ ਨੂੰ ਫੌਜ ਫੜ ਕੇ ਲੈ ਗਈ, ਤੇ ਉਹ ਜੋ ਸਰਕਾਰੀ ਮੀਡੀਆ ਚਾਹੁੰਦਾ ਹੁੰਦਾ ਉਹ ਜੀ ਹੱਥ ਖੜੇ ਕਰਕੇ ਚਲੇ ਗਏ, ਹੱਥ ਖੜੇ ਕਰਕੇ ਚਲੇ ਗਏ ਜਾਂ ਹੱਥ ਨੀਵੇਂ ਪਾ ਕੇ ਚਲੇ ਗਏ। ਗੱਲ ਤਾਂ ਇਹ ਸੀ ਵੀ ਉਹਨਾਂ ਨੇ ਹਥਿਆਰ ਚੁੱਕੇ ਹੀ ਕੋਈ ਨੀ ਸੀ, ਉਹ ਤਾਂ ਸ਼ਾਂਤਮਈ ਮੋਰਚਾ ਚਲਾ ਰਹੇ ਸੀਗੇ ਵੀ ਫੌਜ ਨੇ ਆਣ ਕੇ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ, ਟਰੱਕ ਚ ਬਾਹਰ ਕੇ ਲੈ ਗਏ, ਗਾਂ ਆਪਣਾ ਜੇਲ੍ਹ ਚ ਦੇ ਤਾ। ਤੇ ਉਹ ਫਿਰ ਜਦੋਂ ਮੈਂ ਵੀ ਇਸ ਵਿਚਾਰ ਦਾ ਸੀ ਵੀ ਜਦੋਂ ਲੌਂਗੋਵਾਲ ਨੂੰ ਜੇਲ੍ਹ ਚੋਂ ਛੱਡਿਆ ਵਾ, ਇਹਨੂੰ ਦਿੱਲੀ ਜਾਣ ਦੀ ਬਜਾਏ ਇਹਨੂੰ ਅਕਾਲ ਤਖ਼ਤ ਆਣ ਕੇ ਬਹਿ ਜਾਣਾ ਚਾਹੀਦਾ ਸੀ। ਉਹ ਸੰਤ ਜਰਨੈਲ ਸਿੰਘ ਵਾਲੀ ਗੱਲ ਵੀ ਜਦੋਂ ਅਕਾਲੀ ਲੀਡਰਾਂ ਨੂੰ ਜਾਣਾ ਸੱਦਣਾ, ਉੱਥੇ ਵਜ਼ੀਰਾਂ ਨੇ ਗੱਲ ਕਰਨੀ, ਵਜ਼ੀਰਾਂ ਨੇ ਸਹਿਮਤ ਹੋ ਜਾਣਾ, ਅਕਾਲੀਆਂ ਨੇ ਕਹਿਣਾ ਵੀ ਸਾਨੂੰ ਲਿਖ ਕੇ ਦਿਓ, ਇਹ ਜੀ ਉਹ ਪਾਰਲੀਮੈਂਟ ਚ ਅਨਾਊਂਸ ਕਰਕੇ ਤੇ ਬੀਬੀ ਜੀ ਤਾਂ ਫਿਰ ਤੁਹਾਨੂੰ ਲਿਖਤੀ ਮਗਰ ਚਿੱਠੀ ਆ ਜੂਗੀ ਤੁਸੀਂ ਜਾਓ। ਤੇ ਜਦੋਂ ਉਹ ਸਮਝੌਤਾ ਹੋਇਆ ਵਾ, ਜ਼ਬਾਨੀ ਕਲਾਮੀ ਇਹ ਲੈ ਕੇ ਆਏ ਨੇ ਪਾਰਲੀਮੈਂਟ ਦੇ ਵਿੱਚ, ਉਸ ਤੋਂ ਉਲਟ ਬਿਆਨ ਆ ਜਾਣਾ, ਤੇ ਉਧਰੋਂ ਜਰਨੈਲ ਸਿੰਘ ਨੇ ਖੁੰਡਾ ਲੈ ਕੇ ਪੈ ਜਾਣਾ ਵੀ ਤੁਹਾਡੀ ਐਸੀ ਕੈਸੀ, ਤੁਸੀਂ ਗਏ ਕਿਉਂ ਉੱਥੇ, ਸਰਕਾਰ ਇੱਥੇ ਆਵੇ। ਸੋ ਉਹ ਹਾਲ ਹੁਣ ਕਿਸਾਨ ਲੀਡਰਸ਼ਿਪ ਦਾ ਸਰਕਾਰ ਕਰ ਰਹੀ ਆ, ਆਲੇ ਕੌਡੀ ਛਿੱਕੇ ਕੌਡੀ, ਪਤਾ ਉਹਨਾਂ ਨੂੰ ਵੀ ਆ ਕੀ ਗਲਤੀ ਆ, ਪਤਾ ਕਿਸਾਨਾਂ ਨੇ ਵੀ ਵਾਰ ਵਾਰ ਦੱਸ ਦਿੱਤਾ ਆ,
ਲਿਖਤੀ ਰੂਪ ਦੇ ਵਿੱਚ ਫਿਰ ਦੂਜੇ ਪਾਸੇ ਨੂੰ ਆ ਜਾਂਦਾ ਹੁੰਦਾ ਸੀ ਕੰਮ, ਉਦੋਂ ਵੀ ਇਹੀ ਵਰਤਾਰਾ ਸੀ
ਜਿਹੜਾ ਉਲਟਾ ਜਾਣਾ।
ਹਾਂ, ਤੇ ਇਹੀ ਹੁਣ ਵਰਤਾਰਾ ਜਿਹੜਾ ਹੁਣ ਇਸੇ ਤੋਂ ਹੀ ਡਰ ਲੱਗਦਾ ਨਾ ਵੀ ਤੁਸੀਂ ਹੁਣ ਕਰਾ ਕੇ ਜਾਣਾ ਕੰਮ ਪਾਰਲੀਮੈਂਟ ਦੇ ਵਿੱਚ, ਜਿਹੜਾ ਪਿਛਲੀ ਹਿਸਟਰੀ ਆ ਉਹਨੂੰ।
ਨਹੀਂ ਉਹ ਇਹ ਕਿਸਾਨ ਲੀਡਰਾਂ ਦੀ ਗੱਲ ਸਹੀ ਆ ਵੀ ਯੈਸ ਆਰ ਨੋ, ਹਾਂ ਜਾਂ ਨਾ, ਤੁਸੀਂ ਕਾਨੂੰਨ ਵਾਪਸ ਲੈ ਰਹੇ ਹੋ ਕਿ ਨਹੀਂ ਲੈ ਰਹੇ ਹੋ, ਬਸ ਇੱਥੇ ਡਟਣਾ ਚਾਹੀਦਾ ਆ ਜਿਹੜਾ ਸਟੈਂਡ ਲਿਆ ਵਾ। ਤੇ ਰੱਬ ਕਰੇ ਮੋਦੀ ਦੀ ਮਤ ਜਿਹੜੀ ਉਲਟੀ ਹੋਈ ਹੋਈ ਆ, ਹੰਕਾਰ ਹਰਜੂ ਹੰਕਾਰ ਨਾ ਭਾਵੇ, ਵੇਦ ਕੂਕ ਸੁਣਾਵੇ, ਜਿੰਨੀ ਛੇਤੀ ਉਹਨੂੰ ਅਕਲ ਆ ਜਾਊਗੀ ਹੰਕਾਰ ਤੋਂ ਥੱਲੇ ਉਤਰੂਗਾ, ਓਨਾ ਹੀ ਦੇਸ਼ ਇਹਨੂੰ ਵੀ ਲਾਭ ਹੋਊਗਾ, ਉਹਨੂੰ ਵੀ ਲਾਭ ਹੋਊਗਾ ਤੇ ਜਨਤਾ ਨੂੰ ਵੀ ਲਾਭ ਹੋਊਗੀ। ਹੁਣ ਗੱਲ ਅਸੀਂ ਲੌਂਗੋਵਾਲ ਦੀ ਕਰ ਲਈਏ।
ਜੀ,
ਜਦੋਂ ਲੌਂਗੋਵਾਲ ਦਿੱਲੀ ਗਿਆ, ਇਹਨੇ ਉੱਥੇ ਸਿੱਖਾਂ ਦੀ ਬੁਰੀ ਹਾਲਤ ਵੇਖੀ ਹੈ,
ਜੀ
ਭਾਈ ਮੋਰਚਾ ਸ਼ਾਂਤਮਈ ਮੋਰਚਾ ਲਾ ਕੇ ਵੀ, ਤੇ ਜਰਨੈਲ ਸਿੰਘ ਹੋਰਾਂ ਦੀ ਅਗਵਾਈ ਹੇਠਾਂ ਬੱਬਰ ਖਾਲਸੇ ਵੱਲੋਂ ਹਥਿਆਰਬੰਦ ਮੁਕਾਬਲਾ ਕਰਕੇ ਵੀ, ਤੇ ਆਪਾਂ ਵੇਖ ਲਿਆ ਕਿ ਸੰਸਾਰ ਦੀ ਚੌਥੇ ਨੰਬਰ ਤੇ ਫੌਜੀ ਤਾਕਤ ਦੇ ਨਾਲ ਆਪਾਂ ਕੁਝ ਗਿਣਤੀ ਦੀਆਂ AK-47 ਦੇ ਨਾਲ ਜਾਂ ਬਰਛਿਆਂ ਦੇ ਨਾਲ ਮੁਕਾਬਲਾ ਨਹੀਂ ਕਰ ਸਕਦੇ। ਮੇਰਾ ਮਿੱਤਰ ਕਹਿੰਦਾ ਹੁੰਦਾ ਸੀ ਵੀ ਟੈਂਕਾਂ ਦਾ ਮੁਕਾਬਲਾ ਟੈਂਕਾਂ ਨਾਲ ਹੀ ਕੀਤਾ ਜਾ ਸਕਦਾ ਹੈ, ਤੇ ਉਹ ਅਜੇ ਸਿੱਖਾਂ ਕੋਲ ਕਿਤੇ ਸ਼ਕਤੀ ਨਹੀਂ।
ਜੀ
ਹੁਣ ਲੜਕੇ ਵੀ ਵੇਖ ਲਿਆ, ਸ਼ਾਂਤਮਈ ਮੋਰਚਾ ਵੀ ਸਾਲਾਂ ਬਾਅਦ ਹੀ ਚਲਾ ਕੇ ਵੇਖ ਲਿਆ, ਕਿਸੇ ਪਾਸੇ ਵੀ ਨਹੀਂ। ਤੇ ਜੋ ਫਿਰ ਇੰਦਰਾ ਦੀ ਮੌਤ ਤੋਂ ਬਾਅਦ ਦੋ ਸਮੁੱਚ ਸ਼ਹਿਰਾਂ ਅਤੇ ਪਿੰਡਾਂ ਦੇ ਵਿੱਚ ਸਿੱਖਾਂ ਦਾ ਹਾਲ ਹੋਇਆ, ਹੈਰਾਨੀ ਇਸ ਗੱਲ ਦੀ ਆ ਕਿ 72 ਘੰਟੇ ਦਿੱਤੇ ਗਏ ਆ
ਜੀ,
ਤੇ ਅਗਵਾਈ ਦਿੱਤੀ ਗਈ ਆ ਪੁਲਿਸ ਦੀ, ਟਰਾਂਸਪੋਰਟ ਤੇ ਹਥਿਆਰ ਦਿੱਤੇ ਗਏ ਨੇ, ਜੋ ਲੁੱਟ ਲਓ ਜੋ ਜੋ ਕਰ ਲਓ। ਤੇ ਗੁਆਂਢ ਦੇ ਵਿੱਚ ਮੇਰਠ ਵਿੱਚ ਸਿੱਖ ਫੌਜਾਂ ਬੈਠੀਆਂ, ਉਹਨਾਂ ਨੂੰ ਨਹੀਂ ਸੱਦਿਆ ਜਾ ਰਿਹਾ। ਸੋ 72 ਘੰਟੇ ਦਿੱਤੇ ਗਏ ਆ, ਉਸ ਤੋਂ ਬਾਅਦ ਫੌਜ ਨੂੰ ਸੱਦ ਕੇ ਕਾਬੂ ਪਾ ਲਿਆ ਗਿਆ ਵਾ। ਔਰ ਉਸ ਦਿੱਲੀ ਸ਼ਹਿਰ ਵਿੱਚ ਸਭ ਤੋਂ ਵੱਧ ਕਤਲਾਮ ਹੋਇਆ, ਜਿਨੋਸਾਈਡ, ਜਿੱਥੇ ਦੁਨੀਆ ਭਰ ਦੇ ਹੈਡਸ ਆਫ ਗਵਰਨਮੈਂਟ, ਹੈਡਸ ਆਫ ਸਟੇਟਸ ਤੇ ਦੁਨੀਆ ਭਰ ਦਾ ਮੀਡੀਆ, ਪਾਰਲੀਮੈਂਟ, ਰਾਸ਼ਟਰਪਤੀ, ਸਿੱਖ ਸੈਕਿੰਡ ਲਾਰਜੈਸਟ ਸਿੱਖਾਂ ਦੀ ਆਰਗੇਨਾਈਜੇਸ਼ਨ ਦਿੱਲੀ, ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਦਾ ਮੇਅਰ ਸਿੱਖ ਤੇ 1.5 ਦਰਜਨ ਪਾਰਲੀਮੈਂਟ ਦੇ ਮੈਂਬਰ ਸਿੱਖ, ਏਅਰਫੋਰਸ ਦਾ ਚੀਫ ਸਿੱਖ ਉੱਥੇ ਬੈਠੇ ਹੋਏ ਜਦ ਸਿੱਖਾਂ ਨਾਲ ਇਹ ਕੁਝ ਹੋਇਆ। ਇਹ ਹਾਲਤ ਲੌਂਗੋਵਾਲ ਨੇ, ਲੌਂਗੋਵਾਲ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਕੋਈ ਏਡੀ ਵੱਡੀ ਸ਼ਖਸੀਅਤ ਨਹੀਂ ਸੀ, ਉਹ ਤੇ ਵਿਚਾਰਾ ਸੰਤ ਕੀਰਤਨ ਕਰਨ ਵਾਲਾ ਸੀਗਾ। ਇਹ ਤੇ ਬਾਦਲ ਸਾਹਿਬ ਨੇ ਆਪਣੀ ਤਾਕਤ ਨਾਲ ਜਗਦੇਵ ਸਿੰਘ ਤਲਵੰਡੀ ਦੇ ਮੁਕਾਬਲੇ ਤੇ ਉਹਨੂੰ ਅਕਾਲੀ ਦਲ ਬਣਾ ਕੇ ਤੇ ਪ੍ਰਧਾਨ ਬਣਾਇਆ ਸੀ। ਆਪ ਉਹ ਕੋਮਲ ਦਿਲ ਵਾਲਾ, ਨਰਮ ਦਿਲ ਵਾਲਾ ਸਾਧੂ ਪੁਰਸ਼ ਸੀਗਾ। ਉਹਨੇ ਜਦੋਂ ਸਿੱਖਾਂ ਦੀ ਹਾਲਤ ਵੇਖੀ ਹੈ, ਤੇ ਬਲਵੰਤ ਸਿੰਘ ਤੇ ਬਰਨਾਲਾ ਇਹਨਾਂ ਦੀ ਸਰਕਾਰ ਨਾਲ ਘੂੰਕਾਂ ਸੀ, ਤੇ ਅਰਜਨ ਸਿੰਘ ਗਵਰਨਰ ਸੀ ਜਿਹੜਾ ਪੰਜਾਬ ਦਾ, ਤੇ ਇਹਨਾਂ ਨੇ ਮੇਲ ਮਿਲਾ ਕੇ ਤੇ ਉਹ ਬਾਬੇ ਨੂੰ ਲਿਜਾ ਕੇ ਤੇ ਰਾਜੀਵ ਗਾਂਧੀ ਦੇ ਥਾਂ ਤੇ, ਹੁਣ 11 ਮੱਦਾਂ ਸੀਗੀਆਂ, ਤੇ 11 ਮੱਦਾਂ ਚ ਵੇਖਣ ਨੂੰ 10 ਮੱਦਾਂ ਜਿਹੜੀਆਂ ਸੀ ਉਹ ਸਿੱਖਾਂ ਦੇ ਹੱਕ ਵਿੱਚ ਜਾਂਦੀਆਂ ਸੀ, ਪਲਸ ਜ਼ਬਾਨੀ ਕਲਾਮੀ ਵੀ ਉਹਨੇ ਕੁਝ ਸਮਝੌਤੇ ਵੀ ਆਹ ਵੀ ਗੱਲ ਤੁਹਾਡੀ ਮੰਨਾਂਗੇ, ਆਹ ਵੀ ਮੰਨਾਂਗੇ ਰਾਜੀਵ ਨੇ, ਤੇ ਇਹ ਸਾਰਾ ਜਿਹੜੀ ਉਹ 10 ਦੇ ਵਿੱਚੋਂ ਇੱਕ ਤੇ ਵੀ ਅਮਲ ਨਹੀਂ ਹੋਇਆ, ਜਿਹੜੀ 11ਵੀਂ SYL ਜਿੱਥੋਂ ਮੋਰਚਾ ਸ਼ੁਰੂ ਹੋਇਆ ਸੀ ਉਹਦੇ ਤੇ ਅਮਲ ਕਰਨਾ ਸ਼ੁਰੂ ਕਰਤਾ, ਉਹ ਤੇ ਫਿਰ ਜੁਝਾਰੂਆਂ ਨੇ ਰੋਕਿਆ ਆਪਣੀ ਹਿੰਮਤ ਦੇ ਨਾਲ। ਤੇ ਨਾਲ ਫਿਰ ਇੱਥੇ ਨਾ ਇਹ ਸਾਰੇ ਜਿਹੜੇ ਕਰਨ ਵਾਲੇ ਸੀ ਕਿਹੜੇ ਸੀ, ਇੰਦਰਾ ਦੇ ਕਿਚਨ ਕੈਬਨਿਟ ਰਾਜੀਵ ਗਾਂਧੀ, ਸੋਨੀਆ ਗਾਂਧੀ, ਅਰੁਣ ਅਰੁਣ ਨਹਿਰੂ ਤੇ ਇੱਕ ਅਰੁਣ ਸਿੰਘ ਇੱਥੋਂ ਦਾ ਰਿਆਸਤ ਕਪੂਰਥਲੇ ਦਾ ਕੋਈ ਸੈਸ਼ਨ ਸੀਗਾ, ਤੇ ਇਹਨਾਂ ਦਾ ਫੋਤੇਦਾਰ, ਇਹਨਾਂ ਦੀ ਤਜਵੀਜ਼ ਤੇ ਉਹਨਾਂ ਵਿੱਚੋਂ ਅਰੁਣ ਨਹਿਰੂ ਦਾ ਮੈਂ ਆਪ ਬਿਆਨ ਸੁਣਿਆ ABC ਦੇ ਵਿੱਚ ਇੱਥੋਂ ਦੇ, ਉਹ ਕਹਿੰਦਾ ਵੀ ਇਹ ਸਮਝੌਤਾ ਤੇ ਅਮਲ ਕਰਨ ਲਈ ਹੋਇਆ ਹੀ ਨਹੀਂ ਸੀ, ਇਹ ਤੇ ਅੱਖਾਂ ਪੂੰਝਣ ਲਈ ਤੇ ਸਿੱਖਾਂ ਨੂੰ ਧੋਖਾ ਦੇਣ ਲਈ ਹੋਇਆ ਸੀਗਾ, ਤੇ ਅਕਾਲੀਆਂ ਨੂੰ ਲਾਲਚ ਦਿੱਤਾ ਵੀ ਤੁਹਾਨੂੰ ਜਿਹੜਾ ਸਮਝੌਤਾ ਕਰਾਉਣ ਵਾਲੇ ਬਲਵੰਤ ਸਿੰਘ ਤੇ ਬਰਨਾਲਾ ਤੇ ਉਹਨਾਂ ਦੇ ਬਾਰੇ ਸਰਕਾਰ ਕੀਤੀ, ਤੇ ਪੰਜਾਬ ਦੀ ਉਹ ਵੀ 2-2.5 ਸਾਲ ਵਾਸਤੇ। ਤੇ ਉਹ ਕਹਿਣ ਤੋਂ ਭਾਵ ਇਹ ਹੈ ਕਿ ਇੰਨਾ ਕਸੂਰ ਲੌਂਗੋਵਾਲ ਦਾ ਨਹੀਂ ਸੀ, ਉਹਦਾ ਹਿਰਦਾ ਦਰਬ ਗਿਆ ਸਿੱਖਾਂ ਦੇ ਉੱਪਰ ਜ਼ੁਲਮ ਹੋਇਆ ਵੇਖ ਕੇ, ਬੱਚੇ ਰੁਲਦੇ ਵੇਖ ਕੇ, ਵਿਧਵਾਵਾਂ ਰੁਲਦੀਆਂ ਵੇਖ ਕੇ, ਤੇ ਉਹਨੇ ਲਿਖਤ ਦੇ ਵਿੱਚ ਜੋ 11 ਦੇ ਵਿੱਚੋਂ 10 ਮੱਦਾਂ ਸਿੱਖਾਂ ਦੇ ਹੱਕ ਵਾਲੀਆਂ ਦੱਸੀਆਂ ਗਈਆਂ ਸੀ, ਜਿਹਨਾਂ ਤੇ ਅਮਲ ਕਿਸੇ ਤੇ ਨਹੀਂ ਹੋਇਆ, ਇਸ ਕਰਕੇ ਉਹਨੇ ਪ੍ਰੇਰਨਾ ਦੇ ਨਾਲ ਸਾਥੀਆਂ ਦੇ ਨਾਲ ਦਸਖਤ ਕਰਤੇ, ਜਿਹੜਾ ਕਿ ਉਹਦਾ ਉਹਨੂੰ ਕੀਮਤ ਆਪਣੀ ਜਾਨ ਨਾਲ ਦੇਣੀ ਪਈ, ਕਿਉਂਕਿ ਬਹੁਤ ਨੌਜਵਾਨ ਵੀ ਉਹਦੇ ਹਵਾਲੇ ਹੋਏ ਸੀਗੇ ਕਿ ਤੂੰ ਦਸਖਤ ਕਿਉਂ ਕੀਤੇ, ਤੂੰ ਦਸਖਤ ਕਿਉਂ ਕੀਤੇ। ਉਹ ਵਿਚਾਰਾ ਅੱਗੋਂ ਕਹਿੰਦਾ ਮੈਂ ਇਸ ਲਈ ਦਸਖਤ ਕੀਤੇ ਕਿ ਤੁਹਾਡੀਆਂ ਮੌਤਾਂ ਨੂੰ ਰੋਕਿਆ ਜਾਵੇ, ਕਿਉਂਕਿ ਸਰਕਾਰ ਤੇ ਹੈਲਬੈਂਟ ਸੀਗੀ ਕਿ ਕਿਸੇ ਵੀ ਬਾਈ ਹੋਕਰ ਕੁਰੁਕ ਸਿੱਖਾਂ ਦੀ ਜਿਹੜੀ ਹੈ ਸਦਾ ਲਈ ਜਿਹੜੀ ਆ ਇਹ ਅਕਾਲੀ ਸਿੱਖਾਂ ਦੀ ਤਾਕਤ ਨਾਲ ਰੌਲਾ ਪਾਉਂਦੇ ਆ, ਤੇ ਇਹਨਾਂ ਨੂੰ ਕਿਸੇ ਤਰ੍ਹਾਂ ਇਹਨਾਂ ਦਾ। ਇਹ ਅਸਲ 1971 ਵਿੱਚ ਹੀ ਨਾ ਜੋ ਦਿੱਲੀ ਦਾ ਮੋਰਚਾ ਲੱਗਿਆ ਹੋਇਆ ਸੀ ਗੁਰਦੁਆਰੇ ਸਰਕਾਰੀ ਕਬਜ਼ੇ ਤੋਂ ਹਟਾਉਣ ਲਈ, ਉਦੋਂ ਹੀ ਕਾਫੀ ਉਸ ਵਿੱਚ ਬੈਠੀਆਂ ਹੀ ਮੈਨੂੰ ਇੱਕ ਬੰਦ ਉਹ ਸੀਗਾ ਅਕਾਲੀ ਲੀਡਰ ਰਿਹਾ, ਸ਼੍ਰੋਮਣੀ ਕਮੇਟੀ ਦਾ, ਅਕਾਲੀ ਦਲ ਦਾ ਵੀ ਪ੍ਰਧਾਨ ਰਿਹਾ ਸੀ ਪੁਰਾਣੇ ਸਮਿਆਂ ਚ,
ਜੀ
ਗੋਪਾਲ ਸਿੰਘ ਭੌਮੀ। ਤੇ ਉਹ ਉਦੋਂ ਹੀ ਆਏ ਗੱਲਾਂ ਬਾਤਾਂ ਦੱਸੇ, ਕਹਿੰਦਾ ਮੈਂ ਬੀਬੀ ਨੂੰ ਮਿਲ ਕੇ ਆਇਆ, ਉਹ ਕਹਿੰਦੀ ਮੈਨੂੰ ਆ ਪਾਕਿਸਤਾਨ ਨਾਲ ਸਿੱਝ ਲੈਣ ਦਿਓ, ਫਿਰ ਮੈਂ ਇਹਨਾਂ ਅਕਾਲੀਆਂ ਨੂੰ ਵੇਖ ਲਊਂਗੀ। ਤੇ ਐਮਰਜੈਂਸੀ ਦੇ ਦੌਰਾਨ ਤੇ ਫਿਰ ਬਿਲਕੁਲ ਹੀ ਉਹ
ਬਿਲਕੁਲ
ਅਕਾਲੀਆਂ ਦੀ ਮਤਲਬ ਵੀ ਕੁੰਭ ਠੱਪਣ ਲਈ ਹੋ ਗਈ ਸੀਗੀ। ਤੇ ਉਹ ਜੋ ਕੁਝ ਹੋਇਆ, ਮਨ ਭਾਗੀਆਂ ਘਟਨਾਵਾਂ ਹੋਈਆਂ, ਜੇ ਸੰਤ ਕੋਲੋਂ ਨਰਮ ਦਿਲ ਕਰਕੇ, ਘੱਟ ਸਿਆਣਾ ਹੋਣ ਕਰਕੇ ਕਹਿ ਲਓ, ਘੱਟ ਅੰਗਰੇਜ਼ੀ ਦਾ ਗਿਆਨ ਹੋਣ ਕਰਕੇ, ਸਾਥੀਆਂ ਦੀ ਪ੍ਰੇਰਣਾ ਦੇ ਨਾਲ ਦਸਤਖਤ ਕਰ ਦਿੱਤੇ ਉਹਨੇ, ਤੇ ਉਹਨੇ ਆਪਣੀ ਜਾਨ ਦੇ ਨਾਲ ਉਹਦੀ ਕੀਮਤ ਤਾਰ ਦਿੱਤੀ ਹੈ। ਤੇ
ਬਿਲਕੁਲ
ਹੁਣ ਉਹਨੂੰ ਹੀ ਆਪਾਂ ਰਿੜਕੀ ਜਾਈਏ, ਤੇ ਜਿਹੜਾ ਆਪਣੀ ਜਾਨ ਨਾਲ ਮਤਲਬ ਜਾਨ ਵਾਰ ਗਿਆ, ਆਪਣੇ ਗਲਤ ਸਟੈਪ ਜਿਹੜਾ ਉਹਨੇ ਕਿਸੇ ਮਜਬੂਰੀ ਚ ਇਹ ਭੁਲੇਖੇ ਚ ਲੈ ਲਿਆ। ਤੇ ਵੈਸੇ ਉਂਝ ਇਸ ਗੱਲ ਤੋਂ ਸਬਕ ਜ਼ਰੂਰ ਸਿੱਖਣਾ ਚਾਹੀਦਾ ਨਵੀਂ ਲੀਡਰਸ਼ਿਪ ਨੂੰ।
ਲੈ ਲਿਆ ਜੀ, ਉਹ ਕਿਸਾਨ ਜਥੇਬੰਦੀ ਇਹੀ ਤਾਂ ਕਹਿ ਰਹੀ ਹੈ ਕਿ ਹੁਣ ਨਹੀਂ ਉਹ ਕੰਮ ਕਰਨਾ ਜਿਹੜਾ ਪਹਿਲਾਂ ਹੋ ਲਿਆ, ਲੌਂਗੋਵਾਲ ਵਾਲੀ ਨਾ ਹੋਵੇ ਪੰਜਾਬ ਗਿਆ ਨੂੰ। ਕਿਉਂਕਿ ਦੇਖੋ ਜਿਹੜੀ ਜਿਹੜੀ ਲੀਡਰਸ਼ਿਪ ਹੈ ਨਾ, ਮੈਂ ਸਵੇਰ ਦਾ ਵੀ ਇਹੀ ਕਹਿ ਰਿਹਾ ਕਿ ਕੋਈ ਖਾਸ ਲੀਡਰਸ਼ਿਪ ਦਿਖਾਈ ਨਹੀਂ ਦੇ ਰਹੀ। ਜੇ 31 ਜਥੇਬੰਦੀਆਂ ਉਹ ਵੀ ਇੱਦਾਂ ਹੀ ਲੱਗ ਰਹੀਆਂ ਵੀ ਉਹ ਆਪਣੀ ਆਪਣੀ ਜਥੇਬੰਦੀਆਂ ਨੂੰ ਹੀ ਰੀਪ੍ਰਜੈਂਟ ਕਰ ਰਹੇ ਨੇ। ਕਿਸੇ ਦੇ 100 ਮੈਂਬਰ ਹੈ, ਕਿਸੇ ਦੇ 1.5 ਲੱਖ ਮੈਂਬਰ ਹੈ, ਕਿਸੇ ਦੇ 2 ਲੱਖ ਮੈਂਬਰ ਹੈ, ਪਰ ਜਿਹੜੇ ਉੱਥੇ ਪਹੁੰਚੇ ਹੋਏ ਨੇ ਉਹ ਲੋਕ 80-85% ਜਿਹੜੇ ਨੇ ਆਪ ਮੁਹਾਰੇ ਬਿਨਾਂ ਜਥੇਬੰਦੀਆਂ ਤੋਂ। ਮੇਰੇ ਨਾ ਸਾਡੇ ਇੱਥੇ ਗੁਰਸੇਵਕ ਸਿੰਘ ਪ੍ਰੋਗਰਾਮ ਵੀ ਕਰਦੇ, ਉਹ ਵੀ ਗਰਾਊਂਡ ਲੈਵਲ 'ਤੇ ਗਏ। ਉਹਨਾਂ ਨੇ ਨਾ ਇੱਕ ਸਰਵੇ ਕੀਤਾ, ਵੱਖਰੇ ਵੱਖਰੇ ਥਾਂ ਜਾ ਕੇ ਨਾ, ਉਹ 3-4 ਘੰਟੇ, ਉਹ ਕਿਉਂਕਿ 5-6 ਕਿਲੋਮੀਟਰ ਲੰਬਾ ਆ, ਉਹ ਸ਼ਾਇਦ ਜ਼ਿਆਦਾ ਵੀ ਹੋਵੇ, ਹੁਣ ਤਾਂ ਕਹਿੰਦੇ ਸ਼ਾਇਦ 22 ਕਿਲੋਮੀਟਰ ਵੀ ਲੰਬਾ ਬਣ ਗਿਆ। ਉਹ ਤੁਰ ਤੁਰ ਕੇ ਗਏ, ਕਹਿੰਦੇ ਵੀ ਮੈਂ ਨਾ ਜਿੱਦਾਂ 30 ਗਰੁੱਪਾਂ ਦੇ ਵਿੱਚ ਰੁਕਿਆ ਜਾ ਕੇ, ਉੱਥੇ ਖੜੇ ਚਾਹ ਪੀਤੀ, ਉਹਨਾਂ ਨੂੰ ਪੁੱਛਿਆ ਗੱਲਾਂ ਗੱਲਾਂ 'ਚ ਵੀ ਬਾਈ ਤੁਸੀਂ ਕਿੱਦਾਂ ਕਿਹੜੀ ਜਥੇਬੰਦੀ ਨਾਲ ਆਏ ਹੋ, ਕਿੱਦਾਂ, ਹੈ ਨਾ। ਔਰ 30 ਕਹਿੰਦਾ ਮੈਂ 30 ਥਾਂ ਰੁਕਿਆ, 5 ਘੰਟੇ ਲੱਗੇ ਮੈਨੂੰ ਉਹਨਾਂ ਨਾਲ ਫਿਰ ਗੱਲਾਂ ਬਾਤਾਂ ਵੀ ਕਰਨੀਆਂ, ਵੀ ਮੈਂ ਇਹ ਪੁੱਛਿਆ ਵੀ ਤੁਸੀਂ ਕਿਹੜੇ ਜਥੇਬੰਦੀ ਨਾਲ, ਔਰ 30 ਦੇ ਵਿੱਚੋਂ ਇੱਕ ਨੇ ਕਿਹਾ ਵੀ ਅਸੀਂ ਇੱਕ ਜਥੇਬੰਦੀ ਨਾਲ, ਅਤੇ 29 ਜਿਹੜੇ ਗਰੁੱਪ ਸੀਗੇ ਉਹਨਾਂ ਨੇ ਕਿਹਾ ਬਈ ਅਸੀਂ ਤਾਂ ਆਪੇ ਆਏ ਹਾਂ, ਅਸੀਂ ਤਾਂ ਵੀਡੀਓ ਦੇਖ ਕੇ। ਜੀ ਜੀ ਤਾਂ
ਉਹ ਨਹੀਂ, ਉਹ ਗੱਲ ਤੁਹਾਡੀ ਸਹੀ ਹੈ ਵੀ ਉਹ, ਕਿਉਂਕਿ ਕਿਸਾਨੀ ਜਿਹੜੀ ਹੈ ਉਹ ਮੈਜੋਰਟੀ ਉੱਤਰੀ ਹਿੰਦੁਸਤਾਨ ਚ ਜੱਟਾਂ ਨੂੰ ਸਮਝਿਆ ਜਾਂਦਾ ਹੈ, ਤੇ ਸਿੱਖਾਂ ਨੂੰ, ਆਈ ਮੀਨ ਸਿੱਖਾਂ ਨੂੰ, ਕਿ ਉਹ ਜੱਟਾਂ ਦੇ ਵਿੱਚ ਖੇਤੀ ਕਰਨ ਵਾਲੇ ਹੋਰ ਵੀ ਬਹੁਤ ਨੇ, ਕੰਬੋ ਨੇ, ਸੈਣੀ ਨੇ, ਕਈ 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 ਬਰਾਦਰੀਆਂ ਨੇ ਜਿਹੜੀਆਂ ਖੇਤੀ ਕਰਦੀਆਂ ਨੇ, ਪਰ ਮੈਜੋਰਟੀ ਉਹਨਾਂ ਦੇ ਵਿੱਚ ਆਮ ਤੌਰ ਤੇ ਖੇਤੀ ਕਰਨ ਵਾਲੇ ਨੂੰ ਜੱਟ ਹੀ ਸਮਝਿਆ ਜਾਂਦਾ ਹੈ। ਤੇ ਉਹ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਤੋਂ ਪ੍ਰਭਾਵਿਤ ਨੇ, ਜਦੋਂ ਉਹਨਾਂ ਨੇ ਵੇਖਿਆ ਵੀ ਸਾਡੇ ਗਲਾਵੇਂ ਨੂੰ ਹੱਥ ਪੈ ਗਿਆ, ਤੇ ਉਹਨਾਂ ਨੇ ਕੋਈ ਜਥੇਬੰਦੀ ਨਹੀਂ ਵੇਖੀ, ਕੋਈ ਗੱਲ ਨਹੀਂ, ਉਹ ਆਪ ਮੁਹਾਰੇ ਗੁਰੂ ਦੀ ਪ੍ਰੇਰਣਾ ਨਾਲ, ਕੁਰਬਾਨੀ ਦੇ ਇਤਿਹਾਸ ਨਾਲ ਉਹ ਤੁਰ ਪਏ ਨੇ ਦਿੱਲੀ ਨੂੰ, ਕਿ ਉੱਥੇ ਜੋ ਲੰਗਰ ਤੇ ਜੋ ਭੋਜਨ ਤੇ ਜੋ ਖਾਣਾ ਪੀਣਾ ਸਹੂਲਤਾਂ, ਇਹ ਵੀ ਜ਼ਿਆਦਾ ਗੁਰਦੁਆਰਿਆਂ ਤੇ ਧਾਰਮਿਕ ਵਿਅਕਤੀਆਂ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ। ਸੋ ਸਿੱਖੀ ਸਪਿਰਿਟ, ਸਿੱਖੀ ਭਾਵਨਾ ਜਿਹੜੀ ਹੈਗੀ ਆ, ਉਹਦੇ ਪ੍ਰੇਰਣਾ ਦੇ ਨਾਲ ਇਹ ਸਾਰਾ ਕੁਝ ਇੰਨਾ ਕੁਝ ਹੋ ਰਿਹਾ, ਕਿਸੇ ਪਾਰਟੀ ਜਾਂ ਕਿਸੇ ਲੀਡਰਸ਼ਿਪ ਦੇ ਮਗਰ ਨਹੀਂ। ਇਹ ਸਾਰੀ ਦੀ ਸਾਰੀ ਐਜੀਟੇਸ਼ਨ ਜਿਹੜੀ ਹੈ, ਮਾਹੌਲ, ਇਹ ਲੀਡਰਲੈਸ ਆ,
ਲੀਡਰਲੈਸ,
ਇਸਦਾ ਲੀਡਰ ਕੋਈ ਨਹੀਂ ਹੈਗਾ ਇਸ ਵੇਲੇ। ਇਹ ਤੇ ਗੁਰੂ ਦੀ ਪ੍ਰੇਰਣਾ ਨਾਲ ਆਪ ਹੀ ਲੋਕੀ ਉੱਠ ਤੁਰੇ ਨੇ। ਤੇ ਉਹ ਜੇ ਮਤਲਬ ਵੀ ਲੀਡਰ ਉਹ ਹੁਣ ਜਿਹੜੇ ਲੀਡਰ ਬਣੇ ਨੇ ਕਿਸਾਨ ਯੂਨੀਅਨ ਦੇ, ਨਾਰਾ ਨਾ ਕੀ ਉਹ ਬੋਲੇ ਸੋਲ ਨਿਹਾਲ ਦਾ ਨਾਰਾ ਨਾ ਲਾਓ, ਤੇ ਉਹ ਸੜਕਾਂ ਤੋਂ ਰੁਕਾਵਟ ਪੱਥਰ ਜਿਹੜੇ ਉਹ ਬੋਲੇ ਸੋਲ ਨਿਹਾਲ ਕਰਕੇ ਤੱਕ ਲੋਕੀ ਸੁੱਟ ਰਹੇ ਨੇ। ਉਹ ਇਸ ਵੇਲੇ ਕੋਈ ਬੋਲੇ ਸੋਲ ਨਿਹਾਲ ਦਾ ਨਾਰਾ ਲਾਉਂਦਾ ਹੈ, ਕੋਈ ਹਰ ਹਰ ਮਹਾਂਦੇਵ ਦਾ ਨਾਰਾ ਲਾਉਂਦਾ ਆ, ਕੋਈ ਜੈ ਸ਼੍ਰੀ ਰਾਮ ਦਾ ਨਾਰਾ ਲਾਉਂਦਾ ਆ, ਕੋਈ ਨਾਰਾ ਏ ਤਕਬੀਰ ਅਕਬਰ ਦਾ ਨਾਰਾ ਲਾਉਂਦਾ ਹੈ, ਕੋਈ ਨਾਰੇ ਨਾਲ ਆਓ। ਹਾਂਜੀ, ਜੇ ਤਾਂ ਦੁਆਰੇ ਉਭਰੇ ਤਿੱਥੇ ਲਿਓ ਬਾਹਰ, ਬੋਲੇ ਸੋ ਨਿਹਾਲ ਜਿਹੜੇ ਕਹਿੰਦੇ ਨੇ ਉਹ, ਜੇ ਕੋਈ ਅੱਲਾਹੁ ਅਕਬਰ ਦਾ ਨਾਰਾ ਲਾਵੇ ਤੇ ਉਹਨੂੰ ਕੋਈ ਉਹਨੂੰ ਉਹ ਗਲਤ ਥੋੜਾ ਕਹਿੰਦੇ ਨੇ। ਤੇ ਉਹ ਮਤਲਬ ਇਹਦੇ ਵਿੱਚੋਂ ਵੀ ਇੰਨੀ ਧਰਮ ਵਿਰੋਧੀ, ਖਾਸ ਕਰਕੇ ਪੱਗਾਂ ਦਾੜੀਆਂ ਵਾਲੇ ਜਿਹੜੇ ਕਾਮਰੇਡ,
ਤਾਂ ਜੀ
ਉਹਨਾਂ ਨੂੰ ਬੋਲੇ ਸੋ ਨਿਹਾਲ ਬੜਾ ਚਾਹੁੰਦਾ।
ਮੈਂ ਇੱਥੇ ਆਉਣ ਲੱਗਾ ਹਾਂ ਕਿ ਪੰਜਾਬ ਦੇ ਤੋਂ ਗਈ ਹੈ ਮੈਜੋਰਟੀ ਉੱਥੇ, ਹੁਣ ਇਹਦੇ ਵਿੱਚ ਤੁਸੀਂ ਟਾਈਮ ਦੇਖਿਆ ਨਕਸਲੀ ਲਹਿਰ ਦਾ, ਹੁਣ ਜਿਹੜੀ ਨਕਸਲੀ ਲਹਿਰ ਪੰਜਾਬ ਦੇ ਵਿੱਚ ਤਾਂ ਜਮਾ ਹੀ ਹੈ ਨਹੀਂ, ਜਿਹੜੇ ਮਿਡਲ ਸੈਂਟਰਲ ਇੰਡੀਆ ਦੇ ਵਿੱਚ ਆ ਜਾਂ ਜਿਹੜੇ ਈਸਟਰਨ ਸੈਂਟਰਲ ਇੰਡੀਆ ਉਹਦੇ ਵਿੱਚ ਚੱਲ ਰਹੀ ਆ, ਉੱਥੋਂ ਦੇ ਲੀਡਰ ਜਿਹੜੇ ਉਹਨਾਂ ਨੇ ਅੰਦਰ ਦਿੱਤੇ ਹੋਏ, ਪਰ ਉਹ ਉਹਨਾਂ ਦੀਆਂ ਤਸਵੀਰਾਂ ਉੱਥੇ ਲਿਆ ਲਿਆ ਕੇ ਇਹਨਾਂ ਨੂੰ ਆਜ਼ਾਦ ਕਰੋ, ਇਹਨਾਂ ਨੂੰ ਆ ਕਰੋ, ਅਤੇ ਉਹ ਬੋਲੇ ਸੋ ਉਹਨਾਂ ਦਾ ਲਾਰਾਂ ਤੁਸੀਂ ਲਾ ਨਹੀਂ ਸਕਦੇ, ਉੱਥੇ ਜਕਾਰਾ ਛੱਡ ਨਹੀਂ ਸਕਦੇ ਜਿਹੜਾ ਸਾਡੇ ਗੁਰੂ ਦਾ ਆ, ਪਰ ਸਿੱਖਾਂ ਦੀ ਗੱਲ ਨਹੀਂ ਕਰ ਸਕਦੇ। ਹੁਣ ਕਿੰਨੇ ਜਿਹੜੇ ਨੌਜਵਾਨ ਅੰਦਰ ਦਿੱਤੇ ਹੋਏ ਨੇ
ਉਹ ਇਹ ਹੈ ਵੀ ਇਹ ਸਾਰਾ ਕੁਝ ਨਾ ਇਸ ਸਾਰੇ ਮਹਾਜ ਨੂੰ ਇਹ ਸਾਰੀ ਕੁਰਬਾਨੀ ਨੂੰ ਧਾਰ ਪੀਡੋ ਕਰਨ ਦੇ ਕਾਮਰੇਡਾਂ ਦੇ ਹੱਥ ਕੰਡੇ ਆ। ਬਈ ਦੂਜੇ ਜਿਹੜੇ ਸਿੱਖ ਮਾਇੰਡਡ ਲੋਕ ਨੇ ਉਹ ਤਾਂ ਫਿਰ ਕਿੰਨੀਆਂ ਕੁਰਬਾਨੀਆਂ ਸਿੱਖਾਂ ਦੀਆਂ ਹੋਈਆਂ। ਰੀਸੈਂਟਲੀ ਇੰਟਰਨੈਸ਼ਨਲ ਪਰਸਨੈਲਿਟੀ ਆਪਣਾ ਖਾਲੜਾ ਜਸਵੰਤ ਸਿੰਘ ਖਾਲੜੇ ਦੀ ਫੋਟੋ ਵੀ ਨਹੀਂ ਲੈ ਕੇ ਗਏ, ਤੇ ਤੁਸੀਂ ਉਹ ਨਕਸਲੀਆਂ ਦੀਆਂ ਫੋਟੋਆਂ ਜਿਹੜੇ ਨਾਨ ਪੰਜਾਬੀ ਨੇ ਉਹਨਾਂ ਨੂੰ ਲੈ ਕੇ ਆਈਆਂ, ਇਹਦਾ ਮਤਲਬ ਵੀ ਇਹ ਭੰਬਲ ਭੂਸੇ ਚ ਪਾਉਣਾ। ਕੋਈ ਕਹੇ ਜੀ ਉਹ ਜਿਹੜੀ ਮਿਨੀਮਮ ਸਪੋਰਟ ਆ ਉਹਦੀ ਗਰੰਟੀ ਦੇ ਦਿਓ, ਕੋਈ ਕਹਿ ਦਿੰਦਾ ਜੀ ਇਹਨਾਂ ਨੂੰ ਰਿਹਾ ਕਰੋ, ਇਹਦਾ ਮਤਲਬ ਵੀ ਸਰਕਾਰ ਜਿਹੜੀ ਅਲਟੀਮੇਟਲੀ ਇਹੋ ਜਿਹੀਆਂ ਅੱਖਾਂ ਪੂੰਝਣ ਵਾਲੀਆਂ, ਜਿਵੇਂ ਲੌਂਗੋਵਾਲ ਨਾਲ ਜ਼ਬਾਨੀ ਕਲਾਮੀ ਬੜੇ ਸਮਝੌਤੇ ਕੀਤੇ, ਲਿਖਤੀ ਵੀ ਕੀਤੇ, ਤੇ ਸਾਰਿਆਂ ਤੋਂ ਸਰਕਾਰ ਮੁੱਕਰ ਗਈ, ਇਸ ਤਰ੍ਹਾਂ ਕਹਿਣਗੇ ਜੀ ਓਕੇ ਤੁਹਾਡੀ ਮਿਨੀਮਮ ਸਪੋਰਟ ਵੀ ਕਾਇਮ ਰਹੇਗੀ, ਨਹੀਂ ਖਤਮ ਹੋਏਗੀ, ਆਹ ਵੀ ਕਰ ਦਿਆਂਗੇ, ਉਹ ਵੀ ਕਰ ਦਿਆਂਗੇ, ਇਹਨਾਂ ਨੂੰ ਵੀ ਰਿਹਾ ਕਰ ਦਿਆਂਗੇ, ਦੂਜਿਆਂ ਨੂੰ ਰਿਹਾ ਕੀਤਾ ਜਾ ਰਿਹਾ ਆ, ਇਹੋ ਜਿਹਾ ਕਰਕੇ ਤੇ ਮੁੜ ਕੇ ਉਹ ਆਪਣਾ ਲਾਲ ਝੰਡੇ ਵਿਖਾ ਕੇ ਤੇ ਜਿੱਤ ਦੇ ਡੰਕੇ ਵਜਾ ਕੇ ਵਾਪਸ ਆ ਜਾਣਗੇ।
ਹਾਂਜੀ, ਮੈਨੂੰ ਵੀ ਤਾਂ ਜੀ ਇਹੀ ਲੱਗ ਰਿਹਾ ਵੀ ਜਿਹੜਾ ਇੱਕ ਧੜਾ ਆ ਗੁਰਾਹਾਂ ਧੜਾ ਆ ਉਹਨੂੰ ਪਤਾ ਲੱਗਦਾ ਆ ਵੀ ਹੁਣ ਅਸੀਂ ਜਿੱਤ ਜਾਣਾ ਸਾਡੇ ਪਿੱਛੇ ਲੋਕ, ਤੇ ਉਹ ਇਸ ਚੀਜ਼ ਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਹੇ ਵੀ ਇਹ ਲਾਲ ਝੰਡੇ ਵਾਲਿਆਂ ਨੇ ਕਰਾਇਆ ਜਾਂ ਅਸੀਂ ਸਾਡੀ ਜਥੇਬੰਦੀ ਨੇ ਕਰਾਇਆ, ਅਸੀਂ ਨਕਸਲੀਆਂ ਨੇ ਕਰਾਇਆ। ਤੇ ਦੂਜਾ ਮੈਂ ਕੱਲ ਵੀ ਖੁਲਾਸਾ ਕੀਤਾ ਸੀਗਾ ਕਿ ਮਾਰਚ ਅਪ੍ਰੈਲ ਦੇ ਵਿੱਚ ਵੋਟਾਂ ਨੇ, ਸ਼ਾਇਦ ਮਈ ਦੇ ਵਿੱਚ ਬੰਗਾਲ ਦੇ ਵਿੱਚ, ਤੇ ਉੱਥੇ ਵੀ ਮੈਨੂੰ ਲੱਗਦਾ ਕਿ ਜਿਹੜੀਆਂ ਇਹਨੂੰ ਝੰਡੀਆਂ ਦਿਖਾਲ ਕੇ ਉੱਥੇ ਲੋਕਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਵੀ ਦਿਖਾਲਿਆ ਕੀਤਾ ਜਾ ਰਿਹਾ ਵੇ, ਉਹਨਾਂ ਦੀ ਸਟੇਟ ਇਲੈਕਸ਼ਨ ਨੂੰ ਵੀ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਇੱਕ ਧੜੇ ਵੱਲੋਂ, ਜਿਹੜਾ ਕਿ ਮੈਂ
ਉਹ ਇਹ ਹੈ ਵੀ ਤੁਸੀਂ ਪੱਤਰਕਾਰ ਹੋਣ ਕਰਕੇ ਜ਼ਿਆਦਾ ਘੋਗ ਰੱਖਦੇ ਹੋ, ਕੁਝ ਵੀ ਹੋਇਆ ਕਿਸੇ ਵੀ ਕਾਰਨ ਹੋਇਆ ਵਾ ਉਹ ਇਹ ਝੰਡੀਆਂ ਦੇ ਜੇਤੀ ਕ੍ਰੈਡਿਟ ਲੈ ਜਾਣ, ਜਿੱਤ ਦੁਆਰੇ ਉਭਰੇ ਤਿੱਥੇ ਲਿਓ ਉਭਾਰ, ਜਿਸ ਵੀ ਤਰੀਕੇ ਦੇ ਰਾਹੀਂ ਕੋਈ ਭਲਾਈ ਹੋ ਸਕਦੀ ਆ, ਜਿਸ ਵੀ ਤਰੀਕੇ ਦੇ ਰਾਹੀਂ ਕਿਸਾਨਾਂ ਦਾ ਭਲਾ ਹੋ ਸਕਦਾ, ਕਿਸਾਨਾਂ ਦਾ ਭਲਾ ਨਹੀਂ ਸਾਰੀ ਮਨੁੱਖਤਾ ਦਾ ਭਲਾ, ਉਹ ਲਾਲ ਝੰਡੇ ਵਾਲੇ ਕਰਵਾ ਲੈਣ, ਉਹ ਪਿਗਲੇ ਝੰਡੇ ਵਾਲੇ ਕਰਵਾ ਲੈਣ, ਉਹ ਹਰ ਹਰ ਮਹਾਂਦੇਵ ਵਾਲੇ, ਉਹ ਅਕਬਰ ਵਾਲੇ ਕਰਵਾ ਲੈਣ, ਕਿਤੇ ਵੀ ਹੋ ਜਾਵੇ ਇਹ ਕੰਮ ਚੰਗਾ ਹੋਣਾ ਚਾਹੀਦਾ। ਸਾਨੂੰ ਇਸ ਗੱਲ ਦਾ ਕੋਈ ਫਿਕਰ ਨਹੀਂ ਹੈ ਤੇ ਨਹੀਂ ਹੋਣਾ ਚਾਹੀਦਾ ਕਿ ਉਹ ਪੀਲੇ ਝੰਡੇ ਰਾਹੀਂ ਹੋਈ ਹੈ ਜਿੱਤ, ਇਹ ਲਾਲ ਝੰਡੇ ਰਾਹੀਂ ਹੋਈ ਹੈ ਜਿੱਤ, ਸਾਨੂੰ ਇਸ ਝੰਡੇ ਚ ਪੈਣ ਦੀ ਸਾਨੂੰ ਲੋੜ ਹੀ ਕੋਈ ਨਹੀਂ, ਉਹ ਲੈ ਜਾਣ
ਮੈਨੂੰ ਤਾਂ ਲੱਗਦਾ ਇਸ ਧਰਤੀ ਤੋਂ ਨਹੀਂ ਆਇਆ, ਇਹ ਮਾਰਸ ਤੋਂ ਆਇਆ ਹੋਤਾ ਹੈ, ਇਹੋ ਜਿਹੀਆਂ ਗੱਲਾਂ ਕਰਦੇ ਤਾਇਆ ਜੀ।
ਅਗਲਾ ਤੋਂ ਆਤ ਨਾ ਜੋੜ ਦੇ ਵੀ ਮਾਲੂਮ ਹੋਤਾ ਹੈ ਜੈਸੇ ਅਕਲ ਕੱਖ ਹੋਤਾ ਹੈ।
ਮੈਂ ਤਾਂ ਤੁਹਾਡੀ ਉਪਮਾ ਕਰ ਰਿਹਾ, ਉਪਮਾ ਅਲੰਕਾਰ ਚ ਮੈਂ ਤਾਂ ਬ੍ਰਹਮੰਡੀ ਗ੍ਰਹਿ ਗੁਰੂ ਵੀ ਵਿੱਚ ਸਮੇਟ ਲਏ ਸੀਗੇ ਤਾਇਆ ਜੀ ਤੁਹਾਡੀ ਉਪਮਾ ਚ।
ਇਹਨੂੰ ਨਾ ਇਹਨੂੰ ਅਲੰਕਾਰ ਵਾਲੇ ਸਾਹਿਤ ਦੇ ਵਿੱਚ ਅਲੰਕਾਰ ਮੰਨਿਆ ਗਿਆ ਨਾ, ਇਹਨੂੰ ਇੱਕ ਵਿਆਜ ਨਿੰਦਿਆ ਨਾਏ ਅਲੰਕਾਰ ਕਿਹਾ ਜਾਂਦਾ। ਸੰਤ ਫਤਿਹ ਸਿੰਘ ਹੋਰੀ ਇਹਨੂੰ ਬੜਾ ਵਰਤਦੇ ਹੁੰਦੇ ਸੀ, ਉਹ ਇੱਕ ਊਸ਼ ਲਸ਼ਕ ਨਿਆਏ ਅਲੰਕਾਰ ਵਰਤਦੇ ਹੁੰਦੇ ਸੀ ਤੇ ਇੱਕ ਵਿਆਜ ਨਿਧੀ ਨਿਆਏ ਅਲੰਕਾਰ ਬੜਾ ਵਰਤਦੇ ਹੁੰਦੇ ਸੀ ਆਪਣੀ ਲਿਖਤ ਵਿੱਚ ਵੀ ਤੇ ਆਪਣੇ ਭਾਸ਼ਣਾਂ ਵਿੱਚ ਵੀ। ਸੋ ਇਹ ਹੈ ਵੀ ਦੇਖਣ ਨੂੰ ਇਉਂ ਲੱਗੇ ਵੀ ਜਿਵੇਂ ਅਗਲੇ ਦੀ ਤਾਰੀਫ਼ ਕੀਤੀ ਜਾ ਰਹੀ ਹੈ, ਪਰ ਤਾਰੀਫ ਇਉਂ ਹੋਏ ਵੀ ਉਹਦੇ ਵਿੱਚ ਹਿਡਨ ਜਿਹੜਾ ਲੁਕਿਆ ਜਾਂਦਾ ਜਿਹੜਾ ਉਹ
ਨਹੀਂ ਮੈਂ ਤਾਂ ਇਹ ਕਹਿੰਦਾ ਵੀ ਦੇਖੋ ਜਿਹੜਾ ਪਰਸਪੈਕਟਿਵ ਹੈ ਹਨਾ, ਵੀ ਚਾਹੇ ਕੋਈ ਕੰਮ ਹੋਣਾ ਚਾਹੀਦਾ, ਚਾਹੇ ਕੋਈ ਕ੍ਰੈਡਿਟ ਲੈ ਜਾਵੇ ਹਨਾ। ਤੇ ਖੈਰ ਸਾਡੇ ਨਾਲ ਤਾਂ
ਇੱਕ ਗਾਣਾ ਵੀ ਆ ਨਾ, ਉਹ ਗਾਣਾ ਵੀ ਆ ਨਾ ਵੀ ਉਹ ਬੀਬੀ ਗਾਣੇ ਚ ਬੋਲਦੀ ਹੈ, ਨਾਮ ਸਿਆਂ ਭਾਵੇਂ ਤੂੰ ਲਿਆ ਦੇ, ਗੁਰਨਾਮ ਸਿਆਂ ਭਾਵੇਂ ਤੂੰ ਲਿਆ ਦੇ। ਸਾਨੂੰ ਤੇ ਹੈ ਵੀ ਉੱਥੋਂ ਦੀ ਇਹ ਕਿਸਾਨਾਂ ਦੇ ਜੋ ਮਾਰੂ ਕਾਨੂੰਨ ਬਣੇ ਆ ਇਹਨਾਂ ਨੂੰ ਰੋਕ ਲੈਣ, ਕੋਈ ਵੀ ਰੋਕ ਲਵੇ ਉਹਦੇ ਸ਼ਾਬਾਸ਼।
ਬਿਲਕੁਲ ਬਿਲਕੁਲ। ਸੋ
ਬਾਕੀ ਪੰਜਾਬ ਚ ਤੇ ਕਾਮਰੇਡਾਂ ਨੂੰ ਕੋਈ ਨੀ ਪੁੱਛਦਾ ਵਿਚਾਰਿਆਂ ਨੂੰ।
ਹਾਂਜੀ,
ਦੋ ਇਹਨਾਂ ਦੇ ਜਿਹੜੇ ਪਿਛਲੇ ਰੀ ਇਲੈਕਸ਼ਨ ਦੇ ਵਿੱਚ ਉਹ ਦੋਵੇਂ ਵੀ ਕੈਪਟਨ ਨੇ, ਉਸ ਕੇ ਆਪਣੇ ਨਾਲ ਸ਼ਾਮਿਲ ਕਰ ਲਏ। ਹੁਣ ਬਿਲਕੁਲ ਇਹਨਾਂ ਦਾ ਗੋਲ ਆਂਡਾ ਹੀ ਆ ਪੰਜਾਬ ਦੇ ਕਾਮਰੇਡਾਂ ਦਾ, ਔਰ ਬੰਗਾਲ ਚ ਸਰਕਾਰ ਬਣਾ ਲੈਂਦੇ ਆ ਤੇ ਬੜੀ ਸੋਹਣੀ ਗੱਲ ਆ। ਹਾਂਜੀ
ਹਾਂਜੀ, ਉੱਥੇ ਵੀ ਚੈਲੰਜ ਕਾਫੀ ਚੱਲ ਰਿਹਾ, ਦੇਖੋ ਉਧਰ ਕਿੱਦਾਂ ਹੁੰਦੀ ਆ। ਖੈਰ ਤਾਇਆ ਜੀ, ਜਸਪ੍ਰੀਤ ਸਿੰਘ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਤਿਕਾਰਯੋਗ ਅਜਮੇਰ ਸਿੰਘ ਜੀ ਕਹਿ ਰਹੇ ਨੇ ਕਿ ਕਹਿੰਦੇ ਵੀ ਮੈਂ ਦੇਖ ਰਿਹਾ ਹਾਂ ਵੀਡੀਓ ਵਗੈਰਾ ਦੇਖ ਰਿਹਾ ਵੀ ਕਿਸਾਨ ਨੇਤਾ ਭਾਸ਼ਣ ਫਤਿਹ ਨਾਲ ਸ਼ੁਰੂ ਕਰਦੇ ਨੇ ਤੇ ਫਤਿਹ ਨਾਲ ਖਤਮ ਕਰਦੇ ਨੇ। ਬਹੁਤ ਚੰਗੀ ਗੱਲ ਹੈ। ਹਾਂਜੀ, ਮੈਂ ਵੀ ਇਹ ਨੋਟ ਕੀਤਾ। ਤੇ ਮੌਲੀ ਜੋਲ ਭੈਣ ਜੀ ਜੁੜੇ ਨੇ ਜੀ ਰਿਵਰਲੈਂਡ ਤੋਂ, ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੋਹਲ ਪਰਿਵਾਰ ਵੱਲੋਂ। ਕਹਿੰਦੇ ਵੀ ਕਿਸਾਨ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਤੇ ਰੁਪਿੰਦਰ ਸਿੰਘ ਗਿੱਲ ਘਾਲ ਕਲਾਂ ਵਾਲੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਮੈਲਬਨ ਤੋਂ। ਗੁਰਵਿੰਦਰ ਸਿੰਘ ਨਿਊਜ਼ੀਲੈਂਡ ਤੋਂ ਫਤਿਹ ਬੁਲਾ ਰਹੇ ਨੇ ਤਾਇਆ ਜੀ, ਤੁਹਾਨੂੰ ਪ੍ਰਣਾਮ ਬੁਲਾ ਰਹੇ ਨੇ। ਤੇ ਕਹਿੰਦੇ ਕਿ ਮੈਂ ਕੱਲ੍ਹ ਵੀਡੀਓ ਪਾਇਆ ਸੀ ਤੁਲਸੀ ਦਾ, ਵੈਰੀ ਇਨਫੋਰਮੇਟਿਵ। ਗੁਰਿੰਦਰ ਸਿੰਘ ਵਰਜੀਨੀਆ ਵਾਲੇ ਵੀ ਆ ਗਏ ਨੇ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਵੀ ਕੱਲ੍ਹ ਬੀਜੇਪੀ ਦੇ ਜਿਹੜੇ ਬੁਲਾਰੇ ਸੀ ਅਮਰੀਕ ਭਾਅ ਜੀ ਸੀ, ਅਤੇ ਅੱਜ ਅਕਾਲੀ ਦਲ ਦੇ ਬੁਲਾਰੇ ਜਿਹੜੇ ਅਕਾਲੀ ਗਿਆਨੀ ਸੰਤੋਖ ਸਿੰਘ ਆ, ਅਤੇ ਦੇਖਦੇ ਹਾਂ ਕਿ ਊਂਠ ਕਿਸ ਕਰਵਟ ਬੈਠਦਾ ਆ। ਉਹ ਬੈਠ ਗਿਆ ਜੀ, ਦੇਖੋ ਤਾਇਆ ਤਾਇਆ ਹੀ ਹੋਤਾ ਹੈ, ਐਸੇ ਲੱਗਤਾ ਜੈਸੇ ਮਾਰਸ ਸੇ ਆਇਆ ਹੋਤਾ ਹੈ। ਇਹ ਤਾਂ ਬੜੇ ਫਰਾਕ ਦਿਲ ਨਿਕਲੇ ਨੇ। ਸੋ ਤਾਇਆ ਜੀ ਆਉਣ,
ਦੇਖੋ ਜੀ ਗੁਰੂ, ਇੱਕ ਮਿੰਟ, ਗੁਰੂ ਨਾਨਕ, ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ ਨੂੰ ਆਪਣਾ ਗੁਰੂ ਮੰਨਣ ਵਾਲਾ ਸਿੱਖ ਹੋਣ ਦਾ ਦਾਵਾ ਕਰਨ ਵਾਲੇ ਬਹੁਤ ਦੂਰ ਦੀ ਗੱਲ ਆ
ਜੀ।
ਇਹਨਾਂ ਨੂੰ ਆਪਣਾ ਗੁਰੂ ਮੰਨਣ ਵਾਲਾ ਬੰਦਾ ਕਦੀ ਫਿਰਕਾ ਪ੍ਰਸਤ ਸੌੜੀ ਸੋਚ ਵਾਲਾ ਹੋ ਹੀ ਨਹੀਂ ਸਕਦਾ
ਜੀ।
ਸਭ ਤੋਂ ਵੱਡਾ ਪ੍ਰੈਕਟੀਕਲ ਜਿਹੜਾ ਸੈਕੂਲਰਿਜ਼ਮ ਦਾ ਅੱਜ ਦਾਵਾ ਕਰਦੇ ਨੇ ਲੋਕੀ, ਇਹ ਤੇ ਗੁਰੂ ਸਾਹਿਬਾਨ ਨੇ ਸਾਨੂੰ ਸਿਖਾਇਆ 5.5 ਸਦੀਆਂ ਪਹਿਲਾਂ ਤੋਂ
ਜੀ ਜੀ।
ਤੇ ਗੁਰੂ ਦਾ ਸਿੱਖ ਸੌੜੀ ਸੋਚ ਵਾਲਾ ਕਦੀ ਨਹੀਂ ਹੋ ਸਕਦਾ। ਉਹ ਤਾਂ ਸਾਡੀ ਤੇ ਅਰਦਾਸ ਦੀ ਸਮਾਪਤੀ ਤੇਰੇ ਭਾਣੇ ਸਰਬੱਤ ਕਾ ਭਲਾ ਤੇ ਜਾ ਕੇ ਹੁੰਦੀ ਹੈ
ਜੀ। ਬਿਲਕੁਲ ਬਿਲਕੁਲ। ਸੋ ਤਾਇਆ ਜੀ, ਦੀਨ ਦੁਨੀਆਂ ਦੇ ਵਿੱਚ ਸਪੋਰਟ ਆ ਰਹੀ ਆ, ਬਹੁਤ ਸਾਰੇ ਜਿਹੜੇ ਲੋਕ ਨੇ ਉਹ ਬੜੀ ਮਤਲਬ ਤਨ ਮਨ ਤੇ ਧਨ ਦੀ ਸੇਵਾ ਕਰ ਰਹੇ, ਤੇ ਮੈਨੂੰ ਲੱਗਦਾ ਜੇ ਕਿਤੇ ਫਲਾਈਟਾਂ ਚੱਲਦੀਆਂ ਹੁੰਦੀਆਂ, ਕਰੋਨਾ ਦਾ ਰੌਲਾ ਨਾ ਹੁੰਦਾ, ਤਾਂ ਬਹੁਤ ਜਹਾਜ਼ ਭਰ ਭਰ ਕੇ ਵਿਦੇਸ਼ਾਂ ਤੋਂ ਵੀ ਜਾਣੇ ਸੀਗੇ, ਕਿਉਂਕਿ ਹਰ ਬੰਦਾ ਚਾਹੁੰਦਾ ਹੈ ਕਿ ਆਪਾਂ ਵੀ
ਉਹ ਗੱਲ ਇਹ ਆ ਵੀ ਜੇ ਬਾਹਰਲੇ ਸਿੱਖਾਂ ਤੇ ਮੱਤ ਤੇ ਮਾਂਜਾ ਫਿਰ ਗਿਆ ਤੇ ਉਹ ਮਾਂਜੇ ਦੀ ਸਪੋਰਟ ਲਈ ਜਹਾਜ਼ ਭਰ ਭਰ ਕੇ ਤੇ ਅਰਬਾਂ ਰੁਪਈਏ ਭੇਜ ਤੇ ਸਿੱਖਾਂ ਨੇ, ਤੇ ਹੁਣ ਤੇ ਸਿੱਖਾਂ ਦਾ ਮਸਲਾ ਹੈ, ਹੁਣ ਕਿਉਂ ਨਾ ਜਾਂਦੇ ਸਿੱਖ ਜਹਾਜ਼ ਭਰ ਭਰ ਕੇ, ਉਹਦੇ ਨਾਲ ਵੀ ਵੱਧ ਜਾਣੇ,
ਉਹਦੇ ਨਾਲ ਵੀ ਵੱਧ ਜਾਣੇ ਸੀ। ਤੇ ਇੱਕ ਨਾ, ਚਲੋ ਮੈਂ ਤਾਂ ਇਹ ਕਹਿੰਦਾ ਵੀ ਇੱਦਾਂ ਦੇ ਜਿਹੜੇ ਕੰਮ ਨੇ ਕਿਸਾਨੀ ਦੇ ਲਈ ਆ, ਜੋ ਉਹ ਹੋਰ ਕਈ ਗੱਲਾਂ ਬਾਹਰ ਨਿਕਲ ਕੇ ਆ ਰਹੀਆਂ ਕਿ ਸਾਨੂੰ ਆਉਣ ਵਾਲੇ ਟਾਈਮ 'ਚ ਨਾ ਪੋਲੀਟੀਕਲ ਪਾਰਟੀਆਂ ਨੂੰ ਜਮ੍ਹਾਂ ਹੀ ਮਾਇਕ ਸਪੋਰਟ ਨਹੀਂ ਕਰਨੀ ਚਾਹੀਦੀ, ਪੈਸੇ ਦੀ ਸਪੋਰਟ ਕੋਈ ਨਹੀਂ, ਆਹ ਖੜ ਗਿਆ ਜੀ ਆਪਾਂ ਇਹਨੂੰ ਜਿਤਾਉਣਾ ਆ, ਆਪਾਂ ਜੀ ਇਹਨਾਂ ਨੂੰ ਹਰਾਉਣਾ ਆ, ਮਤਲਬ ਇਹ ਸਪੋਰਟ ਨਹੀਂ ਕਰਨੀ ਚਾਹੀਦੀ। ਗਰਾਊਂਡ ਲੈਵਲ ਤੇ ਇੰਨੇ ਕੰਮ ਹੈ ਨਾ ਕਰਨ ਵਾਲੇ।
ਤੁਸੀਂ ਇਹ ਵੇਖ ਲਓ ਵੀ ਉਹ ਲੋਕਾਂ ਦੀ ਇਲੈਕਸ਼ਨ ਦੇ ਬਹਾਨੇ ਤੇ ਉਹ ਇਲੈਕਸ਼ਨ ਦੇ ਵਿੱਚੋਂ ਅਮੀਰ ਹੋ ਕੇ ਧਨ ਬਚਾ ਕੇ ਨਿਕਲਦੇ ਨੇ ਬਜਾਏ ਪੱਲਿਓਂ ਖਰਚ ਕਰਨ ਦੇ। ਮੇਰਾ ਇੱਕ ਮਿੱਤਰ ਸੀ, ਉਹ 79 ਦੀ ਨਾ ਗੁਰਦੁਆਰਾ ਇਲੈਕਸ਼ਨ ਚ ਖਲੋ ਗਿਆ।
ਅੱਛਾ ਜੀ।
ਆਜ਼ਾਦ, ਅਕਾਲੀ ਦਲ ਨੇ ਉਹਨੂੰ ਟਿਕਟ ਨਾ ਦਿੱਤੀ, ਉਹ ਆਜ਼ਾਦ ਖਲੋ ਗਿਆ।
ਅੱਛਾ।
ਤੇ ਜਦੋਂ ਉਹਨੇ ਇਲੈਕਸ਼ਨ ਸ਼ੁਰੂ ਕੀਤੀ, ਉਹਦੇ ਕੋਲ ਨਜਾਇਜ਼ ਪਿਸਤੌਲ ਤੇ 10 ਰੁਪਏ ਜੇਬ ਚ ਸੀ ਜਦੋਂ ਉਹਨੇ ਇਲੈਕਸ਼ਨ ਸ਼ੁਰੂ ਕੀਤੀ।
ਅੱਛਾ।
ਬਿਨਾਂ ਲਾਇਸੈਂਸੀ ਰਿਵਾਲਵਰ 6 ਗੋਲੀਆਂ ਵਾਲਾ ਤੇ 10 ਰੁਪਈਏ ਉਹਦੀ ਜੇਬ ਸੀ।
ਅੱਛਾ।
ਤੇ ਜਦੋਂ ਇਲੈਕਸ਼ਨ ਖਤਮ ਹੋਈ ਆ, ਉਹਦੀ ਜੇਬ ਚ 100 ਰੁਪਈਆ ਤੇ ਕਾਰਬਾਈਨ ਰਾਈਫਲ ਸੀ ਉਹਦੇ ਕੋਲ।
ਬੜੀ ਤਰੱਕੀ ਕੀਤੀ। ਦੇਖੋ ਇੱਥੇ ਵੀ ਤਾਇਆ ਜੀ,
ਇਸ ਲਈ ਉਹ ਪਿਛਲੀ ਇਲੈਕਸ਼ਨ ਚ ਅਰਬਾਂ ਰੁਪਈਏ ਬਾਹਰਲੇ ਸਿੱਖਾਂ ਨੇ ਭੇਜਤੇ, ਔਰ ਉਹਨਾਂ ਨੇ ਕਿਉਂਕਿ ਲੋਕੀ ਦੋਵਾਂ ਪਾਰਟੀਆਂ ਤੋਂ ਅੱਕੇ ਸੀ, 100% ਲੋਕਾਂ ਨੂੰ ਯਕੀਨ ਸੀ ਕਿ ਮਾਂਜੇ ਵਾਲਿਆਂ ਦੀ ਸਰਕਾਰ ਬਣਨੀ ਆ, ਔਰ ਉੱਥੇ ਉਹਨਾਂ ਦੇ ਟਿਕਟਾਂ ਲੈਣ ਲਈ ਲਾਈਨਾਂ ਲੱਗ ਗਈਆਂ, ਕਰੋੜਾਂ ਰੁਪਈਆਂ ਚ ਟਿਕਟਾਂ ਵੇਚੀਆਂ ਬਾਹਰਲੇ ਸਿੱਖਾਂ ਦੇ ਪੈਸੇ, ਟਿਕਟਾਂ ਤੇ ਵਾਲਿਆਂ ਭਾਲੂਆਂ ਦੇ ਪੈਸੇ ਲੈ ਕੇ ਉਹ ਦਿੱਲੀ ਜਾ ਬੈਠੇ। ਤੁਸੀਂ ਤੁਸੀਂ ਉੱਥੇ ਨੀਲੀ ਪੱਗ ਦੀ ਤਾਂ ਚਿੱਟੀ ਪੱਗ ਬਾਅਦ ਹਰੀ, ਹੁਣ ਤਾਂ ਸਰ ਹਰੀ ਹੁੰਦੀ ਬੰਦ ਆ ਵਿਚਾਰਾ ਉਹ ਕੈਪਟਨ ਸਾਹਿਬ, ਤੇ ਉਹ ਮਤਲਬ ਉੱਥੇ ਚਿੱਟੀ ਨੀਲੀ ਦੀ ਤਾਂ ਚਿੱਟੀ ਬਹਿ ਗਈ, ਉੱਥੇ ਉਹ ਕੀ ਫਰਕ ਪੈ ਗਿਆ। ਨੱਥਾ ਸਿੰਘ ਪ੍ਰੇਮ ਸਿੰਘ ਬਨ ਐਂਡ ਦੀ ਸੇਮ
ਥਿੰਗ। ਤਾਂ ਜੀ ਬਹੁਤ ਬਹੁਤ ਸ਼ੁਕਰਾਨਾ ਤੁਹਾਡਾ, ਕਿਉਂਕਿ ਬਿੱਟਾ ਸਾਹਿਬ ਨਾਲ ਵੀ ਆਪਾਂ ਗੱਲ ਕਰਨੀ ਆ, ਤੇ ਆਪਾਂ ਇਹ ਜਿਹੜਾ ਜਦ ਤੱਕ ਕਿਸਾਨ ਮੋਰਚਾ ਚੱਲਦਾ ਤਾਂ ਇਸੇ ਤਰ੍ਹਾਂ ਆਪਾਂ ਵਾਰੀ ਵਾਰੀ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਦੇ ਜਿਹੜੇ, ਤੁਸੀਂ ਵੀ ਨਿਗਾਹ ਕੋਈ ਯੂਨੀਕ ਚੀਜ਼ 'ਤੇ ਰੱਖਿਓ। ਇੱਕ ਨਾ ਅਗਲੀ ਵਾਰੀ ਉੱਥੇ ਬਾਰਡਰ ਦੇ ਕੋਲ ਹੀ ਨਾ ਇੱਕ ਬੜੀ ਮਹਾਨ ਜਗ੍ਹਾ ਗੁਰਦੁਆਰਾ ਬਦ ਖਾਲਸਾ ਜੀ, ਉਹਦੇ ਬਾਰੇ ਤੁਸੀਂ ਕੱਢ ਕੇ ਲਿਆਓ ਜਾਣਕਾਰੀ ਮੇਰਾ ਖਿਆਲ।
ਗੁਰਦੁਆਰਾ ਗੁਰਦੁਆਰਾ
ਹਾਂਜੀ ਹਾਂਜੀ, ਉੱਥੇ ਥਾਂ ਆ ਜਿੱਥੇ ਨੌਵੇਂ ਪਾਤਸ਼ਾਹ ਜਦੋਂ ਸੀਸ ਲੈ ਕੇ ਆ ਰਹੇ ਸੀ ਨਾ, ਮੈਂ ਥੋੜੀ ਜਿਹੀ ਭੇਜਾਂਗਾ ਜਾਣਕਾਰੀ ਤੁਹਾਨੂੰ।
ਅੱਛਾ,
ਤੇ ਉੱਥੇ ਉਹਨਾਂ ਨੇ ਆਰਾਮ ਕੀਤਾ ਸੀ।
ਉਹ ਕੀ ਉਹ ਭਾਈ ਜੈਤਾ ਜੀ ਲੈ ਕੇ ਆਏ?
ਹਾਂਜੀ ਹਾਂਜੀ,
ਭਾਈ ਜੈਤਾ ਜੀ ਨੇ ਕਈ ਥਾਂ ਰਾਹ ਦੇ ਵਿੱਚ ਰਾਤਾਂ ਵੀ ਕੱਟੀਆਂ ਆ,
ਲਾਗੇ ਉਹ ਵੀ ਜਗ੍ਹਾ ਆ। ਤੇ ਤਾਇਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰਾਨਾ, ਤੇ ਮਿਲਦੇ ਆ ਫਿਰ ਅਗਲੇ ਹਫਤੇ।
ਓਕੇ ਜੀ, ਚੰਗਾ ਜੀ,
ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਮਿੱਤਰ ਪਿਆਰਿਓ, ਸਾਡੇ ਤਾਇਆ ਜੀ ਸਤਿਕਾਰਯੋਗ ਜੁੜੇ ਹੋਏ ਸਨ ਸਿਡਨੀ ਤੋਂ। ਉਮੀਦ ਰੱਖਦੇ ਹਾਂ ਕਿ ਪ੍ਰੋਗਰਾਮ ਤੁਹਾਡੇ ਲਈ ਵਧੀਆ ਚੱਲ ਰਿਹਾ ਹੋਵੇਗਾ, ਗੱਲਾਂ ਬਾਤਾਂ ਚੱਲ ਰਹੀਆਂ ਨੇ। ਅਤੇ ਗੁਰਿੰਦਰ ਸਿੰਘ ਵਰਜੀਨੀਆ ਵਾਲੇ ਸਾਡੇ ਨਾਲ ਜੁੜ ਚੁੱਕੇ ਨੇ, ਉਹ ਵੀ ਫਤਿਹ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਕਹਿੰਦੇ ਵੀਰ ਜੀ, ਤਾਇਆ ਜੀ ਦੇ ਕੋਲ ਜਾਣਕਾਰੀ ਦਾ ਬਹੁਤ ਵੱਡਾ ਖਜ਼ਾਨਾ ਹੈ, ਤੰਗੜ ਵੀ ਛੋਟਾ ਪਿਆ ਹੈ, ਬਸ ਹੁਣ ਪੁੰਗ ਕੇ ਦਰਜਾ ਦੇ ਦਿਓ, ਜਿਹੜੀ ਤੂੜੀ ਦੀ ਢੋ ਢਵਾਈ ਲਈ ਵਰਤਿਆ ਜਾਂਦਾ। ਹਾਂਜੀ ਹਾਂਜੀ, ਔਡਰ ਕਰ ਦੇਣਾ ਹੁਣ। ਅਤੇ ਰਣਜੀਤ ਸੇਖੋਂ ਮੁਦਕੀ ਵਾਲੇ ਸਾਡੇ ਨਾਲ ਜੁੜੇ ਨੇ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਰਣਜੀਤ ਜੀ, ਅਤੇ ਹਰਜਿੰਦਰ ਸਿੰਘ ਘੁੰਮਣ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋ ਰਹੇ ਨੇ, ਅਤੇ ਬਿੱਟਾ ਸਾਹਿਬ ਛੇਤੀ ਸ਼ਾਮਿਲ ਹੋ ਰਹੇ ਨੇ, ਇੱਕ ਬ੍ਰੇਕ ਲੈਣੀ ਆ। ਅਤੇ ਉਸ ਤੋਂ ਪਹਿਲਾਂ ਮੈਂ ਕੁਛ ਸੁਨੇਹੇ ਪੜ੍ਹਦਾ। ਸਤਿ ਸ਼੍ਰੀ ਅਕਾਲ, ਸਾਨੂੰ ਬੁਲਾ ਰਹੇ ਨੇ ਹਰਜਿੰਦਰ ਸਿੰਘ ਘੁੰਮਣ, ਉਹ ਵੀ ਕਹਿੰਦੇ ਵੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਭ ਨੂੰ, ਅਤੇ ਮੋਰਚਾ ਫਤਿਹ ਕਰਨ, ਦੁੱਕੀ ਨਹੀਂ ਦੇਣੀ ਪਾਰਟੀ, ਜ਼ਿੰਦਾਬਾਦ। ਮਨਦੀਪ ਸਿੰਘ ਸਾਡੇ ਨਾਲ ਪਿਆਰ ਸਤਿਕਾਰ ਦੇ ਨਾਲ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਮੈਲਬਨ ਤੋਂ, ਕਹਿੰਦੇ ਇਟਸ ਸਨੀ ਐਂਡ ਮੈਲਬਨ ਦੇ ਵਿੱਚ ਸਭ ਤੰਦਰੁਸਤ ਨੇ, ਵਧੀਆ ਨੇ। ਸੋ ਸੁਨੇਹਿਆਂ ਤੋਂ ਬਾਅਦ ਹੁਣ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਉਸ ਪਾਰ ਆਪਾਂ ਗੱਲਬਾਤ ਕਰਾਂਗੇ ਬਿੱਟਾ ਬਾਈ ਜੀ ਨਾਲ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਦਿਲ ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਆਸਟ੍ਰੇਲੀਆ ਦੇ ਵਿੱਚ ਵੀਕਐਂਡ ਬੜੇ ਜੋਬਨ ਤੇ ਚੱਲ ਰਿਹਾ, ਦਿਨ ਐਤਵਾਰ ਹੈ ਔਰ ਸਾਡਾ ਤੁਹਾਡਾ ਸਾਥ ਬਣਿਆ ਹੋਇਆ। ਬਿੱਟਾ ਸਾਹਿਬ ਬੜੀ ਛੇਤੀ ਸਾਡੇ ਨਾਲ ਜੁਆਇਨ ਕਰ ਰਹੇ ਨੇ 2 ਮਿੰਟਾਂ ਦੇ ਵਿੱਚ। ਪਰ ਕੱਲ ਮੈਂ ਇੱਕ ਕਵਿਤਾ ਪੜ੍ਹੀ ਸੀ ਢਾਡੀ ਦਇਆ ਸਿੰਘ ਦਿਲਵਰ ਹੋਣਾ ਦੀ, ਉਹਨਾਂ ਦੇ ਬੇਟੇ ਸਾਡੇ ਸਤਿਕਾਰਯੋਗ ਕੁਲਜੀਤ ਸਿੰਘ ਦਿਲਵਰ ਹੁਣੀ ਸ਼ੇਅਰ ਕਰਦੇ ਨੇ ਅਕਸਰ, ਅਤੇ ਤੁਹਾਨੂੰ ਪਤਾ ਢਾਡੀ ਦਇਆ ਸਿੰਘ ਦਿਲਵਰ ਬੜੇ ਮਹਾਨ ਢਾਡੀ ਹੋਏ ਨੇ, ਅਤੇ ਉਹਨਾਂ ਦੀ ਇੱਕ ਕਵਿਤਾ ਲੀਡਰ ਦੇ ਮੁਤਲਕ ਪੇਸ਼ ਕਰਦਾ, ਕਿਉਂਕਿ ਅੱਜ ਕੱਲ੍ਹ ਲੀਡਰਸ਼ਿਪ ਦੀ ਚੱਲ ਰਹੀ, ਆਗੂਆਂ ਦੀ ਚੱਲ ਰਹੀ ਹੈ, ਅਤੇ ਉਹਨਾਂ ਨੇ ਕਵਿਤਾ ਲਿਖੀ ਸੀ ਬਨਸਪਤੀ ਲੀਡਰ। ਇੱਕ ਹੁੰਦੇ ਆ ਵੀ ਦੇਸੀ ਘੇ ਨਾਲ ਪਲੇ ਹੋਏ ਲੀਡਰ, ਇੱਕ ਹੁੰਦੇ ਨੇ ਬਨਸਪਤੀ ਘੇ ਵਾਲੇ ਜਿਹੜੇ ਲੀਡਰ ਨੇ। ਉਹ ਕਵਿਤਾ ਇਸ ਤਰ੍ਹਾਂ, ਕਹਿੰਦੇ ਵਾਅਦਾ ਕਰਕੇ ਨਾ ਜਿਹੜਾ ਕਰੇ ਪੂਰਾ, ਜਿਹੜਾ ਕਦੇ ਇਕਰਾਰ ਦਾ ਪੱਕਾ ਹੀ ਨਹੀਂ, ਜਿਹੜਾ ਪਾਰਟੀ ਦਾ ਵਫ਼ਾਦਾਰ ਹੀ ਨਹੀਂ ਅਤੇ ਵਰਕਰਾਂ ਦੇ ਦਿਲੋਂ ਸਕਾ ਹੀ ਨਹੀਂ, ਜਿਹਨੂੰ ਦੇਖ ਕੇ ਅਫਸਰ ਨਾ ਕਰਨ ਆਦਰ, ਜੀ ਤੋਂ ਡਰਦਾ ਚੋਰ ਉਚੱਕਾ ਹੀ ਨਹੀਂ, ਜੋ ਨਹੀਂ ਹੱਕ ਦੀ ਆਵਾਜ਼ ਬੁਲੰਦ ਕਰਦਾ, ਰੋਕ ਸਕਦਾ ਮਾੜੇ 'ਤੇ ਧੱਕਾ ਹੀ ਨਹੀਂ, ਕੌਮ ਲਈ ਕੁਰਬਾਨੀ ਨਾ ਕਰੇ ਜਿਹੜਾ, ਉਹਦਾ ਕਾਬਾ ਵੀ ਨਹੀਂ, ਉਹਦਾ ਮੱਕਾ ਵੀ ਨਹੀਂ। ਦਿਲਬਰ ਕਦੇ ਉਹ ਲੀਡਰ ਨਹੀਂ ਬਣ ਸਕਦਾ, ਉਹਦਾ ਮੁੱਲ ਪਾਉਂਦੀ ਕੌਮ ਡੱਕਾ ਵੀ ਨਹੀਂ। ਇਹ ਹੈ ਜੀ ਬਨਸਪਤੀ ਲੀਡਰ, ਜਿਹੜਾ ਕਿ ਢਾਡੀ ਦਇਆ ਸਿੰਘ ਦਿਲਵਰ ਹੁਣਾਂ ਨੇ ਸਾਂਝਾ ਕੀਤਾ। ਵੈਸੇ ਮੈਂ ਸ਼ੇਅਰ ਕਰ ਦਿੰਦਾ, ਅਗਰ ਤੁਸੀਂ ਇਸ ਕਵਿਤਾ ਨੂੰ ਪੜ੍ਹਨਾ ਸ਼ੇਅਰ ਕਰਨਾ ਚਾਹੁੰਦੇ ਹੋ। ਕੁਲਜੀਤ ਸਿੰਘ ਦਿਲਵਰ ਉਹਨਾਂ ਦੇ ਬੇਟੇ ਨੇ, ਔਰ ਉਹਨਾਂ ਦੀ ਪ੍ਰੋਫਾਈਲ ਵੀ ਬਣੀ ਹੋਈ ਹੈ ਫੇਸਬੁੱਕ 'ਤੇ, ਉੱਥੇ ਵੀ ਤੁਸੀਂ ਇਸ ਕਵਿਤਾ ਨੂੰ ਪੜ੍ਹ ਸਕਦੇ ਹੋ। ਖੈਰ ਮੈਂ ਟਵੀਟ ਕਰ ਦਿੱਤਾ ਆ, ਅਤੇ ਤੁਸੀਂ ਲਾਈਵ ਬਲੌਗ 'ਤੇ ਇਸ ਨੂੰ ਪੜ੍ਹ ਸਕਦੇ ਹੋ। ਬਿੱਟਾ ਸਾਹਿਬ ਬੜੀ ਛੇਤੀ ਆਉਂਦੇ ਹੋਣਗੇ, ਅਤੇ ਕੁਛ ਆਸਟ੍ਰੇਲੀਆ ਦੀਆਂ ਖਬਰਾਂ ਵੀ ਟੀਕਿਆਂ ਦੇ ਨਾਲ ਮੁਤਲਕ, ਕਿ ਆਸਟ੍ਰੇਲੀਆ ਨੇ ਬਹੁਤ ਟੀਕੇ ਆਰਡਰ ਕੀਤੇ ਹੋਏ ਨੇ, ਪਰ ਮਾਰਚ ਅਪ੍ਰੈਲ ਦੇ ਵਿੱਚ ਇਸ ਨੂੰ ਰੋਲ ਆਊਟ ਕਰਨ ਦੀ ਸੰਭਾਵਨਾ ਹੈ। ਅਤੇ ਕੁਆਂਟਸ ਦੇ ਸੀਈਓ ਨੇ ਕਿਹਾ ਸੀ ਕਿ ਜੁਲਾਈ ਤੱਕ ਕੋਈ ਇੰਟਰਨੈਸ਼ਨਲ ਟਰੈਵਲ ਜਿਹੜਾ ਆ ਉਹ ਸੰਭਵ ਨਹੀਂ ਹੋ ਸਕੇਗਾ। ਹੋ ਸਕੇਗਾ ਪਰ ਜਿਹੜੀਆਂ ਫਿਕਸਡ ਫਲਾਈਟਾਂ ਉਹਦੇ ਰਾਹੀਂ, ਪਰ ਜਨਰਲ ਫਲਾਈਟਸ ਜਿਹੜੀਆਂ ਬੜੀਆਂ ਘੱਟ ਚੱਲਣਗੀਆਂ। ਸੋ ਟੀਕਿਆਂ ਦੀ ਰੋਲ ਆਊਟ ਕਰਦੇ ਕਰਦੇ ਜਿਹੜਾ 2021 ਲੰਘ ਜਾਏਗਾ, ਅਤੇ ਜ਼ਿਆਦਾਤਰ ਜਿਹੜੀਆਂ ਫਲਾਈਟਸ ਬੈਕ ਟੂ ਨੋਰਮਲ ਜਨਵਰੀ 2022 ਤੱਕ ਆਉਣ ਦੀ ਸੰਭਾਵਨਾ ਹੈ, ਇਹ ਮੇਰਾ ਅੰਦਾਜ਼ਾ ਹੈ ਜੀ। ਅਤੇ ਹੋ ਸਕਦਾ ਛੇਤੀ ਵੀ ਸਾਰਾ ਕੁਛ ਵਾਪਰ ਜਾਵੇ, ਪਰ ਅਮਰੀਕਾ ਦੇ ਵਿੱਚ ਵੱਡੇ ਪੱਧਰ 'ਤੇ ਜਿਹੜੇ ਆ ਉਹ 24 ਘੰਟਿਆਂ ਦੇ ਵਿੱਚ ਟੀਕੇ ਲੱਗਣੇ ਸ਼ੁਰੂ ਹੋਣ ਵਾਲੇ ਨੇ। ਸੋ ਇਹ ਟੀਕਿਆਂ ਨਾਲ ਸੰਬੰਧਿਤ ਸੀ, ਅਤੇ ਟਰੈਵਲ ਦੇ ਬਾਰੇ ਗੱਲਾਂ ਬਾਤਾਂ ਸੀ, ਕਿਉਂਕਿ ਅਸੀਂ ਵਿਦੇਸ਼ਾਂ 'ਚ ਰਹਿੰਦੇ ਹਾਂ, ਸਾਡੇ ਪਰਿਵਾਰ, ਸਾਡੀਆਂ ਪ੍ਰੋਪਰਟੀਜ਼, ਸਾਡਾ ਗੁਰੂ, ਸਾਡੇ ਗੁਰਧਾਮ, ਸਾਰੇ ਜਿਹੜੇ ਨੇ ਰਿਸ਼ਤੇਦਾਰੀਆਂ, ਵਿਆਹ ਸ਼ਾਦੀਆਂ ਇੰਡੀਆ 'ਚ ਹੁੰਦੇ ਨੇ। ਇਸ ਕਰਕੇ ਇੰਟਰਨੈਸ਼ਨਲ ਟਰੈਵਲ ਜਿਹੜਾ ਮਾਈਗ੍ਰੈਂਟਸ ਵਾਸਤੇ ਬਹੁਤ ਜ਼ਿਆਦਾ ਮਾਇਨੇ ਰੱਖਦਾ। ਸੋ ਅਸੀਂ ਤੁਹਾਨੂੰ ਨਾਲ ਦੀ ਨਾਲ ਅਪਡੇਟ ਦਿੰਦੇ ਰਹਾਂਗੇ। ਔਰ ਮੇਰੇ ਨਾਲ ਬਿੱਟਾ ਸਾਹਿਬ ਆ ਗਏ ਨੇ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ, ਅਤੇ ਮੈਂ ਉਹਨਾਂ ਨੂੰ ਜੀ ਆਇਆਂ ਕਹਿੰਦਾ। ਸਤਿ ਸ਼੍ਰੀ ਅਕਾਲ ਬਿੱਟਾ ਜੀ, ਜੀ ਆਇਆਂ ਨੂੰ
ਜੀ। ਬਹੁਤ ਮਿਹਰਬਾਨੀ, ਰੇਡੀਓ ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ। ਅਤੇ ਦੇਖੋ ਹੁਣ ਤੁਸੀਂ ਤਾਂ ਨਿੱਘੀ ਕਹਿਣੀ ਹੈ, ਸਾਡੇ ਇੱਧਰ ਗਰਮੀ ਹੈ, ਠੰਡ ਕਿੰਨੀ ਹੈ ਤੁਹਾਡੇ? ਪਹਿਲਾਂ ਇਹ ਦੱਸੋ, ਕਹਿੰਦੇ ਮੀਂਹ ਪੈ ਰਿਹਾ।
ਹਾਂਜੀ 10 ਡਿਗਰੀ ਟੈਂਪਰੇਚਰ ਹੈ ਜੀ ਮਿਨੀਮਮ।
ਅੱਛਾ,
ਵੱਧ ਤੋਂ ਵੱਧ ਹੈਗਾ ਜੀ 20 ਤੋਂ 22।
ਅੱਛਾ ਜੀ,
ਲੇਕਿਨ ਹੁਣ ਤਾਂ ਕੱਲ ਦੀ ਬਰਸਾਤ ਹੋਣ ਕਰਕੇ ਕਾਫੀ ਠੰਡ ਦਾ ਜਿਹੜਾ ਪ੍ਰਕੋਪ ਆ ਉਹ ਵੱਧ ਗਿਆ।
ਹਾਂਜੀ ਬਾਈ ਜੀ, ਥੋੜੇ ਲੱਗੇ ਉਹ ਤੁਹਾਡੀ ਆਵਾਜ਼ ਪਿੱਛੇ ਆ, ਸੋ ਇਸ ਕਰਕੇ ਥੋੜ੍ਹਾ ਸਮਝਣ ਦੇ ਵਿੱਚ। ਹਾਂਜੀ, ਥੋੜ੍ਹਾ ਲੱਗ ਗਿਆ ਉਹ। ਅਤੇ ਕੀ ਸਿਚੁਏਸ਼ਨ ਬਣਦੀ ਨਜ਼ਰ ਆ ਰਹੀ ਹੈ ਤੁਹਾਨੂੰ ਇਹ ਸਾਰੇ ਕਿਸਾਨ ਮੁੱਦੇ ਦੇ ਸੰਦਰਭ 'ਚ?
ਬਿਲਕੁਲ ਜੀ, ਦੋਨੇ ਜਿਹੜੀਆਂ ਧਿਰਾਂ ਨੇ ਉਹ ਇਸ ਗੱਲ 'ਤੇ ਬਜਿੱਦ ਵੀ ਨੇ ਕਿ ਅਸੀਂ ਨਹੀਂ ਝੁਕਣਾ।
ਹਾਂਜੀ,
ਨਾ ਸਰਕਾਰ ਵਿੱਚ ਇਸ ਗੱਲ 'ਤੇ ਅੜੀ ਹੋਈ ਹੈ ਅਤੇ ਨਾ ਹੀ ਕਿਸਾਨ ਜਥੇਬੰਦੀਆਂ ਅੱਗੇ ਤੁਰ ਰਹੀਆਂ।
ਜੀ,
ਲੇਕਿਨ ਕਿਸਾਨ ਜਥੇਬੰਦੀਆਂ ਨੇ ਇੱਕ ਗੱਲ ਕਹੀ ਹੈ
ਜੀ
ਕਿ ਜੇ ਸਾਨੂੰ ਦੁਬਾਰਾ ਸੱਦਾ ਦਿੰਦੇ ਆ ਤਾਂ ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ, ਲੇਕਿਨ ਗੱਲਬਾਤ ਤੋਂ ਪਹਿਲਾਂ ਇਸ ਗੱਲ ਦਾ ਵਾਅਦਾ ਕਰਨਾ ਪਏਗਾ ਕਿ ਜਿਹੜੇ ਕਾਨੂੰਨ ਹੈਗੇ ਤਿੰਨੋਂ ਕਾਲੇ ਕਾਨੂੰਨ ਜਿਹਨਾਂ ਨੂੰ ਕਿਹਾ ਜਾਂਦਾ ਉਹਨਾਂ ਨੂੰ ਵਾਪਸ ਲੈਣੇ ਪੈਣਗੇ।
ਜੀ,
ਫਾਰਮਰ ਨੇ, ਕਿਸਾਨਾਂ ਨੇ ਸਾਫ ਤੌਰ ਤੇ ਆਖਿਆ ਕਿ ਅਸੀਂ ਇਸ ਤੋਂ ਘੱਟ ਗੁਜ਼ਾਰਾ ਸਾਡਾ ਨਹੀਂ ਹੋ ਸਕਦਾ। ਜਿਹੜੀ ਗੱਲ ਤੁਸੀਂ ਕਰਦੇ ਹੋ ਕਿ 14 ਦਸੰਬਰ ਨੂੰ ਉਹਨਾਂ ਨੇ ਭੁੱਖ ਹੜਤਾਲ ਦੀ ਗੱਲ ਕਰੀ ਹੈ, ਜਿੰਨੀਆਂ ਜਥੇਬੰਦੀਆਂ ਉਹਨਾਂ ਦੇ ਸਾਰੇ ਆਗੂ ਜਿਹੜੇ 14 ਦਸੰਬਰ ਨੂੰ ਭੁੱਖ ਹੜਤਾਲ ਤੇ ਬੈਠਣਗੇ, ਉਹਨਾਂ ਨੇ ਆਖਿਆ ਕਿ ਸਾਨੂੰ ਸੋਧ ਬਿਲਕੁਲ ਮਨਜ਼ੂਰ ਨਹੀਂ। ਅੱਜ 18ਵਾਂ ਦਿਨ ਹੋ ਗਿਆ ਕਿਸਾਨ ਅੰਦੋਲਨ ਦਾ, ਔਰ ਕਿਸਾਨਾਂ ਨੇ ਸਰਕਾਰ ਦੇ ਮਤੇ ਨੂੰ ਬਿਲਕੁਲ ਰੱਦ ਕਰਦਿਆਂ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਗੱਲ ਕਹੀ ਹੈ। ਕੱਲ ਕਿਸਾਨਾਂ ਨੇ ਦੇਸ਼ ਭਰ ਦੇ ਵਿੱਚ ਟੋਲ ਪਲਾਜ਼ੇ ਫ੍ਰੀ ਕਰ ਦਿੱਤੇ ਸੀ, ਉਹਦੇ ਪਰਚੀ ਮੁਕਤ ਕਰ ਦਿੱਤਾ ਸੀਗਾ।
ਅੱਛਾ,
ਔਰ ਇਹ ਇੱਕ ਸੰਕੇਤਕ ਵਿਰੋਧ ਸੀਗਾ, ਬਹੁਤ ਵੱਡਾ ਵਿਰੋਧ ਸੀਗਾ ਕਿ ਬਿਨਾਂ ਕਿਸੇ ਪਰਚੀ ਤੋਂ ਟੋਲ ਪਲਾਜ਼ਿਆਂ ਦੇ ਉੱਤੇ ਸਾਰੇ ਜਿਹੜੇ ਵਹੀਕਲ ਲੰਘੇ ਹੋਣ।
ਅੱਛਾ ਜੀ, ਮਥੁਰਾ ਐਕਸਪ੍ਰੈਸ ਹੈ ਜਾਂ ਹੋਰ ਜਿਹੜੇ ਜਮੁਨਾ ਐਕਸਪ੍ਰੈਸ, ਉਹ ਉਹਨਾਂ ਤੇ ਵੀ ਜਿਹੜੇ ਉਹ ਵੀ ਫ੍ਰੀ ਕੀਤੇ ਗਏ ਸੀ?
ਬਿਲਕੁਲ ਜੀ, ਜਿਹਦੇ 'ਚ ਗਾਜ਼ੀਪੁਰ ਬਾਰਡਰ ਹੈਗਾ, ਜਿਹਦੇ 'ਚ ਉੱਪਰ ਮਥੁਰਾ ਹੈਗਾ, ਔਰ ਜੈਪੁਰ ਹਾਈਵੇ ਹੈਗਾ, ਚਿੱਲਾ ਬਾਰਡਰ ਹੈਗਾ, ਦਿੱਲੀ
ਜੀ
ਤੋਂ ਜਿਹੜਾ ਯੂਪੀ ਨੂੰ ਰਸਤਾ ਜਾਂਦਾ ਹੈ
ਜੀ
ਉਹ ਹੈਗਾ। ਇਹ ਕਾਫੀ ਰਸਤੇ ਸੀ, 7 ਰਸਤੇ ਸੀ ਜਿਹੜੇ ਕੱਲ ਇਹਨਾਂ ਨੇ ਫ੍ਰੀ ਕੀਤੇ ਸੀ, ਦਿੱਲੀ ਤੋਂ ਹਰਿਆਣਾ ਬਾਰਡਰ ਹੈਗਾ,
ਜੀ ਤੇ
ਸਿੰਘੂ ਬਾਰਡਰ,
ਇੱਕ ਨਾ
ਕੁੱਬੀ ਬਾਰਡਰ।
ਇੱਕ ਕੱਲ ਵਿਚਾਰ ਵੀ ਚੱਲ ਰਿਹਾ ਸੀ ਬਿੱਟਾ ਸਾਹਿਬ, ਕਿ ਜਦੋਂ ਪੰਜਾਬ ਦੇ ਵਿੱਚ ਮੰਗਾਂ ਰੱਖੀਆਂ ਜਾ ਰਹੀਆਂ ਸੀ ਜਾਂ ਪੰਜਾਬ ਦੇ ਵਿੱਚ ਅੰਦੋਲਨ ਚੱਲ ਰਿਹਾ ਸੀ 2-2.5 ਮਹੀਨੇ, ਤਾਂ ਉਦੋਂ ਇਹ ਗੱਲ ਚੱਲ ਰਹੀ ਸੀ ਵੀ ਬਾਕੀ ਠੀਕ ਆ, ਅਸੀਂ ਤੁਹਾਡੇ ਮੰਨਦੇ ਹਾਂ, ਇੱਕ ਸਿਰਫ MSP ਦੀ ਰਿਟਰਨ ਗਰੰਟੀ ਦੇ ਦਿਓ, ਤੇ ਉਹ ਹੁਣ ਸਰਕਾਰ ਦੇ ਉਹਦਾ ਮੰਨ ਵੀ ਗਈ ਆ ਸਰਕਾਰ ਵੀ ਦੇਣੀ ਆ, ਤੇ ਇਹ ਹੁਣ ਮਤਲਬ ਜਿਹੜਾ ਕਹਿੰਦੇ ਵੀ ਕੰਪਰੋਮਾਈਜ਼ ਹੈ, ਸਰਕਾਰ ਵੀ ਝੁਕਣਾ ਨਹੀਂ ਚਾਹੁੰਦੀ, ਕਿਸਾਨ ਵੀ ਝੁਕਣਾ ਨਹੀਂ, ਮਤਲਬ ਇਹ ਜਿਹੜੀ ਸ਼ਿਫਟ ਹੋਈ ਆ ਕਿਸਾਨਾਂ ਦੀ ਵੀ ਯੈਸ ਔਰ ਨੋ ਵਾਲੀ, ਜਿਹੜੀ ਮੁੱਢਲੀ ਮੰਗ ਸੀ ਉਹ MSP ਦੀ ਗਰੰਟੀ ਸੀਗੀ, ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ?
ਬਿਲਕੁਲ ਜੀ ਬਿਲਕੁਲ, ਤੁਹਾਡੀ ਗੱਲ ਸਹੀ ਹੈ। ਜਦੋਂ ਇਹ 5 ਜੂਨ ਨੂੰ ਬਿੱਲ ਆਉਂਦੇ ਨੇ, ਜਦੋਂ ਕਾਨੂੰਨ ਦੀ ਸ਼ਕਲ ਲੈਂਦੇ ਹੈ
ਜੀ,
ਔਰ ਉਦੋਂ ਕਿਸੇ ਨੇ ਕੋਈ ਵਿਰੋਧ ਨਹੀਂ ਸੀ ਕੀਤਾ, ਉਦੋਂ ਸਿਰਫ ਤੇ ਸਿਰਫ ਇਹੀ ਮੰਗ ਸੀਗੀ ਕਿ ਸਾਨੂੰ MSP ਦੇ ਦਿਓ, ਅਸੀਂ MSP ਮੰਗਦੇ ਹਾਂ, ਅਸੀਂ ਕੁਛ ਹੋਰ ਨੂੰ ਮੰਗਦੇ
ਜੀ।
ਲੇਕਿਨ ਸਰਕਾਰ ਨੇ ਉਦੋਂ ਬਿਲਕੁਲ ਕਲੀਅਰ ਨਹੀਂ ਕੀਤਾ ਕਿ MSP ਰਹੇਗੀ ਜਾਂ ਨਹੀਂ ਰਹੇਗੀ
ਜੀ।
ਉਦੋਂ ਕੀ ਸੀਗਾ, ਉਦੋਂ ਅਕਾਲੀ ਦਲ ਭਾਈਵਾਲ ਸੀ NDA ਦਾ
ਜੀ,
ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਹੈ ਸੁਖਬੀਰ ਸਿੰਘ ਬਾਦਲ, ਉਹ ਇੱਕ ਚਿੱਠੀ ਲਿਖਦੇ ਨੇ ਖੇਤੀ ਮੰਤਰੀ ਨੂੰ ਨਰਿੰਦਰ ਸਿੰਘ ਤੋਮਰ ਨੂੰ
ਜੀ,
ਔਰ ਚਿੱਠੀ ਦਾ ਜਵਾਬ ਆਉਂਦਾ ਕਿ ਅਸੀਂ MSP ਰੱਖਾਂਗੇ, ਤੁਹਾਨੂੰ ਦੇਵਾਂਗੇ। ਉਹ ਚਿੱਠੀ ਇੱਕ ਵੱਡੇ ਪੋਸਟਰ ਬਣਾ ਕੇ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਦੇ ਵਿੱਚ ਹੋਰ ਜਗ੍ਹਾ ਦੇ ਉੱਤੇ ਲਾਈ ਜਾਂਦੀ ਹੈ, ਤੇ 4-12 ਦੀਆਂ ਫੋਟੋਆਂ ਲਾਈਆਂ ਜਾਂਦੀਆਂ।
ਅੱਛਾ,
ਇਹ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਅਸੀਂ ਤੁਹਾਡੇ ਹਮਦਰਦ ਹੈਗੇ ਹਾਂ, ਜਿਹੜੀ ਤੁਸੀਂ ਗੱਲ ਕੀਤੀ ਹੈ ਅਸੀਂ ਉਸ ਗੱਲ ਤੇ ਖਰੇ ਉਤਰਦੇ ਹਾਂ
ਜੀ।
ਲੇਕਿਨ ਜਦੋਂ ਇਹ ਕ੍ਰੈਡਿਟ ਵਾਰ ਸ਼ੁਰੂ ਹੋ ਗਈ, ਉਸ ਤੋਂ ਬਾਅਦ ਕਾਫੀ ਵਿਰੋਧ ਹੋਇਆ ਇਸ ਗੱਲ ਦਾ। ਉਸ ਤੋਂ ਬਾਅਦ ਖੇਤੀ ਮੰਤਰੀ ਨਰਿੰਦਰ ਤੋਮਰ ਨੂੰ ਚੰਡੀਗੜ੍ਹ ਲੈ ਕੇ ਆਉਂਦਾ ਗਿਆ, ਲੁਧਿਆਣੇ ਲੈ ਕੇ ਆਉਂਦਾ ਗਿਆ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ
ਜੀ।
ਲੇਕਿਨ ਸਰਕਾਰ ਇਹ ਕਲੀਅਰ ਨਹੀਂ ਕਰ ਸਕੀ ਉਸ ਸਮੇਂ ਵੀ ਕਿ ਇਹ MSP ਜਿਹੜੀ ਰਹੇਗੀ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਲੋਕਾਂ ਦੀਆਂ ਜਥੇਬੰਦੀਆਂ ਨੇ, ਕਿਸਾਨ ਜਥੇਬੰਦੀਆਂ, ਉਹਨਾਂ ਨੇ ਸਾਫ਼ ਤੌਰ ਤੇ ਆਖਿਆ ਕਿ ਇਹ ਚਿੱਠੀ ਹੈ ਜਿਹੜੀ, ਇਹ ਇੱਕ ਧਿਰ ਨੂੰ ਨਹੀਂ ਦਿੱਤੀ ਜਾਣੀ ਚਾਹੀਦੀ, ਇਹ ਪੂਰੇ ਕਿਸਾਨੀ ਨੂੰ ਦਿੱਤੀ ਜਾਣੀ ਚਾਹੀਦੀ ਹੈ, ਤੇ ਕਿਸਾਨਾਂ ਨੂੰ ਇਸ ਗੱਲ ਤੇ ਤਸੱਲੀ ਕਰਾਈ ਜਾਵੇ, ਫਿਰ ਹੀ ਅਸੀਂ ਇਸ ਗੱਲ ਦੀ ਜਿਹੜੀ ਤੁਹਾਡੀ ਗੱਲ ਸੁਣਨ ਨੂੰ ਤਿਆਰ ਹਾਂ।
ਬਿੱਟਾ ਸਾਹਿਬ,
ਸਰਕਾਰ ਨੇ ਕੀ ਕੀਤਾ, ਸਰਕਾਰ ਨੇ,
ਸੋਰੀ ਮਾਫ਼ ਤੁਹਾਡੀ ਗੱਲ ਕੱਟਦਾ ਬਿੱਟਾ ਸਾਹਿਬ, ਜਿਹੜੀ ਚਿੱਠੀ ਦੇਣ ਦੀ ਆ ਤੋਮਰ ਸਾਹਿਬ ਦੀ ਜਾਂ ਐਗਰੀਕਲਚਰ ਮਿਨਿਸਟਰ ਦੀ ਆ ਇੱਕ ਆਪਣੇ ਭਾਈਵੰਦ ਨੂੰ, ਇਹ ਕੀ ਵੈਲਿਊ ਰੱਖਦੀ ਆ? ਮਤਲਬ ਕੱਲ ਨੂੰ ਮਤਲਬ ਕ੍ਰਿਸ਼ੀ ਮੰਤਰੀ ਬਦਲ ਜਾਂਦਾ ਹੈ ਇਸੇ ਹੀ ਸਰਕਾਰ ਦੇ ਵਿੱਚ, ਉਹ ਆ ਕੇ ਕਹੇ ਵੀ ਇਹ ਤਾਂ ਵੀ ਪਿਛਲੇ ਮੰਤਰੀ ਨੇ ਦਿੱਤੀ ਸੀ, ਮੇਰਾ ਇਹਨਾਂ ਕੋਈ ਲੈਣ ਦੇਣ ਨਹੀਂ, ਇਹ ਪੋਲਿਸੀ ਨਹੀਂ ਹੈਗੀ, ਰਾਈਟ, ਇਹ ਉਹਦਾ ਵਾਅਦਾ ਸੀ ਉਹ ਮੁੱਕਰ ਗਿਆ, ਇਹ ਜੇ ਮਤਲਬ ਸਰਕਾਰ ਹੀ ਕਾਂਗਰਸ ਦੀ ਆਵੇ ਉਹ ਕਹੇ ਵੀ ਲੈ ਵੀ ਇਹ ਤਾਂ ਇਹ ਕਿਹੜੇ ਕਾਨੂੰਨ ਹੈ, ਕਾਨੂੰਨ ਤਾਂ ਆ ਕਹਿ ਰਿਹਾ। ਸੋ ਜਿੱਦਾਂ ਗਿਆਨੀ ਸੰਤੋਖ ਸਿੰਘ ਜੀ ਪਹਿਲਾਂ ਪ੍ਰੋਗਰਾਮ ਵਿੱਚ ਹਵਾ 'ਚ ਹੀ ਗੱਲਾਂ ਨੇ ਸਾਰੀਆਂ, ਚਿੱਠੀ ਦੀ ਕੋਈ ਵੈਲਿਊ ਇਹ ਨਹੀਂ ਉਹਦੀ?
ਬਿਲਕੁਲ ਉਹੀ ਹੈ ਨਾ ਜੀ, ਜਦੋਂ ਇਹ ਇਸ ਗੱਲ ਦਾ ਪੂਰਾ ਵਿਰੋਧ ਹੋਇਆ, ਉਸ ਤੋਂ ਬਾਅਦ ਸਰਕਾਰ ਨੂੰ ਇਹ ਗੱਲ ਦੱਸਣੀ ਪਈ। ਇੱਕ ਸਰਕਾਰ ਨੇ ਬਹੁਤ ਵੱਡੀ ਬੇਵਕੂਫੀ ਕੀਤੀ, ਮੈਂ ਕਹਿ ਸਕਦਾ ਇਸ ਗੱਲ, ਮੈਨੂੰ ਕੋਈ ਇਤਰਾਜ਼ ਨਹੀਂ ਇਸ ਗੱਲ ਤੇ। ਸਰਕਾਰ ਨੇ ਜਿਹੜੇ ਹੁਣ ਰੂਲ ਦਿੱਤੇ ਨੇ, ਜਿਹੜੇ ਹੁਣ ਹੁਣ ਜਿਹੜੀਆਂ ਗੱਲਾਂ ਇਹ ਕਹਿ ਰਹੇ ਹੈ ਕਿ ਅਸੀਂ ਤੁਹਾਨੂੰ MSP ਦੇਵਾਂਗੇ, ਅਸੀਂ ਤੁਹਾਡੀ ਫਸਲ ਦੇ ਜਿਹੜਾ ਕੰਟਰੈਕਟ ਪਹਿਲਾਂ ਹੋਏਗਾ, ਜ਼ਮੀਨ ਤੇ ਕਬਜ਼ਾ ਨਹੀਂ ਹੋ ਸਕੇਗਾ, ਜ਼ਮੀਨ ਤੇ ਕੋਈ ਲੋਨ ਨਹੀਂ ਲੈ ਸਕੇਗਾ, ਜ਼ਮੀਨ ਤੇ ਕੋਈ ਬੰਧਕ ਮਜ਼ਦੂਰ ਨਹੀਂ ਰੱਖ ਸਕੇਗਾ, ਕਿਸਾਨ ਨੂੰ ਜ਼ਮੀਨ ਦਾ ਜਿਹੜਾ ਕੰਟਰੈਕਟ ਜਿਹੜਾ ਜ਼ਮੀਨ ਦਾ ਨਹੀਂ ਹੋਏਗਾ, ਤੁਹਾਡੀ ਜ਼ਮੀਨ ਸੇਫ ਹੋਏਗੀ, ਜਿਹੜੀਆਂ ਸਫਾਈਆਂ ਹੁਣ ਸਰਕਾਰ ਦੇ ਲਈ ਹੈ, ਇਹ ਸਫਾਈਆਂ ਇਹਨੂੰ ਪਹਿਲਾਂ ਦੇਣੀਆਂ ਚਾਹੀਦੀਆਂ ਸੀਗੀਆਂ। ਇਸੇ ਤਰ੍ਹਾਂ ਹੀ ਚਿੱਠੀ ਦਾ ਮਸਲਾ ਹੈ, ਚਿੱਠੀ ਦੇ ਵਿੱਚ ਵੀ ਇਹੀ ਚੀਜ਼ਾਂ ਹੈਗੀਆਂ ਨੇ। ਜਿਹੜੀ ਚਿੱਠੀ ਇਹਨਾਂ ਨੇ ਦਿੱਤੀ ਸੀ, ਉਹ ਚਿੱਠੀ ਦੇ ਵਿੱਚ ਵੀ ਇਹ ਗੱਲ ਕਲੀਅਰ ਨਹੀਂ ਕਰ ਸਕੇ ਸੀ ਸਰਕਾਰ ਕਿ ਅਸੀਂ ਤੁਹਾਡੇ ਲਈ ਇਹ ਜਿਹੜੇ ਬਿੱਲ ਲੈ ਤੁਹਾਡੇ ਲਈ ਹੈ, ਜਦਕਿ ਬਹੁਤ ਸਾਰੀਆਂ ਮੀਟਿੰਗਾਂ ਜਦੋਂ ਹੋਈਆਂ ਵਿਰੋਧ ਹੋਇਆ, ਪੰਜਾਬ ਦੇ ਵਿੱਚ ਇਹ ਵਿਰੋਧ ਹੁੰਦਾ ਰਿਹਾ, ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਹਰ ਬੰਦਾ ਟਰੈਕਟਰ ਲੈ ਕੇ ਦੋ ਗੇੜੇ ਮਾਰਦਾ ਰਿਹਾ, ਚਾਹੇ ਉਹ ਅਕਾਲੀ ਸੀ, ਚਾਹੇ ਉਹ ਕਾਂਗਰਸੀ ਸੀ, ਚਾਹੇ ਕੋਈ ਦੂਜੇ ਸੀਗੇ। ਅਸਲ ਦੇ ਵਿੱਚ ਜਿਹੜੇ ਹੁਣ ਇਹਨਾਂ ਨੇ ਰੂਲ ਦਿੱਤੇ ਹੈ, ਉਹਨਾਂ ਨੇ ਇਹਨਾਂ ਨੇ ਕਿਹਾ ਕਿ ਇਤਿਹਾਸਕ ਕਾਨੂੰਨ ਹੈ ਜੀ, ਇਹਦੇ ਵਿੱਚ MSP ਸਿਸਟਮ ਖਤਮ ਨਹੀਂ ਹੋਏਗਾ, APMC ਮੰਡੀਆਂ ਖਤਮ ਨਹੀਂ ਹੋਣਗੀਆਂ, ਕਿਸਾਨ ਦੀ ਕੋਈ ਜ਼ਮੀਨ ਨਹੀਂ ਖੋ ਸਕੇਗਾ, ਕਿਸਾਨ ਦੇ ਐਗਰੀਮੈਂਟ ਰਾਹੀਂ ਬੰਦਿਸ਼ਾਂ ਨਹੀਂ ਹੋਣਗੀਆਂ, ਜਿਹੜੇ ਕੀ ਫਾਇਦੇ ਹੋਣਗੇ, ਜਿਹੜੇ ਹੁਣ ਇਹ ਫਾਇਦੇ ਗਿਣਾਏ ਜਾਂਦੇ ਨੇ, ਇਹ ਫਾਇਦੇ ਇਹਨਾਂ ਨੂੰ ਉਦੋਂ ਗਿਣਾਉਣੇ ਚਾਹੀਦੇ ਸੀ ਜਦੋਂ ਪੰਜਾਬ ਦੇ ਵਿੱਚ ਇਹ ਵਿਰੋਧ ਹੋ ਰਿਹਾ ਸੀਗਾ। ਉਦੋਂ ਬਹੁਤ ਵਾਰੀ BJP ਦੀਆਂ ਮੀਟਿੰਗਾਂ ਵੀ ਹੋਈਆਂ, ਪਰ ਮੈਨੂੰ ਹੈਰਾਨੀ ਹੈ ਕਿ ਬੀਜੇਪੀ ਦਾ ਜਿਹੜਾ ਪ੍ਰਧਾਨ ਹੈ ਉਹਦੇ ਕੋਲ ਵੀ ਇਹ ਬਿੱਲ ਦੀ ਕਾਪੀ ਨਹੀਂ ਸੀ ਪੰਜਾਬੀ ਦੀ। ਚੰਡੀਗੜ੍ਹ ਮੀਟਿੰਗ ਦੇ ਵਿੱਚ ਗਿਆ ਪ੍ਰੈਸ ਕਾਨਫਰੰਸ ਦੇ ਵਿੱਚ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਤੁਹਾਡੇ ਕੋਲ ਬਿੱਲ ਦੀ ਕਾਪੀ ਹੈ ਤੇ ਉਹਨਾਂ ਨੇ ਬੜੀ ਹੈਰਾਨੀ ਨਾਲ ਆਖਿਆ ਕਿ ਨਹੀਂ ਤੇ ਮੈਂ ਆਖਿਆ ਵੀ ਜਾਂ ਤਾਂ ਤੁਸੀਂ ਆਪਣੀ ਅਹੁਦਾ ਛੱਡ ਦਿਓ ਤੇ ਜਾਂ ਤੁਸੀਂ ਇਹ ਇਹ ਕਹੋ ਕਿ ਅਸੀਂ ਇਹ ਜਾਣਕਾਰੀ ਦੇਣ ਨੂੰ ਤਿਆਰ ਨੇ
ਤਿਆਰ ਨੇ।
ਉਹ ਪੀਡੀਐਫ ਦੀ ਕਾਪੀ ਮੇਰੇ ਕੋਲ ਮੌਜੂਦ ਸੀ, ਮੈਂ 10-20 ਹਜ਼ਾਰ ਬੰਦੇ ਨੂੰ ਪੀਡੀਐਫ ਦੀ ਕਾਪੀ ਮੈਂ ਖੁਦ ਆਪ ਵੰਡੀ ਹੈ।
ਅੱਛਾ,
ਲੇਕਿਨ ਉਹ 22 ਪੇਜਾਂ ਦਾ ਜਿਹੜਾ ਕਾਨੂੰਨ ਸੀਗਾ, 22 ਪੇਜਾਂ ਨੂੰ ਹਰ ਬੰਦਾ ਨੀ ਪੜ੍ਹਦਾ ਉਹ, ਔਰ ਉਹਦੇ ਚ ਜਿਹੜਾ ਕ੍ਰਕਸ ਕੱਢਣਾ ਸੀਗਾ ਜਾਂ ਕੋਈ 10 ਚੀਜ਼ਾਂ ਉਹਦੇ ਚ ਗਿਣਤੀ ਦੀਆਂ ਦੇਣੀਆਂ ਸੀ ਜਾਂ ਦੱਸਣੀਆਂ ਸੀ, ਉਹ ਬੀਜੇਪੀ ਦੱਸ ਹੀ ਨੀ ਸਕੀ। ਉਹ ਇਹ ਕਹਿੰਦੀ ਰਹੀ ਕਿ 8-10 ਦਿਨ ਵਿਰੋਧ ਹੋ ਗਿਆ, 8-10 ਦਿਨਾਂ ਬਾਅਦ ਇਹ ਵਿਰੋਧ ਖਤਮ ਹੋ ਜਾਣਾ, ਲੇਕਿਨ ਇਸ ਇਹ ਗੱਲ ਅੱਗੇ ਵੱਧਦੀ ਵੱਧਦੀ ਇਹ ਗੱਲ ਇੱਥੋਂ ਤੱਕ ਪਹੁੰਚ ਗਈ ਕਿ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਰਾਹੁਲ ਗਾਂਧੀ ਨੂੰ ਗੱਦਿਆਂ ਵਾਲਾ ਟਰੈਕਟਰ ਲਿਆ ਕੇ ਦਿੱਤਾ, ਉਹਨੇ ਪੂਰੇ ਪੰਜਾਬ ਦੇ ਵਿੱਚ ਉਹ ਗੇੜਾ ਮਾਰਿਆ, ਨਵਜੋਤ ਸਿੰਘ ਸਿੱਧੂ ਆਪਣੀ ਜਿਹੜੀ ਉਹਦੇ ਚ ਗਰਮੀ ਕੱਢ ਗਿਆ, ਗੁੱਸਾ ਕੱਢ ਗਿਆ, ਜਿਹੜਾ ਸੁਖਜਿੰਦਰ ਸਿੰਘ ਰੰਧਾਵਾ ਆਪਸ ਚ ਬੋਲ ਬੁਲਾਰਾ ਕਰਕੇ ਆਮ ਆਦਮੀ ਪਾਰਟੀ ਲੰਬੀ ਵੱਲ ਨੂੰ ਟਰੈਕਟਰ ਲੈ ਕੇ ਤੁਰ ਗਏ, ਇਸੇ ਤਰ੍ਹਾਂ ਹੀ ਅਕਾਲੀਆਂ ਨੇ ਆਪਣੇ ਘਰੋਂ ਟਰੈਕਟਰ ਤੋਰਿਆ ਤੇ ਉਹਨਾਂ ਨੇ ਸਾਰੇ ਪੰਜਾਬ ਦਾ ਗੇੜਾ ਉਹਨਾਂ ਨੇ ਕੱਢ ਦਿੱਤਾ। ਹਰੇਕ ਬੰਦਾ ਟਰੈਕਟਰ ਤੇ ਫੋਟੋ ਖਵਾਉਣ ਦੇ ਲਈ, ਸੋਸ਼ਲ ਮੀਡੀਆ ਤੇ ਪਾਉਣ ਦੇ ਲਈ ਜਾਂ ਕਿਸਾਨਾਂ ਦੀ ਹਮਦਰਦ ਕਹਾਉਣ ਦੇ ਲਈ ਇਸ ਤਰ੍ਹਾਂ ਦਾ ਡਰਾਮੇ ਕਰਦੇ ਰਹੇ ਇਹ ਤਿੰਨੇ ਪਾਰਟੀਆਂ। ਪਰ ਜਦੋਂ ਗੁਰਨਾਮ ਸਿੰਘ ਚੜੂਨੀ ਜਿਹੜੇ ਨੇ ਹਰਿਆਣਾ ਦੇ ਆਗੂ, ਉਹਨਾਂ ਨੇ ਜਦੋਂ ਆਖਿਆ ਕਿ ਨਾ ਤਾਂ ਕਿਸਾਨਾਂ ਦਾ ਕੋਈ ਮਨ ਸੀਗਾ ਦਿੱਲੀ ਆਉਣ ਦਾ ਤੇ ਨਾ ਹੀ ਸਾਡਾ ਮਨ ਸੀਗਾ ਕਿ ਅਸੀਂ ਇਹ ਬੈਰੀਅਰ ਤੋੜਨੇ ਨੇ, ਲੇਕਿਨ ਜਦੋਂ ਸਾਰੀਆਂ ਜਥੇਬੰਦੀਆਂ ਨੇ ਰਾਏ ਬਣਾ ਲਈ ਕਿ ਅਸੀਂ ਦਿੱਲੀ ਵੱਲ ਕੂਚ ਕਰਨਾ ਹੈ ਤੇ ਜਿੱਥੇ ਸਾਨੂੰ ਰੋਕਣਗੇ ਅਸੀਂ ਰੁਕ ਜਾਣਾ ਹੈ, ਲੇਕਿਨ ਗੁਰਨਾਮ ਸਿੰਘ ਚੜੂਨੀ ਜਿਹੜੇ ਹਰਿਆਣੇ ਦੇ ਆਗੂ ਰਹੇ ਭਾਰਤੀ ਕਿਸਾਨ ਯੂਨੀਅਨ ਤੇ, ਉਹਨਾਂ ਨੇ ਜਦੋਂ ਇਹ ਗੱਲ ਕਹੀ ਕਿ ਜੇ ਹਰਿਆਣੇ ਵਾਲੇ ਰਸਤਾ ਰੁਕਣਗੇ ਤਾਂ ਅਸੀਂ ਇਹਦਾ ਵਿਰੋਧ ਕਰਾਂਗੇ, ਉਹਦਾ ਰੱਬੋ ਹੀ ਪਰਮਾਤਮਾ ਦੀ ਕਿਰਪਾ ਇਹ ਹੋ ਗਈ ਕਿ ਉਹਨਾਂ ਨੇ ਰਸਤਾ ਉਧਰੋਂ ਖੋਲ ਦਿੱਤਾ ਤੇ ਸਾਰੇ ਟਰੈਕਟਰ ਦਿੱਲੀ ਚਲੇ ਗਏ। ਜਦੋਂ ਦਿੱਲੀ ਚਲੇ ਗਏ ਤਾਂ ਹੁਣ ਸੰਘਰਸ਼ ਦੀ ਜਿਹੜੀ ਰੂਪ ਰੇਖਾ ਹੈ ਤੁਸੀਂ ਦੇਖ ਲਓ ਵੀ ਅੱਜ 18ਵਾਂ ਦਿਨ ਸ਼ੁਰੂ ਹੋ ਗਿਆ, ਉਹ ਬਿਲਕੁਲ ਹੀ ਬਦਲ ਗਈ। ਅੱਜ ਹੁਣ ਜੇ ਕਿਸੇ ਨੇ ਸੰਘਰਸ਼ ਕਰਨਾ ਹੋਵੇ, ਜੇ ਕਿਸੇ ਨੇ ਮੰਗਾਂ ਮਨਵਾਉਣੀਆਂ ਹੋਣ, ਉਹ ਜੇ ਇਹ ਗੱਲ ਸੋਚੇ ਕਿ ਅਸੀਂ ਪੰਜਾਬ ਚ ਰਹਿ ਕੇ ਧਰਨੇ ਪ੍ਰਦਰਸ਼ਨ ਕਰਕੇ ਜਾਂ ਅਸੀਂ ਸਰਕਾਰ ਦੇ ਕੰਨ ਖੋਲ ਦਿਆਂਗੇ, ਤਾਂ ਅੱਜ ਨਵੀਂ ਗੱਲ ਇਹ ਹੋ ਗਈ ਕਿ 3 ਮੈਂਬਰ ਪਾਰਲੀਮੈਂਟ 4 ਮੈਂਬਰ ਪਾਰਲੀਮੈਂਟ ਜੰਤਰ ਮੰਤਰ ਤੇ ਰਵਨੀਤ ਸਿੰਘ ਬਿੱਟੂ, ਗੁਰਜੀਤ ਸਿੰਘ ਔਜਲਾ, ਜਸਵੀਰ ਸਿੰਘ ਡਿੰਪਾ, ਉਹ ਜਾ ਕੇ ਜੰਤਰ ਮੰਤਰ ਤੇ ਬੈਠ ਗਏ। ਉਹਨਾਂ ਨੂੰ ਲੱਗਿਆ ਕਿ ਇਹ ਸਾਡੇ ਹੱਥੋਂ ਗੇਮ ਚਲੀ ਗਈ, ਮਾਫ ਕਰਨਾ
ਜੀ,
ਉਹਨਾਂ ਨੂੰ ਇਹ ਲੱਗਿਆ ਕਿ ਕੱਲ ਨੂੰ ਜਦੋਂ 2022 ਦੇ ਵਿੱਚ ਅਸੀਂ ਇਲੈਕਸ਼ਨ ਤੇ ਆਵਾਂਗੇ ਤੇ ਲੋਕਾਂ ਨੇ ਸਾਨੂੰ ਪੁੱਛਣਾ ਕਿ
ਤੁਸੀਂ
ਜਦੋਂ ਸਾਡਾ ਸੰਘਰਸ਼ ਚੱਲ ਰਿਹਾ ਸੀ ਤੁਸੀਂ ਕਿੱਥੇ ਸੀ ਉਦੋਂ। ਹੁਣ ਤੁਸੀਂ ਦੇਖੋ ਵੀ ਉਹ ਜੰਤਰ ਮੰਤਰ ਤੇ ਜਾ ਕੇ ਰਾਤ ਨੂੰ ਭਾਣਾ ਉੱਥੇ ਸੌਂਦੇ ਨੇ, ਉੱਥੇ ਟੈਂਟ ਟੁੰਟ ਉਹਨਾਂ ਨੇ ਪੂਰਾ ਲਾ ਲਿਆ, ਉੱਥੇ ਚਾਹ ਪਰੌਂਠੇ ਪਕੌੜੇ ਸਾਰਾ ਕੁਛ ਉੱਥੇ ਛਕਦੇ ਆ। ਉਹਨਾਂ ਨੂੰ ਇਹ ਲੱਗਿਆ ਕਿ ਸਾਨੂੰ ਕਿਸਾਨਾਂ ਨੇ ਤਾਂ ਵੜਨ ਨਹੀਂ ਦੇਣਾ, ਲੇਕਿਨ ਅਸੀਂ ਉਹਨਾਂ ਦੇ ਮੂਡ ਦੀ ਹੋ ਕੇ ਅਸੀਂ ਪ੍ਰੈਸ਼ਰ ਬਿਲਡ ਕਰੀਏ। ਅੱਜ ਕੇਂਦਰ ਸਰਕਾਰ ਦੇ ਉੱਤੇ ਇੰਨਾ ਪ੍ਰੈਸ਼ਰ ਪੈ ਗਿਆ ਇਸ ਗੱਲ ਦਾ, ਦਿੱਲੀ ਟਰੈਕਟਰ ਟਰਾਲੀਆਂ ਦਾ ਬਹੁਤ ਵੱਡਾ ਜਿਹੜਾ ਕਾਫਲਾ ਹੈਗਾ ਉਹ ਲਗਾਤਾਰ ਜਾ ਰਿਹਾ, ਕੋਈ ਆ ਰਹੇ ਆ ਕੋਈ ਜਾ ਰਹੇ ਆ।
ਬਿੱਟਾ ਜੀ, ਦੋ ਕੁਐਸਚਨ ਆਪਾਂ ਕਰਨੇ, ਪਹਿਲਾਂ ਤਾਂ ਮੈਂ ਇਹਨਾਂ ਦੀ ਬਿੱਟੂ ਹੁਣਾਂ ਦੀ ਗੱਲ ਕਰਦਾ ਹਾਂ, ਚਲੋ ਉਹ ਬੈਠੇ ਨੇ ਜੰਤਰ ਤੰਤਰ ਦੇ ਵਿੱਚ, ਜੰਤਰ ਮੰਤਰ ਦੇ ਵਿੱਚ, ਪਰ ਜਿਹੜੇ ਪਹਿਲਾਂ ਲੀਡਰ ਗਏ ਸੀ, ਢੀਂਡਸਾ ਸਾਹਿਬ ਗਏ ਸੀ, ਆਪਣੇ ਖਹਿਰਾ ਸਾਹਿਬ ਗਏ ਸੀ, ਗ੍ਰਿਫਤਾਰ ਹੋ ਕੇ ਆ ਗਏ, ਉਹ ਮੁੜ ਕੇ ਦੁਬਾਰਾ ਗਏ ਜਾਂ ਹਜੇ ਉਹ ਜੇਲ੍ਹ 'ਚ ਹੀ ਨੇ, ਛੱਡ ਦਿੱਤੇ ਗਏ ਨੇ?
ਹਾਂ ਬਿਲਕੁਲ, ਇਹ ਗੱਲ ਬੜੀ ਤੁਹਾਡੀ ਵਾਜਿਬ ਹੈਗੀ ਹੈ। ਉਹ ਸੁਖਪਾਲ ਸਿੰਘ ਖਹਿਰਾ ਪਰਸੋਂ ਗਏ ਨੇ, ਪਰਸੋਂ ਜਾ ਕੇ ਉਹ ਫੋਟੋ ਫੋਟੋ ਖਿਚਾਏ ਨੇ, ਵੀਡੀਓ ਮੂਵੀ ਆਪਦੀ ਜਿਹੜੇ ਜਿਵੇਂ ਉਹ ਟ੍ਰੈਂਡ ਉਹਨਾਂ ਦਾ ਹੈਗਾ, ਹਰੇਕ ਜਗ੍ਹਾ ਤੇ ਬੈਠ ਕੇ ਉਹ ਲਾਈਵ ਹੋ ਕੇ ਆ ਜਿੱਦਾਂ ਉਹ ਕਰਕੇ ਆਪਦਾ ਢੋਲ ਵਜਾ ਰਹੇ ਆ, ਵਾਪਸ ਆ ਗਏ ਨੇ। ਢੀਂਡਸਾ ਸਾਹਿਬ ਉੱਥੇ ਬਿਲਕੁਲ ਨੀ ਗਏ, ਵੱਡੇ ਢੀਂਡਸਾ ਸਾਹਿਬ ਪਰਮਿੰਦਰ ਸਿੰਘ ਢੀਂਡਸਾ ਜਿਹੜੇ ਨੇ ਉਹ ਪਿੰਡਾਂ ਦੇ ਵਿੱਚ ਹੀ ਨੇ, ਉਹ ਵੀ ਨੀ ਹਲੇ ਗਏ, ਆਉਣ ਵਾਲੇ ਦਿਨਾਂ ਦੇ ਵਿੱਚ ਉਹ ਜਾਣਗੇ। ਤੇ ਹੁਣ ਤਾਂ ਜਿਹੜਾ ਵੀ ਵਿਅਕਤੀ ਉੱਥੇ ਜਾ ਰਿਹਾ ਉਹ ਕਹਿੰਦਾ ਜੀ ਪਹਿਲਾਂ ਮੈਂ ਕਿਸਾਨ ਹਾਂ ਫਿਰ ਮੈਂ ਪਾਰਟੀ ਦਾ ਆਗੂ ਹਾਂ, ਮੈਂ ਇਸ ਕਰਕੇ ਨੀ ਆਇਆ। ਪਿਛਲੇ ਦਿਨ ਹੀ ਆਪਣੀ ਪੀਏ ਨੂੰ ਬੋਲਦੇ ਨੇ ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਵੀ ਜਾ ਕੇ ਆਏ ਹੈ, ਤੇ ਜਦੋਂ ਇੱਕ ਪੱਤਰਕਾਰ ਨੇ ਉਹਨਾਂ ਨੂੰ ਪੁੱਛਿਆ ਕਿ ਫੋਟੋ ਖਿਚਾਉਣ ਆਏ ਹੋ ਜਾਂ ਰਹਿਣ ਆਏ ਹੋ, ਤਾਂ ਉਹਨਾਂ ਨੇ ਆਖਿਆ ਕਿ ਨਹੀਂ ਜੀ ਜੇ ਤੁਸੀਂ ਦੱਸੋ ਜੀ ਮੈਂ ਕੀ ਕਰਾਂ। ਹੁਣ ਤੁਸੀਂ ਦੱਸੋ ਵੀ ਉਹ ਪੱਤਰਕਾਰਾਂ ਨੂੰ ਪੁੱਛ ਰਿਹਾ ਵੀ ਤੁਸੀਂ ਦੱਸੋ ਕੀ ਕਰਾਂ, ਇਹਦਾ ਮਤਲਬ ਕੀ ਹੈ ਕਿ ਫੋਟੋ ਖਿਚਾਉਣ ਹੀ ਗਏ ਨੇ। ਅੱਜ ਦੀ ਘੜੀ ਇਹ ਹੈਗੀ ਹੈ ਕਿ ਕਿਸਾਨ ਜਥੇਬੰਦੀਆਂ ਨੇ ਕਿਸੇ ਨੂੰ ਵੀ ਕਿਸੇ ਸਿਆਸੀ ਆਗੂ ਨੂੰ ਆਪਣੇ ਮੰਚ ਤੋਂ ਬੋਲਣ ਨਹੀਂ ਦਿੱਤਾ
ਜੀ।
ਇਸ ਕਰਕੇ ਬਹੁਤੇ ਜਿਹੜੇ ਪਹਿਲਾਂ ਜਦੋਂ ਸ਼ੁਰੂ ਹੋਇਆ ਸੀ 26-27 ਨੂੰ, ਜਿਸ ਦਿਨ ਮੈਂ ਵੀ ਗਿਆ ਸੀ 26-27 ਨੂੰ, ਮੈਂ ਇੱਕ ਹਫ਼ਤਾ ਲਾ ਕੇ ਆਇਆ, ਉਦੋਂ ਇਹ ਮੰਚ ਏਡਾ ਵੱਡਾ ਮੰਚ ਨਹੀਂ ਸੀਗਾ। ਉਦੋਂ ਤਾਂ ਜਿਹੜਾ ਜਿਹੜਾ ਜਾਂਦਾ ਸੀ ਉਹੀ ਮਾਈਕ ਫੜ ਲੈਂਦਾ ਸੀ ਤੇ ਥੱਲੇ ਖੜਕੇ ਬੋਲ ਲੈਂਦਾ ਸੀ, ਉਦੋਂ ਮੰਚ ਵੀ ਨਹੀਂ ਸੀ। ਹੌਲੀ ਹੌਲੀ ਉੱਥੇ ਦੋ ਟੇਬਲ ਲਾ ਦਿੱਤੇ ਗਏ, ਹੌਲੀ ਹੌਲੀ ਉਹਨੂੰ ਵੱਡਾ ਕਰ ਦਿੱਤਾ ਗਿਆ ਤੇ ਹੁਣ ਉੱਥੇ ਪੂਰਾ ਮੰਚ ਸਜਾ ਦਿੱਤਾ ਗਿਆ। ਹੁਣ ਥੋੜੀ ਜਿਹੀ ਉਹਦੀ ਦਿੱਖ ਹੈ ਉਹ ਵਧੀਆ ਬਣ ਗਈ। ਹੁਣ ਜਿਹੜੀਆਂ ਗੱਲਾਂ ਉੱਥੇ ਹੋ ਰਹੀਆਂ ਨੇ ਉੱਥੇ ਸਿਰਫ ਤੇ ਸਿਰਫ ਹੁਣ ਕਿਸਾਨੀ ਮੁੱਦੇ ਦੇ ਉੱਤੇ ਜਿਹੜਾ ਵਿਅਕਤੀ ਹੈ, ਜਿਹਦਾ ਕੋਈ ਜਿਵੇਂ ਕੱਲ ਕਰਤਾਰ ਸਿੰਘ ਪਹਿਲਵਾਨ ਸੀ ਉਹ ਗਏ ਸੀ, ਉਹਨਾਂ ਨੂੰ ਬੁਲਾਇਆ ਗਿਆ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜਿਹੜੇ ਡਾਕਟਰ ਐਸ ਪੀ ਸਿੰਘ ਅਵਰਾਈ ਆ ਉਹਨਾਂ ਨੂੰ ਬੁਲਾਇਆ ਗਿਆ। ਇਸ ਤਰ੍ਹਾਂ ਜਿਹੜੇ ਬੰਦੇ ਸਿਆਸਤ ਤੋਂ ਪਾਸੇ ਨੇ, ਸਮਾਜ ਸੇਵੀ ਵਜੋਂ ਕੰਮ ਕਰਦੇ ਨੇ, ਜਾਂ ਜਿਹੜੇ ਮੀਡੀਆ ਨਾਲ ਜੁੜੇ ਨੇ, ਜਾਂ ਜਿਹੜੇ ਸੁਹਿਰਦ ਨੇ, ਬੁੱਧੀਜੀਵੀ ਨੇ, ਉਹਨਾਂ ਨੂੰ ਬੁਲਾਇਆ ਜਾਂਦਾ। ਸਿਆਸੀ ਆਗੂਆਂ ਨੂੰ ਉਹਨਾਂ ਨੇ ਨੇੜੇ ਨਹੀਂ ਲੱਗਣ ਦਿੱਤਾ, ਉਹਨੇ ਆਖਿਆ ਜੀ ਸਾਹਮਣੇ ਬੈਠ ਕੇ ਬੈਠਣਾ ਤਾਂ ਬਹਿ ਜਾਓ, ਨਹੀਂ ਤਾਂ ਅਸੀਂ ਤੁਸੀਂ ਤੁਸੀਂ ਜਿਹੜਾ ਆਏ ਹੋ ਤੁਹਾਡਾ ਵੈਲਕਮ, ਤੁਹਾਨੂੰ ਅਸੀਂ ਮਾਈਕ ਨਹੀਂ ਦੇ ਸਕਦੇ। ਹੁਣ ਇਸੇ ਕਰਕੇ ਬਾਕੀ ਸਿਆਸੀ ਆਗੂਆਂ ਨੂੰ ਇਹ ਹੋ ਗਿਆ ਕਿ ਸਾਰਾ ਮੀਡੀਆ ਉੱਥੇ ਹੈ, ਖ਼ਬਰਾਂ ਉੱਥੋਂ ਮਿਲ ਰਹੀਆਂ, ਖ਼ਬਰਾਂ ਉੱਥੋਂ ਚੱਲ ਰਹੀਆਂ, ਤੁਸੀਂ ਕੋਈ ਵੀ ਖ਼ਬਰ ਤੁਸੀਂ ਦੇਖੋ, ਜੇ ਤਾਂ ਤੁਹਾਨੂੰ ਲੱਗੇ ਕਿ ਕਿਸਾਨੀ ਦੀ ਖ਼ਬਰ ਹੈ ਤਾਂ ਲੋਕ ਦੇਖਦੇ ਆ, ਦੂਜੀ ਖ਼ਬਰ ਨੂੰ ਬਿਲਕੁਲ ਵੀ ਲੋਕ ਲਾਈਕ ਨਹੀਂ ਕਰਦੇ। ਇਸੇ ਕਰਕੇ ਕੱਲ ਕਾਂਗਰਸ ਵੱਲੋਂ ਜਿਹੜਾ ਜੰਤਰ ਮੰਤਰ ਤੇ ਧਰਨਾ ਰੱਖਿਆ ਗਿਆ, ਉੱਥੇ ਸੁਨੀਲ ਜਾਖੜ ਵੀ ਪਹੁੰਚੇ ਨੇ ਜਿਹੜੇ ਪਾਰਟੀ ਦੇ ਪ੍ਰਧਾਨ ਨੇ, ਉਹਨਾਂ ਨੇ ਐਲਾਨ ਵੀ ਕੀਤਾ ਕਿ ਕੱਲ 14 ਤਰੀਕ ਨੂੰ ਅਸੀਂ ਸ਼ੰਭੂ ਬਾਰਡਰ ਦੇ ਉੱਤੇ ਧਰਨਾ ਦੇਵਾਂਗੇ। ਇਸੇ ਤਰ੍ਹਾਂ ਹੀ ਭਗਵੰਤ ਮਾਨ ਨੇ ਵੀ ਆਖਿਆ ਕਿ ਸਾਨੂੰ ਪਾਰਟੀ ਦਾ ਝੰਡਾ ਛੱਡ ਕੇ ਸਾਨੂੰ ਕਿਸਾਨੀ ਦਾ ਝੰਡਾ ਮੂਹਰੇ ਲਾ ਕੇ ਅਸੀਂ ਉਹਨਾਂ ਦੇ ਕੋਲੇ ਜਾਵਾਂਗੇ। ਦਿੱਲੀ ਦੀ ਸਰਕਾਰ ਨੇ ਵੀ ਜਿਹੜੇ ਕਿਸਾਨ ਜਥੇਬੰਦੀਆਂ ਦੇ ਉੱਥੇ ਆਗੂ ਡਟੇ ਹੋਏ ਨੇ ਜਾਂ ਉਹਨਾਂ ਦੇ ਵਰਕਰ ਡਟੇ ਹੋਏ ਨੇ ਜਾਂ ਆਮ ਕਿਸਾਨ ਜਿਹੜੇ ਜਾ ਰਹੇ ਨੇ, ਉਹਨਾਂ ਦੇ ਲਈ ਸ਼ੰਭੂ ਬਾਰਡਰ ਦੇ ਬਿਲਕੁਲ ਨਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇੱਕ ਸਮਾਰਕ ਬਣੀ ਹੋਈ ਹੈ, ਉੱਥੇ ਉਹਨਾਂ ਨੇ ਲੰਗਰ ਪਾਣੀ ਦੀ, ਟੈਂਟ ਦੀ, ਰਿਹਾਇਸ਼ ਦੀ, ਪਬਲਿਕ ਟੋਇਲਟਸ ਦੀ, ਪਾਣੀ ਦੀ, ਗਰਮ ਪਾਣੀ ਦੀ ਵਿਵਸਥਾ ਜਿਹੜੀ ਹੈ ਦਿੱਲੀ ਸਰਕਾਰ ਨੇ ਉੱਥੇ ਕੀਤੀ ਹੈ। ਤੇ ਉਹਨਾਂ ਨੇ ਉਸ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਉੱਥੇ ਕਿਸਾਨਾਂ ਦੇ ਨਾਲ ਜਾ ਕੇ ਮੁਲਾਕਾਤ ਕੀਤੀ ਹੈ ਤੇ ਉਹਨਾਂ ਨੂੰ ਪੁੱਛਿਆ ਕਿ ਦੱਸੋ ਤੁਹਾਡੇ ਅਸੀਂ ਤੁਹਾਡੇ ਲਈ ਕੀ ਕਰ ਸਕਦੇ ਹਾਂ।
ਘਰੋਂ ਬਾਹਰ ਆ ਗਏ, ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ, ਉਹ ਕਹਿੰਦੇ ਸੀ ਨਜ਼ਰਬੰਦ ਹੋ ਗਏ, ਇਸ ਤਰ੍ਹਾਂ ਹੋ ਗਏ ਉਹਨਾਂ ਨੂੰ।
ਉਸ ਤੋਂ ਪਹਿਲੇ ਦਿਨ ਉਹ ਦੂਜੇ ਦਿਨ ਦੀ ਗੱਲ ਹੈ ਜੀ, ਉਹ ਪਹਿਲੇ ਦਿਨ ਜਾਂਦੇ ਨੇ ਔਰ ਦੂਜੇ ਦਿਨ ਉਹਨਾਂ ਨੂੰ ਨਜ਼ਰਬੰਦ ਕਰ ਲਿਆ ਜਾਂਦਾ, ਜਾਂ ਬਾਅਦ ਚ ਦਿੱਲੀ ਪੁਲਿਸ ਸਫਾਈ ਵੀ ਦਿੰਦੀ ਹੈ ਕਿ ਅਸੀਂ ਉਹਨਾਂ ਨੂੰ ਬਿਲਕੁਲ ਇਹ ਨਹੀਂ ਕਿਹਾ। ਉਸ ਦਿਨ ਕੀ ਸੀਗਾ ਕਿ ਉਸ ਦਿਨ ਦਿੱਲੀ ਪੁਲਿਸ ਨੇ ਉਹਨਾਂ ਦੇ ਘਰ ਦੇ ਸਾਹਮਣੇ ਮੁਜ਼ਾਹਰਾ ਕਰਨ ਦੀ ਆਗਿਆ ਦੇ ਦਿੱਤੀ ਸੀ, ਇਸ ਕਰਕੇ ਇਹ ਉਹਨਾਂ ਨੂੰ ਕਿਹਾ ਕਿ ਅਸੀਂ ਸੁਰੱਖਿਆ ਵਜੋਂ ਉਹਨਾਂ ਨੂੰ ਨਜ਼ਰਬੰਦ ਕਰ ਰਹੇ ਹਾਂ, ਲੇਕਿਨ ਬਾਅਦ ਦੇ ਵਿੱਚ ਦਿੱਲੀ ਪੁਲਿਸ ਨੇ ਸਫਾਈ ਦਿੱਤੀ ਕਿ ਅਸੀਂ ਉਹਨਾਂ ਨੂੰ ਬਿਲਕੁਲ ਨਜ਼ਰਬੰਦ ਨਹੀਂ ਕੀਤਾ।
ਅੱਛਾ, ਤੇ ਮਤਲਬ ਹੀ ਇਜ਼ ਫ੍ਰੀ ਟੂ ਗੋ, ਜਿੱਥੇ ਮਰਜ਼ੀ ਆ ਜਾ ਸਕਦੇ ਦਿੱਲੀ ਦੇ ਵਿੱਚ?
ਬਿਲਕੁਲ ਜੀ, ਮੀਟਿੰਗਾਂ ਕਰ ਰਹੇ ਨੇ, ਉਹ ਇੱਕ ਦਿਨ ਦੀ ਗੱਲ ਸੀ, ਉਹ ਮੀਡੀਆ ਦੇ ਵਿੱਚ ਖਬਰਾਂ ਖੁਬਰਾਂ ਲੱਗ ਗਈਆਂ, ਚਰਚਾ ਹੋ ਗਈ ਕਿ ਦੇਖੋ ਜੀ ਜਿਹੜਾ ਸੇਵਾਦਾਰ ਸੀਗਾ ਉਹ ਕਿਸਾਨਾਂ ਨੂੰ ਮਿਲਣ ਗਿਆ, ਤੇ ਦੂਜੇ ਦਿਨ ਦਿੱਲੀ ਪੁਲਿਸ ਜਿਹੜੀ ਕੇਂਦਰ ਸਰਕਾਰ ਦੇ ਹੱਥ ਚੜੀ ਹੋਈ ਹੈ ਜਾਂ ਕੇਂਦਰ ਸਰਕਾਰ ਦੇ ਕੰਟਰੋਲ ਚ ਹੈ, ਉਸ ਨੇ ਇਹਨਾਂ ਨੂੰ ਜਿਹੜਾ ਤੰਗ ਪ੍ਰੇਸ਼ਨ ਕਰਨਾ ਸ਼ੁਰੂ ਕਰ ਦਿੱਤਾ।
ਬਿੱਟਾ ਸਾਹਿਬ, ਗਰਾਊਂਡ ਤੋਂ ਰਿਪੋਰਟ ਇਹ ਵੀ ਆ ਰਹੀ ਹੈ ਕਿ ਚਲੋ ਦਿੱਲੀ ਪੁਲਿਸ ਦੀ ਗੱਲ ਚੱਲ ਰਹੀ ਹੈ ਕਿ ਕਈ ਕਹਿ ਰਹੇ ਨੇ ਕਿ ਸਾਨੂੰ ਆਰਡਰ ਸੀ ਜੀ, ਗੋਲੀ ਚਲਾਉਣ ਦਾ ਆਰਡਰ ਸੀ, ਆਹ ਆਰਡਰ ਸੀ, ਹੋਣਗੇ ਵੀ, ਪਰ ਜਿਹੜਾ ਦਿੱਲੀ ਪੁਲਿਸ ਦਾ ਰਵੱਈਆ ਜਾਂ ਹੁਣ ਹਰਿਆਣਾ ਪੁਲਿਸ ਦਾ ਰਵੱਈਆ ਇਹ ਦੇਖਣ ਨੂੰ ਮਿਲ ਰਿਹਾ, ਜਾਂ ਜਿਹੜੀਆਂ ਏਜੰਸੀਆਂ ਵੀ ਆ ਉਹ ਵੀ ਬੜੀਆਂ ਡਰੀਆਂ ਹੋਈਆਂ ਨੇ ਵੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ, ਇਹ ਰਿਵਰਸ ਨਹੀਂ ਹੋ ਰਿਹਾ? ਅੱਗੇ ਉਹ ਕੁੱਟਣ ਮਾਰਨ ਨੂੰ ਆਉਂਦੇ ਸੀ ਤੇ ਹੁਣ ਉਹ ਇਸ ਡਰ ਤੋਂ ਆਉਂਦੇ ਨੇ ਕਿ ਕੋਈ ਅਣਸੁਖਾਵੀਂ ਘਟਨਾ ਨਾ ਹੋ ਜਾਵੇ। ਕੀ ਉਹਨਾਂ ਦੀ ਕੀ ਸਾਇਕੀ ਆ, ਤੁਸੀਂ ਜਾ ਕੇ ਵੀ ਆਏ ਹੋ, ਲੋਕਾਂ ਨਾਲ ਵੀ ਗੱਲ ਕਰਦੇ ਹੋ, ਪੁਲਿਸ ਵਾਲੇ ਕੀ ਸੋਚ ਰਹੇ ਨੇ?
ਬਿਲਕੁਲ, ਪੁਲਿਸ ਵਾਲੇ ਤਾਂ ਬਹੁਤ ਦੁਖੀ ਨੇ ਅੰਦਰੋਂ।
ਅੱਛਾ,
ਉਹ ਉਹਨਾਂ ਨੂੰ ਇਹ ਸਮਝ ਲੱਗ ਗਈ ਕਿ ਇਹ ਪਹਿਲੀ ਵਾਰੀ ਇਸ ਤਰ੍ਹਾਂ ਦਾ ਅੰਦੋਲਨ ਹੋਇਆ, ਮੇਰੀ ਕਾਫੀ ਪੁਲਿਸ ਵਾਲਿਆਂ ਨਾਲ ਗੱਲ ਹੋਈ ਹੈ, ਸ਼ੰਭੂ ਬਾਰਡਰ ਦੇ ਉੱਤੇ ਜਿਹੜੇ ਖੜੇ ਨੇ ਜਿਹੜੇ ਪੂਰੀ ਤਰ੍ਹਾਂ ਇਸ ਗੱਲ ਤੇ ਲੈਸ ਨੇ ਕਿ ਸਾਨੂੰ ਜਦੋਂ ਵੀ ਆਰਡਰ ਮਿਲਿਆ ਤੇ ਅਸੀਂ ਜੋ ਕੇਂਦਰ ਸਰਕਾਰ ਕਹੂਗੀ ਅਸੀਂ ਉਹੀ ਕਰਨਾ, ਪਰ ਅਸੀਂ ਕਰਾਂਗੇ ਉਹਨਾਂ ਬੰਦਿਆਂ ਤੇ ਜਿਹਨਾਂ ਦੀਆਂ ਅਸੀਂ ਰੋਜ਼ ਰੋਟੀਆਂ ਖਾਂਦੇ ਹਾਂ, ਜਿਹਨਾਂ ਦੀ ਰੋਜ਼ ਅਸੀਂ ਖੀਰਾ ਖਾਂਦੇ ਹਾਂ, ਜਿਹਨਾਂ ਦੇ ਰੋਜ਼ ਅਸੀਂ ਪਰੌਂਠੇ ਖਾਂਦੇ ਹਾਂ ਜਾਂ ਪਕੌੜੇ ਖਾਂਦੇ ਹਾਂ, ਕਿਉਂਕਿ ਪੁਲਿਸ ਦਾ ਹਮੇਸ਼ਾ ਹੀ ਇਹ ਹੁੰਦਾ ਹੈ ਕਿ ਜਦੋਂ ਪੁਲਿਸ ਨੂੰ ਡਿਊਟੀ ਤੇ ਤੁਸੀਂ ਉਹਨੂੰ ਤੈਨਾਤ ਕਰਦੇ ਹੋ, ਤਾਂ ਇੰਡੀਆ ਦੇ ਵਿੱਚ ਇੱਕ ਐਸਾ ਸਿਸਟਮ ਇਹ ਹੈਗਾ ਕਿ ਇਹਨੂੰ ਪ੍ਰੋਪਰ ਜਿਹੜੀ ਡਾਇਟ ਹੈਗੀ ਉਹ ਕਦੇ ਵੀ ਨਹੀਂ ਮਿਲ ਸਕਦੀ, ਕਿਉਂਕਿ ਨਫ਼ਰੀ ਬਹੁਤ ਵੱਡੀ ਹੁੰਦੀ ਹੈ
ਜੀ ਜੀ,
ਔਰ ਉਹਨੂੰ ਉੱਥੋਂ ਰਸ ਨੂੰ ਪਹੁੰਚਾਉਣ ਦਾ ਜਿਹੜਾ ਤਰੀਕਾ ਹੁੰਦਾ ਉਹ ਵੀ ਇਹ ਹੁੰਦਾ ਕਿ ਜੇ ਮੰਨ ਲਓ ਕਿਤੇ ਬਠਿੰਡੇ ਧਰਨਾ ਹੈ ਜਾਂ ਮਲੋਟ ਧਰਨਾ ਹੈ ਜਾਂ ਮੁਕਤਸਰ ਧਰਨਾ ਹੈ, ਤਾਂ ਕਿਸੇ ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਜਿਹੜੀਆਂ ਪੁਲਿਸ ਨੂੰ ਪਹਿਲਾਂ ਪਤਾ ਹੁੰਦੀਆਂ ਕਿ ਆਹ ਬੰਦੇ ਸੇਵਾ ਕਰ ਸਕਦੇ ਆ, ਤਾਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਯਾਰ ਸਾਨੂੰ ਚਾਹ ਲੰਗਰ ਪ੍ਰਸ਼ਾਦ ਪਹੁੰਚਾ ਦਿਓ, ਕਿਉਂਕਿ ਜੇ ਸਰਕਾਰੀ ਸਿਸਟਮ ਦੇ ਨਾਲ ਤੁਸੀਂ ਕਿਸੇ ਨੂੰ ਕੋਈ ਚੀਜ਼ ਉਪਲਬਧ ਕਰਾਉਣ ਦੀ ਕੋਸ਼ਿਸ਼ ਕਰੋ ਤਾਂ ਉਹ ਕਦੇ ਵੀ ਪ੍ਰੋਪਰ ਤਰੀਕੇ ਨਾਲ ਸਮੇਂ ਸਿਰ ਔਰ ਉਹਨੂੰ ਮਤਲਬ ਕਿ ਠੀਕ ਢੰਗ ਨਾਲ ਜਾਂ ਇਹ ਕਹਿ ਸਕਦੇ ਹਾਂ ਕਿ ਸਹੀ ਸੰਤੁਲਿਤ ਨਹੀਂ ਪਹੁੰਚ ਸਕਦੀ, ਕਿਉਂਕਿ ਜਦੋਂ ਤੱਕ ਸਰਕਾਰੀ ਸਿਸਟਮ ਤੁਸੀਂ ਇਹ ਜਾਂਦੇ ਹੋ ਉਦੋਂ ਤੱਕ ਬਹੁਤ ਸਾਰੀ ਇਸ ਤਰ੍ਹਾਂ ਦਾ ਜਿਹੜਾ ਭੋਜਨ ਆ ਉਹ ਖਰਾਬ ਹੋ ਜਾਂਦਾ ਹੈ,
ਜੀ ਜੀ
ਉਹ ਪਹੁੰਚ ਹੀ ਨਹੀਂ ਸਕਦਾ, ਉਹਦਾ ਤਰੀਕਾ ਹੀ ਇਹ ਹੈ। ਇਸ ਕਰਕੇ ਪੁਲਿਸ ਨੂੰ ਵੀ ਇਸ ਤਰ੍ਹਾਂ ਦੇ ਬੰਦਿਆਂ ਦੀ ਲੋੜ ਹੁੰਦੀ ਹੈ ਜਿਹੜੇ ਉਹਨਾਂ ਦੀ ਵੰਗਾਰ ਝੱਲ ਸਕਣ ਅੱਧੀ ਰਾਤ ਨੂੰ, ਜੇ ਉਹਨਾਂ ਨੂੰ ਗੱਡੀ ਦੀ ਲੋੜ ਪੈ ਜੇ ਜਾਂ ਰਾਸ਼ਨ ਦੀ ਲੋੜ ਪੈ ਜੇ ਜਾਂ ਕੋਈ ਐਕਸੀਡੈਂਟ ਵਾਲੇ ਬੰਦੇ ਨੂੰ ਹਸਪਤਾਲ ਪਹੁੰਚਾਉਣਾ ਪੈ ਜੇ ਜਾਂ ਕੋਈ ਲਾਵਾਰਸ ਲਾਸ਼ ਹੈਗੀ ਹੈ ਉਹਦਾ ਸੰਸਕਾਰ ਕਰਨਾ ਪੈ ਜੇ, ਤਾਂ ਇਸ ਤਰ੍ਹਾਂ ਦੀਆਂ ਜਥੇਬੰਦੀਆਂ ਨਾਲ ਪੁਲਿਸ ਦਾ ਜਿਹੜਾ SHO ਹੈ ਜਾਂ ਸੰਬੰਧਿਤ ਥਾਣੇ ਦਾ ਜਿਹੜਾ ਮੁਨਸ਼ੀ ਉਹ ਸੰਪਰਕ ਰੱਖਦਾ ਹੈ। ਸੋ ਇਸੇ ਕਰਕੇ ਹੁਣ ਤਾਂ ਉੱਥੇ ਲੋੜ ਹੀ ਨਹੀਂ ਪੈਂਦੀ, ਉੱਥੇ ਤਾਂ ਇੰਨੇ ਜ਼ਿਆਦਾ ਲੰਗਰ ਨੇ, ਜਿਵੇਂ ਹੁਣ ਕਈ ਚੁਟਕਲੇ ਵੀ ਬਣੇ ਆ ਕਿ ਜਿਹੜੇ ਲੋਕ ਉੱਥੋਂ ਆ ਰਹੇ ਨੇ ਤੇ ਘਰੇ ਆ ਕੇ ਉਹਨਾਂ ਨੂੰ ਚਾਹ ਨੀ ਸਵਾਦ ਲੱਗਦੀ, ਰੋਟੀ ਨੀ ਸਵਾਦ ਲੱਗਦੀ, ਉਹ ਕਰੜੀ ਨਾਲ ਲੜਦੇ ਹੈਗੇ, ਗਾਲਾਂ ਕੱਢਦੇ, ਤੇ ਜਦੋਂ ਉਹਨਾਂ ਦੇ ਘਰ ਦੇ ਕਹਿੰਦੇ ਕਿ ਤੂੰ ਹੁਣ ਧਰਨੇ ਤੇ ਦੌੜੀ ਬੈਠਾ ਹੈ, ਅਸੀਂ ਤਾਂ ਤੈਨੂੰ ਜਿਹੜੀ ਰੋਟੀ ਇੱਥੇ ਘਰੇ ਬਣਦੀ ਉਹੀ ਪਹਿਲਾਂ ਤੂੰ ਖਾਂਦਾ ਸੀ, ਪਰ ਉਹ ਜਿਹੜੀ ਜੀਭ ਦਾ ਸਵਾਦ ਹੈਗਾ ਉੱਥੇ ਜ਼ਿਆਦਾ ਮਤਲਬ ਲੋਕਾਂ ਦੇ ਲੰਘ ਗਿਆ। ਇਹ ਕਹਿ ਸਕਦੇ ਹਾਂ ਕਿ ਉੱਥੇ ਤਰ੍ਹਾਂ ਤਰ੍ਹਾਂ ਦੇ ਸਵਾਦ ਵਿੱਚ ਭੋਜਨ ਨੇ। ਹੁਣ ਤੁਸੀਂ ਕਦੇ ਜ਼ਿੰਦਗੀ ਦੇ ਵਿੱਚ ਅਸੀਂ ਨੀ ਸੋਚਿਆ ਸੀ, ਗੁਰੂ ਘਰਾਂ ਦੇ ਵਿੱਚ ਤਾਂ ਜ਼ਰੂਰ ਕਈ ਵਾਰੀ ਹਰਿਮੰਦਰ ਸਾਹਿਬ ਜਾਈਏ ਤਾਂ ਉੱਥੇ ਬਦਾਮਾਂ ਦਾ ਲੰਗਰ ਕਿਤੇ ਨਾ ਕਿਤੇ ਕੋਈ ਸ਼ਰਧਾਲੂ ਆਉਂਦਾ ਸੀਗਾ ਤੇ ਇੱਕ ਇੱਕ ਦੋ ਦੋ ਬਦਾਮ ਹਿੱਸੇ ਆ ਜਾਂਦੇ ਸੀਗੇ, ਲੇਕਿਨ ਉੱਥੇ ਤਾਂ ਬੁੱਕਾਂ ਭਰ ਕੇ ਬਦਾਮ ਮਿਲ ਰਹੇ ਨੇ, ਬੁੱਕਾਂ ਭਰ ਕੇ ਉੱਥੇ ਪਿੰਨੀਆਂ ਮਿਲ ਰਹੀਆਂ ਨੇ, ਜਿਹੜੀ ਚੀਜ਼ ਤੁਸੀਂ ਖਾਣੀ ਚਾਹੁੰਦੇ ਹੋ ਹਰ ਚੀਜ਼ ਮਿਲ ਰਹੀ ਹੈ। ਬਜ਼ੁਰਗਾਂ ਦੇ ਲਈ ਹੁਣ ਉਹਨਾਂ ਨੇ ਫੁੱਟ ਮਸਾਜਰ ਜਿਹੜੇ ਸ਼ੁਰੂ ਕਰ ਦਿੱਤੇ ਨੇ, ਜੇ ਜਿਹੜੇ ਬਜ਼ੁਰਗ ਤੁਰ ਨਹੀਂ ਸਕਦੇ ਸਨ ਉਹਨਾਂ ਲਈ ਖਾਲਸਾ ਏਡ ਨੇ ਇਸ ਤਰ੍ਹਾਂ ਦੀ ਸਹੂਲਤ ਦੇ ਦਿੱਤੀ ਹੈ। ਸੋ ਕਹਿਣ ਦਾ ਭਾਵ ਇਹ ਹੈ ਕਿ ਪੁਲਿਸ ਨੇ ਜਿਹੜਾ ਕੰਮ ਕਰਨਾ ਸੀਗਾ ਪੁਲਿਸ ਨੂੰ ਹੁਣ ਚਾਹ ਕੇ ਵੀ ਕੇਂਦਰ ਸਰਕਾਰ, ਮੈਨੂੰ ਲੱਗਦਾ ਪੁਲਿਸ ਇਹ ਕਹਿ ਦੋਗੀ ਵੀ ਅਸੀਂ ਇਹਨਾਂ ਤੇ ਗੋਲੀ ਤਾਂ ਕੀ ਸੋਚਣੀ, ਅਸੀਂ ਡੰਡਾ ਵੀ ਨੀ ਚਲਾ ਸਕਦੇ, ਲੇਕਿਨ ਅਫੀਸ਼ਲੀ ਤੌਰ ਦੇ ਉੱਤੇ ਭਾਵੇਂ ਨਾ ਕਹਿਣ ਲੇਕਿਨ ਰਸਮੀ ਤੌਰ ਤੇ ਜਾਂ ਸੰਕੇਤਕ ਤੌਰ ਤੇ ਉਹ ਜ਼ਰੂਰ ਇਸ ਤਰ੍ਹਾਂ ਦਾ ਡਰਾਵਾ ਪੇਸ਼ ਕਰਨਗੇ। ਲੇਕਿਨ ਅੱਜ ਕੇਂਦਰ ਸਰਕਾਰ ਇਸ ਤਰ੍ਹਾਂ ਦਾ ਕਦਮ ਬਿਲਕੁਲ ਨਹੀਂ ਚੁੱਕੇਗੀ। ਦੂਜੇ ਪਾਸੇ ਕੱਲ੍ਹ ਰੇਲ ਮੰਤਰੀ ਪਿਊਸ਼ ਗੋਇਲ ਨੇ ਆਖਿਆ ਕਿ ਇਹ ਜਿਹੜਾ ਕਿਸਾਨਾਂ ਦਾ ਅੰਦੋਲਨ ਨੀ, ਇਹਦਾ ਖੱਬੇ ਪੱਖੀਆਂ ਦਾ ਮਾਓਵਾਦੀਆਂ ਦਾ ਇਸ ਤਰ੍ਹਾਂ ਦਾ, ਇਹ ਇਸ ਲੋਕਾਂ ਨੇ ਕੁਛ ਭੈਂਟ ਕਰ ਲਈ ਹੈ। ਅੱਜ ਉਹਨਾਂ ਨੇ ਖਾਲਿਸਤਾਨ ਦਾ ਨਾਂ ਨੀ ਲਿਆ, ਜਦੋਂ ਪਿੱਛੇ ਜੇ ਇਹ ਗੱਲ ਚੱਲ ਰਹੀ ਸੀ ਖੁਫੀਆ ਏਜੰਸੀਆਂ ਦੀਆਂ ਜਿਹੜੀਆਂ ਰਿਪੋਰਟਾਂ ਨੇ ਜਾਂ ਦਿੱਲੀ ਦਾ ਜਿਹੜਾ ਮੀਡੀਆ ਹੈਗਾ ਹਿੰਦੀ ਮੀਡੀਆ, ਮੈਂ ਬਹੁਤੇ ਬੰਦੇ ਦੇਖਦਾ ਹੈ ਉੱਥੋਂ ਦਾ ਜਿਹੜਾ ਗੋਦੀ ਮੀਡੀਆ ਅਸੀਂ ਕਹਿ ਸਕਦੇ ਹਾਂ ਉਹ ਆਉਂਦਾ, ਉਹਨਾਂ ਨੂੰ ਪਤਾ ਨੀ ਹੁੰਦਾ ਕਿ ਜਿਹੜੇ ਬੰਦੇ ਤੋਂ ਕੀ ਬਾਇਟ ਲੈਣੀ ਹੈ। ਇੱਕ ਦਿੱਲੀ ਦਾ ਇੱਕ ਪਰਿਵਾਰ ਛੋਟੇ ਛੋਟੇ ਬੱਚੇ ਉਹ ਬੌਕਰਾਂ ਲੈ ਕੇ ਆਏ, ਉਹ ਟੁੱਥਪੇਸਟਾਂ ਲੈ ਕੇ ਆਏ, ਸਾਬਣਾਂ ਲੈ ਕੇ ਆਏ, ਦਾਤਣਾ ਲੈ ਕੇ ਆਏ ਤੇ ਬਰੱਸ਼ ਲੈ ਕੇ ਆਏ, ਤੇ ਉਹ ਬੌਕਰ ਮਾਰ ਕੇ ਉਹਨਾਂ ਨੇ ਸਾਰਾ ਸਾਫ ਸੁਫ ਕੀਤਾ, ਤੇ ਵੱਡੇ ਵੱਡੇ ਜਿਹੜੇ ਬਜ਼ੁਰਗ ਹੈ ਉਹਨਾਂ ਨੂੰ ਬਾਬਾ ਜੀ ਦਾਦਾ ਜੀ ਏਦਾਂ ਕਿਹਾ ਕਿ ਉਹਨਾਂ ਨੇ ਜਦੋਂ ਵੰਡਿਆ ਇੱਕ ਬੰਦਾ ਭੱਜਿਆ ਭੱਜਿਆ ਆਇਆ ਉਹਦੇ ਹੱਥ ਦੇ ਵਿੱਚ ਜੀ ਨਿਊਜ਼ ਦਾ ਮਾਈਕ, ਤੇ ਉਹਨੇ ਉਸ ਜਿਹੜੇ ਸਰਦਾਰ ਜੀ ਜਿਹੜੇ ਆਪਣੇ ਬੱਚਿਆਂ ਨਾਲ ਲੈ ਕੇ ਆਏ ਸੀ ਉਹਦੇ ਮੂੰਹ ਨੂੰ ਲਾਇਆ, ਤੇ ਉਹਨਾਂ ਨੇ ਆਖਿਆ ਤੁਸੀਂ ਕੀ ਸੋਚਦੇ ਹੋ ਕਿਸਾਨੀ ਮੁੱਦੇ ਬਾਰੇ। ਉਹ ਹੱਸ ਪਿਆ, ਉਹ ਕਹਿੰਦਾ ਜੀ ਮੈਂ ਤਾਂ ਇੱਕ ਦੁਕਾਨਦਾਰ ਹੈਗਾ ਤੇ ਮੈਨੂੰ ਪਤਾ ਲੱਗਿਆ ਕਿ ਇਹਨਾਂ ਨੂੰ ਸਵੇਰੇ ਜਿਹੜੀ ਆਹ ਮੁਸ਼ਕਿਲ ਆਉਂਦੀ ਹੈ, ਤੇ ਮੈਂ ਤਾਂ ਆਪਣੇ ਜੇਬ ਖਰਚੇ ਦੇ ਵਿੱਚੋਂ ਜਿੰਨਾ ਕੁ ਅਸੀਂ 10 ਬੰਦ ਕੱਢਦੇ ਹਾਂ ਅਸੀਂ ਤਾਂ ਉਹ ਲੈ ਕੇ ਆਏ ਹਾਂ। ਤੇ ਮੈਂ ਉਹਨੂੰ, ਉਹ ਕਹਿੰਦਾ ਜੀ ਪਹਿਲਾਂ ਤੁਸੀਂ ਚਾਹ ਪੀਓ ਫਿਰ ਆਪਾਂ ਬਾਅਦ ਚ ਗੱਲ ਕਰਾਂਗੇ। ਤੇ ਉੱਥੇ ਇੱਕ ਬਜ਼ੁਰਗ ਉਹ ਹੀ ਬੈਠਾ, ਉਹ ਕਹਿੰਦਾ ਜੀ ਤੁਸੀਂ ਰਿਪੋਰਟ ਜੇਬ ਜੀ ਮਰਜ਼ੀ ਲਾ ਦਿਓ, ਪਹਿਲਾਂ ਤੁਸੀਂ ਚਾਹ ਪੀਓ ਫਿਰ
ਲੰਗਰ ਛਕੋ।
ਜਿਹੜਾ ਕੋਈ ਇਸ ਤਰ੍ਹਾਂ ਦਾ ਜਿਹੜਾ ਮੀਡੀਆ ਹੈਗਾ ਜਿਹੜੀਆਂ ਇਹ ਰਿਪੋਰਟਾਂ ਦਿਖਾਉਣਾ ਚਾਹੁੰਦਾ ਵੀ ਖਾਲਿਸਤਾਨੀਆਂ ਦਾ ਇਹ ਵੱਖਵਾਦੀਆਂ ਦਾ, ਹੁਣ ਜਿਵੇਂ ਪਿਊਸ਼ ਗੋਇਲ ਇਹ ਕਹਿ ਰਹੇ ਕਿ ਖੱਬੇ ਪੱਖੀਆਂ ਦਾ ਜੀ, ਮਾਓਵਾਦੀਆਂ ਦਾ ਜੀ, ਔਰ ਇਹਦੇ ਨਾਲ ਹੀ ਕੱਲ ਰਕੇਸ਼ ਟਕੈਤ ਨੇ ਵੀ ਇੱਕ ਬਿਆਨ ਦਿੱਤਾ, ਰਕੇਸ਼ ਟਕੈਤ ਜਿਹੜੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨੇ, ਉਹਨਾਂ ਨੇ ਆਖਿਆ ਕਿ ਸਾਨੂੰ ਤਾਂ ਕੋਈ ਐਸਾ ਬੰਦਾ ਨਹੀਂ ਦਿਸਿਆ, ਜੇ ਦਿਸਿਆ ਤਾਂ ਜੇ ਤੁਹਾਨੂੰ ਲੱਗਦਾ ਕੋਈ ਹੈਗਾ ਤਾਂ ਉਹਨੂੰ ਫੜ ਕੇ ਜੇਲ੍ਹ ਸੁੱਟੋ, ਜੇ ਤਾਂ ਸਾਨੂੰ ਵੀ ਇਹਦੇ ਲਈ ਇਹਦੇ ਨਾਲ ਖਤਰਾ ਹੈਗਾ। ਹੁਣ ਜਿਹੜੀਆਂ ਜਥੇਬੰਦੀਆਂ ਇੱਕ ਇੱਕ ਜ਼ਰੂਰ ਹੋਇਆ ਕਿ ਜਿਹੜੀ ਭਾਰਤੀ ਕਿਸਾਨ ਯੂਨੀਅਨ ਉਗਰਾਹ ਦੀ ਜਥੇਬੰਦੀ ਹੈ, ਉਹਨਾਂ ਨੇ ਸ਼ਰਜੀਲ ਇਮਾਮ ਦੇ ਪੋਸਟਰ ਲਗਾ ਕੇ ਉਹਨਾਂ ਨੂੰ ਜਿਹੜਾ ਰਿਹਾ ਕਰਨ ਦੀ ਮੰਗ ਉੱਥੇ ਉੱਠੀ ਹੈ।
ਬਾਈ ਇਹ ਇਹ ਕੀ ਕੀ ਲੋੜ ਸੀ, ਮਤਲਬ ਇਹ ਕੜੀ ਖੋਲਣ ਦੀ ਕੀ ਲੋੜ ਸੀ, ਕਿਉਂ ਹੈਂਡਲ ਦੇ ਦਿੱਤਾ ਉਹਨਾਂ ਨੂੰ, ਬਹਾਨਾ ਕਿਉਂ ਦਿੱਤਾ?
ਇਹਦੇ ਵਿੱਚ ਦੋ ਗੱਲਾਂ ਹੁੰਦੀਆਂ ਨੇ ਜੀ, ਜੇ ਮੈਂ ਉਸ ਗੱਲ ਦੀ ਮੈਂ ਸਫਾਈ ਨਹੀਂ ਦੇਣੀ ਚਾਹੁੰਦਾ, ਇਸ ਗੱਲ ਦੀ ਦੋ ਗੱਲਾਂ ਹੁੰਦੀਆਂ ਕਿ ਜਦੋਂ ਤੁਸੀਂ ਇਸ ਤਰ੍ਹਾਂ ਦੇ ਵੱਡੇ ਇਕੱਠ ਕਰਦੇ ਹੋ ਤਾਂ ਕਈ ਵਾਰੀ ਕੀ ਹੁੰਦਾ ਕਿ ਇਸ ਗੱਲ ਦੇ ਉੱਤੇ, ਜਿਵੇਂ ਹੁਣ ਦਿੱਲੀ ਦੇ ਵਿੱਚ ਹੈ, ਦਿੱਲੀ ਦੇ ਵਿੱਚ ਕੋਈ ਐਸੀਆਂ ਜਥੇਬੰਦੀਆਂ ਵੀ ਹੈਗੀਆਂ ਜਿਹੜੀਆਂ ਇਸ ਇਕੱਠ ਨੂੰ ਕੈਸ਼ ਕਰਨਾ ਚਾਹੁੰਦੀਆਂ, ਬਣਾਉਣਾ ਚਾਹੁੰਦੀਆਂ, ਉਹਨਾਂ ਨੇ ਇੱਕਦਮ ਤਸਵੀਰਾਂ ਵੰਡ ਦਿੱਤੀਆਂ, ਫੋਟੋਆਂ ਆ ਗਈਆਂ, ਤਸਵੀਰਾਂ ਦੂਜੇ ਮਿੰਟ ਖੋ ਲਈਆਂ ਗਈਆਂ ਜਾਂ ਪਾਸੇ ਰੱਖ ਦਿੱਤੀਆਂ ਗਈਆਂ, ਉਹ ਕੁੱਝ ਮਿੰਟਾਂ ਲਈ ਵਰਤਾਰਾ ਹੋ ਗਿਆ। ਇਹ ਇੱਕ ਤਾਂ ਇਹ ਹੋ ਸਕਦਾ ਵੀ ਇਸ ਗੱਲ ਦਾ ਉਗਰਾਹਾਂ ਨੂੰ ਵੀ ਸਮਝ ਨਾ ਲੱਗੀ ਹੋਵੇ, ਦੂਜੀ ਗੱਲ ਇਹ ਵੀ ਹੋ ਸਕਦੀ ਹੈ ਕਿ ਉਗਰਾਹਾਂ ਨੇ ਗਰੁੱਪ ਨੇ ਉਹਦੇ ਤੋਂ ਕੋਈ ਐਸੀ ਮਦਦ ਵੀ ਲਈ ਹੋਵੇ, ਇਹ ਵੀ ਹੋ ਸਕਦਾ ਕਿਸੇ ਨੇ ਕਹਿ ਦਿੱਤਾ ਹੋਵੇ ਵੀ ਜਿਹੜਾ ਟੈਂਟ ਲੱਗਿਆ ਸੀ ਉਹਦਾ ਬਿੱਲ ਦੇ ਦਿੰਦੇ ਹਾਂ, ਜਾਂ ਜਿਹੜਾ ਤੁਹਾਡਾ ਖਰਚਾ ਆ ਰਿਹਾ ਜਾਂ ਕੋਈ ਹੋਰ ਕੋਈ ਟਰਾਂਸਪੋਰਟੇਸ਼ਨ ਆ ਸੀ ਉਹਦੇ ਪੈਸੇ ਦੇ ਦਿੰਦੇ ਹਾਂ, ਤਾਂ ਲੋਕ ਥੋੜੀ ਝੇਪ ਮੰਨ ਜਾਂਦੇ ਨੇ, ਇਹ ਵੀ ਹੋ ਸਕਦਾ। ਇਹ ਦੋਨੇ ਗੱਲਾਂ, ਲੇਕਿਨ ਉਗਰਾਹ ਸਾਹਿਬ ਨੇ ਇਹਦੀ ਹਲੇ ਤੱਕ ਸਫਾਈ ਨਹੀਂ ਦਿੱਤੀ ਵੀ ਇਹਦੀ ਕਹਾਣੀ ਕੀ ਹੋਈ ਹੈ। ਸੋ ਦੂਜੇ ਪਾਸੇ ਇਹਦੀਆਂ ਇਹਦੇ ਨਾਲ ਹੀ ਕੱਲ ਮੈਂ ਮਨਜਿੰਦਰ ਸਿੰਘ ਸਰਸਾ ਦੀ ਇੱਕ ਵੀਡੀਓ ਦੇਖ ਰਿਹਾ ਸੀ, ਉਹਨੇ ਇੱਕ ਟਵਿੱਟਰ ਦੇ ਉੱਤੇ ਆਪਣਾ ਇੱਕ ਸ਼ੇਅਰ ਕੀਤਾ ਲੰਗਰ ਦੀ ਗੱਲ। ਦਿੱਲੀ ਦੇ ਵਿੱਚ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਵੀ ਬੜੇ ਨੇੜੇ ਹੈ, ਤੇ ਦਿੱਲੀ ਦੇ ਜਿਹੜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜਾ ਮੌਜੂਦਾ ਪ੍ਰਧਾਨ ਦੇ ਖਿਲਾਫ ਪਰਮਜੀਤ ਸਿੰਘ ਸਰਨਾ ਡਟੇ ਹੋਏ ਨੇ, ਕਿਉਂਕਿ ਉਹਨਾਂ ਨੇ ਵੀ ਇਲੈਕਸ਼ਨ ਲੜਨਾ ਹੈ, ਮਨਜੀਤ ਸਿੰਘ ਜੀਕੇ ਨਾਲ ਵੀ ਮਨਜਿੰਦਰ ਸਿੰਘ ਸਰਸਾ ਦੀ ਨਹੀਂ ਬਣਦੀ, ਤਾਂ ਉਹਨਾਂ ਦੀ ਵੀਡੀਓ ਦੇ ਥੱਲੇ ਕਾਫੀ ਅਸੀਂ ਵੀਡੀਓ ਪੁਰਾਣੀਆਂ ਟ੍ਰੋਲ ਕੀਤੀਆਂ ਗਈਆਂ ਜਿਨ੍ਹਾਂ ਦਾ ਕੋਈ ਸੰਬੰਧ ਨਹੀਂ ਇਸ ਮਸਲੇ ਦੇ ਨਾਲ, ਲੇਕਿਨ ਉਹ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੱਥੇ ਤਾਂ ਜੀ ਖੜਕ ਇਕੱਠੇ ਹੋ ਗਏ, ਇੱਥੇ ਤਾਂ ਜੀ ਵੱਖਵਾਦੀ ਇਕੱਠੇ ਹੋ ਗਏ, ਇੱਥੇ ਤਾਂ ਜੀ ਅੱਤਵਾਦੀ ਇਕੱਠੇ ਹੋ ਗਏ, ਇੱਥੇ ਤਾਂ ਦੇਸ਼ ਨੂੰ ਤੋੜਨ ਵਾਲੇ ਬੰਦੇ ਇਕੱਠੇ ਹੋ ਗਏ। ਹੁਣ ਇਸ ਤਰ੍ਹਾਂ ਦੀਆਂ ਵੀਡੀਓ, ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਹਿੰਦੀ ਮੀਡੀਆ ਹੈ ਉਹਨੂੰ ਇਸ ਗੱਲ ਦੀ ਬਹੁਤੀ ਸਮਝ ਨਹੀਂ, ਜਾਂ ਉਹ ਚਲਾਕ ਬਹੁਤ ਹੈ। ਉਹ ਕੋਈ ਵੀ ਤੁਸੀਂ ਗੱਲ ਕਰੋ, ਚਾਹੇ ਤੁਸੀਂ ਸਰਬੱਤ ਦੇ ਭਲੇ ਦੀ ਗੱਲ ਕਰੋ, ਤਾਂ ਤੁਹਾਨੂੰ ਉਹ ਇੱਕ ਨਜ਼ਰ ਨਾਲ, ਇਸ ਨਜ਼ਰ ਨਾਲ ਜ਼ਰੂਰ ਦੇਖਦਾ ਹੈ ਕਿ ਅਸੀਂ ਜਿਹੜੇ ਸਰਦਾਰ ਹੈ, ਸਾਡੇ ਗਾੜੀਆਂ ਕੇਸ ਰੱਖੇ ਹੋਏ ਨੇ, ਸਾਡਾ ਬਾਣਾ ਉਸ ਤਰ੍ਹਾਂ ਦਾ ਹੈਗਾ, ਸਾਡੇ ਤੇ ਉਹਨਾਂ ਨੇ ਜ਼ਰੂਰ ਕੁਛ ਨਾ ਕੁਛ ਅਸੀਂ ਟਿੱਪਣੀ ਕਰਨੀ ਹੈ, ਅਸੀਂ ਟੀਕਾ ਲਾਉਣਾ ਹੈ ਕਿ ਸਾਨੂੰ ਵਿਰੋਧ ਗੁੱਸਾ ਆਵੇ, ਅਸੀਂ ਉਹਨਾਂ ਨੂੰ ਰਿਐਕਟ ਕਰੀਏ। ਹੁਣ ਇਸੇ ਕਰਕੇ ਕੱਲ ਕਿਸਾਨ ਜਥੇਬੰਦੀਆਂ ਨੇ ਸਾਫ਼ ਆਖਿਆ ਕਿ ਸਾਨੂੰ ਕੋਈ ਬੰਦਾ ਗਲਤ ਕਵੇ, ਅਸੀਂ ਉਹਨੂੰ ਇਹ ਨੀ ਅੱਗੋਂ ਪੈਣਾ ਨੀ, ਅਸੀਂ ਉਹਨੂੰ ਸਫਾਈ ਦੇਣੀ ਹੈ ਕਿ ਅਸੀਂ ਗਲਤ ਨਹੀਂ, ਅਸੀਂ ਆਪਣਾ ਹੱਕ ਮੰਗਣਾ ਹੈ। ਅੱਜ ਹਿੰਦੂ ਭਾਈਚਾਰਾ, ਵਪਾਰੀ ਭਾਈਚਾਰਾ ਵੀ ਇਸ ਗੱਲ ਦੇ ਉੱਤੇ ਦ੍ਰਿੜ ਹੈਗਾ ਕਿ ਇਹ ਜਿਹੜਾ ਵਿਰੋਧ ਹੋ ਰਿਹਾ ਇਹ ਵਾਕਈ ਠੀਕ ਵਿਰੋਧ ਹੋ ਰਿਹਾ, ਤੇ ਨਾਲ ਉਹਨਾਂ ਨੇ ਆਖਿਆ ਕਿ ਹੁਣ ਜ਼ਰੂਰ ਇਹ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਹੈ ਇਹ ਕੁੱਝ ਨਾ ਕੁੱਝ ਝੁਕੇਗੀ। ਇਸ ਤਰ੍ਹਾਂ ਦੀ ਜਿਹੜੀ ਹਾਲਾਤ ਹੈ ਜਿਹੜੇ ਉਹ ਇਸ ਕਰਕੇ ਬਣ ਰਹੇ ਹੈ ਕਿ ਜਿਹੜਾ ਇਹ ਸੰਘਰਸ਼ ਹੈਗਾ 17-18 ਦਿਨ ਹੋ ਗਏ ਲਗਾਤਾਰ, ਇਹਦੇ ਚ ਕਿਸੇ ਨੇ ਕੋਈ ਇੱਕ ਵੀ ਚੀਜ਼ ਐਸੀ ਨਹੀਂ ਦਿਖਾਈ ਜਿਹਦੇ ਨਾਲ ਅਸੀਂ ਇਹ ਕਹੀਏ ਕਿ ਸਾਡੇ ਕੋਲ ਉੱਥੇ ਜੀ ਬਹੁਤ ਕੁਛ ਹੈਗਾ ਜਾਂ ਲੜਾਈ ਝਗੜੇ ਲਈ ਅਸੀਂ ਤਿਆਰ ਹੈਗੇ ਹਾਂ। ਕੁਝ ਬੰਦੇ, ਹਾਂ ਬਿਲਕੁਲ, ਕੁਝ ਐਸੇ ਜਿਹੜੇ ਯੂਟਿਊਬ ਚੈਨਲ ਨੇ ਜਾਂ ਫੇਸਬੁੱਕ ਦੇ ਉੱਤੇ ਜਿਹੜੇ ਵਿਊ ਲੈਣ ਦੇ ਚੱਕਰ ਦੇ ਵਿੱਚ ਉਹ ਜ਼ਰੂਰ ਇਸ ਤਰ੍ਹਾਂ ਦੇ ਟਾਈਟਲ ਦੇ ਰਹੇ ਨੇ
ਸਾਡੇ ਵੀ ਇੱਕ ਮੀਡੀਆ ਸੀ ਜਿਹੜਾ ਬਹੁਤ ਦੇਰ ਤੋਂ ਹੀ ਬਦਨਾਮ ਹੈ ਪੇ ਉਹ ਇਹੋ ਜਿਹੇ ਲਾਉਂਦਾ, ਪਰ ਜਿਹੜੇ ਹੁਣ ਨਵੇਂ ਮੁੰਡੇ ਆ ਉਹਨਾਂ ਤੋਂ ਇਹ ਆਸ ਉਮੀਦ ਨਹੀਂ ਸੀਗੀ ਪੇ ਉਹ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਮਤਲਬ ਹਾਸੋਹੀਣੀਆਂ ਜਿਹੀਆਂ ਹੈਡਲਾਈਨਾਂ ਲਾ ਕੇ ਲੋਕਾਂ ਨੂੰ ਖਿੱਚਣ ਦੇ ਲਈ, ਮਤਲਬ ਉਹ ਹੋਰੇ ਪਾਸੇ ਚੱਲੇ ਆ। ਹੈਡਲਾਈਨ ਬਹੁਤ ਕੁਛ ਕਹਿ ਜਾਂਦੀ ਆ, ਅਸਲ 'ਚ ਉਹ ਸਮਰੀ ਹੁੰਦੀ ਆ, ਅਤੇ ਇਹਦੇ ਬਾਰੇ ਮਤਲਬ ਆਮ ਲੋਕਾਂ ਦੀ ਕੀ ਰਾਏ ਆ ਵੀ ਕੀ ਉਹਨਾਂ ਨੂੰ ਹੁਣ ਉਹਨਾਂ ਨੂੰ ਨਹੀਂ ਖਿੱਲਾ ਪਾ ਰਹੇ, ਉਹਨਾਂ ਨੂੰ ਨਹੀਂ ਕੰਡ ਪਾ ਰਹੇ ਲੋਕ?
ਨਹੀਂ ਪੂਰੀ ਪਾ ਰਹੇ ਨੇ ਜੀ। ਕੱਲ੍ਹ ਮੈਂ ਇੱਕ ਵੀਡੀਓ ਦੇਖ ਰਿਹਾ ਸੀ, ਉਹਦੇ ਸੀਗਾ ਅੱਧੀ ਰਾਤ ਨੂੰ ਦਿੱਲੀ ਘੇਰੀ, ਅੱਧੀ ਰਾਤ ਨੂੰ ਦਿੱਲੀ ਦੇ ਵਿੱਚ ਹੋਏਗਾ ਵੱਡਾ ਹਮਲਾ।
ਹਾਂਜੀ,
ਉਹ ਗੱਲ ਉਹਦੇ ਵਿੱਚ ਹੈ ਹੀ ਕੁਛ, ਮਤਲਬ ਹਮਲੇ ਦੀ ਕੋਈ ਗੱਲ, ਹਮਲਾ ਤਾਂ ਅਸੀਂ ਕਰਨਾ ਹੀ ਨਾ ਹੀ, ਕਿਸਾਨ ਜਥੇਬੰਦੀਆਂ ਇਸ ਤਰੀਕੇ ਨਾਲ ਗਈਆਂ, ਉਹਨਾਂ ਕੋਲੇ ਤਾਂ ਲੰਗਰ ਹੈ, ਪ੍ਰਸ਼ਾਦੇ ਹੈ, ਤੇ ਜਾਂ ਉਹਨਾਂ ਕੋਲੇ ਮਾਈਕ ਹੈ, ਤੇ ਜਾਂ ਉਹਨਾਂ ਕੋਲੇ ਇਹ ਤੁਸੀਂ ਕਹਿ ਸਕਦੇ ਹੋ ਕੱਲ ਹੁਣ ਬਹੁਤ ਸਾਰੀਆਂ ਜਥੇਬੰਦੀਆਂ ਨੇ ਉਹ ਬੂਟ ਲੈ ਕੇ ਗਈਆਂ ਨੇ, ਚੱਪਲਾਂ ਲੈ ਕੇ ਗਈਆਂ ਨੇ, ਜੁਰਾਬਾਂ ਲੈ ਕੇ ਗਈਆਂ ਨੇ, ਜਿਹੜੇ ਆਪਣੇ ਅੰਡਰਵੀਅਰ ਵਗੈਰਾ ਲੈ ਕੇ ਗਏ ਨੇ, ਪਾਣੀ ਦੀਆਂ ਬਹੁਤ ਵੱਡੇ ਉੱਥੇ ਖੇਪਾਂ ਪਹੁੰਚ ਚੁੱਕੀਆਂ ਨੇ। ਹੁਣ ਸਾਡੇ ਕੋਲੇ ਉੱਥੇ ਲੜਨ ਨੂੰ ਤਾਂ ਕੁਛ ਹੈ ਹੀ ਨਹੀਂ, ਨਾ ਹੀ ਅਸੀਂ ਲੜਨ ਗਏ ਹਾਂ, ਲੇਕਿਨ ਜਿਹੜੀਆਂ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਜਿਹੜੇ ਇਸ ਗੱਲਾਂ ਨੂੰ ਥੋੜਾ ਜਿਹਾ ਕਰਨ ਨੂੰ ਫਿਰਦੇ ਨੇ ਕਿ ਅਸੀਂ ਸਾਡੇ ਵਿਊ ਜ਼ਿਆਦਾ ਹੋ ਜਾਣ ਜਾਂ ਸਾਡੇ ਕੋਲ ਜ਼ਿਆਦਾ ਵੱਡੀ ਰਿਪੋਰਟ ਹੈ, ਤੇ ਉਹ ਇਸ ਤਰ੍ਹਾਂ ਦੀ ਗੱਲਾਂ ਕਰਦੇ ਨੇ, ਬਿਲਕੁਲ ਕਰਦੇ ਨੇ, ਉਹਨਾਂ ਨੂੰ ਲੋਕ ਮਾੜਾ ਵੀ ਕਹਿ ਰਹੇ ਨੇ। ਔਰ ਜਦੋਂ ਤੁਸੀਂ ਅਗਲੀ ਵਾਰੀ ਵੀਡੀਓ ਉਹ ਬੰਦੇ ਪਾਉਂਦੇ ਆ, ਤੇ ਉਹਨਾਂ ਦੀ ਵੀਡੀਓ ਨੂੰ ਬਿਲਕੁਲ ਲੋਕ ਲਾਈਕ ਨਹੀਂ ਕਰਦੇ, ਨਾ ਹੀ ਦੇਖਦੇ ਨੇ। ਅੱਜ ਤਾਂ ਉੱਥੇ ਕਿਸਾਨੀ ਸੰਘਰਸ਼ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਜਿਹੜੇ ਲੋਕ ਨੇ, ਬੁੱਧੀਜੀਵੀ ਨੇ, ਉਹ ਕਿਤਾਬਾਂ ਵੰਡ ਰਹੇ ਨੇ, ਇਨਕਲਾਬੀ ਜਿਹੜਾ ਜਿਹੜਾ ਹੈਗਾ ਸਾਡਾ ਸਾਹਿਤ ਵੰਡ ਰਹੇ ਨੇ। ਅੱਜ ਤੋਂ ਇਹ ਵੀ ਹੋ ਸਕਦਾ ਕਿ ਜਿਹੜੇ ਬਜ਼ੁਰਗ ਹੈ ਉਹਨਾਂ ਨੂੰ ਗੁਰਬਾਣੀ ਦਾ, ਕਈ ਬਹੁਤ ਸਾਰਿਆਂ ਨੇ ਲੋਕਾਂ ਨੇ ਸੋਚਿਆ ਨਹੀਂ ਸੀਗਾ ਕਿ ਅਸੀਂ ਇੱਥੇ ਮਤਲਬ ਇੱਥੇ ਪਹੁੰਚ ਜਾਂਗੇ, ਉਹਨਾਂ ਨੂੰ ਗੁਰਬਾਣੀ ਦੇ ਗੁਟਕੇ ਚਾਹੀਦੇ ਨੇ, ਸਟੀਕ ਚਾਹੀਦੇ ਨੇ। ਹੁਣ ਸਵੇਰੇ ਉੱਥੇ ਪਾਠ ਵੀ ਹੁੰਦਾ, ਨਮਾਜ਼ ਵੀ ਹੁੰਦੀ ਹੈ, ਹਵਨ ਵੀ ਹੁੰਦਾ, ਸਰਵਧਰਮ ਸੰਮੇਲਨ ਦੇ ਤਰ੍ਹਾਂ ਉਹ ਸਮਾਗਮ ਜਿਹੜਾ ਉੱਥੇ ਬਣਿਆ ਹੋਇਆ। ਲੇਕਿਨ ਜਿਹੜੀਆਂ ਕੁਛ ਜਥੇਬੰਦੀਆਂ ਹੈਗੀਆਂ ਨੇ ਜਿਹਨਾਂ ਨੇ ਪੈਸੇ ਇਕੱਠੇ ਕਰਨੇ ਨੇ, ਉਹ ਇਸ ਤਰੀਕੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਕਰਦੇ ਨੇ ਤਾਂ ਜੋ ਅਸੀਂ ਆਪਣਾ ਜਿਹੜਾ ਕੋਰੀ ਫੁਲਕਾ ਚੱਲਦਾ ਰੱਖ ਸਕੀਏ।
ਬਿੱਟਾ ਸਾਹਿਬ, ਬਹੁਤ ਸਾਰੀਆਂ ਜਥੇਬੰਦੀਆਂ ਵੀ ਪਹੁੰਚੀਆਂ ਹੋਈਆਂ ਨੇ, ਪੈਸੇ ਵੀ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਹੈ ਨਾ, ਅਤੇ ਉਹ ਆਲਰੇਡੀ ਉਹਨਾਂ ਜਥੇਬੰਦੀਆਂ ਕੋਲ ਬਹੁਤ ਜ਼ਿਆਦਾ ਪੈਸਾ ਪਿਆ ਪਹਿਲਾਂ ਹੀ, ਭਈ ਹੁਣ ਵੈਸੇ ਤਾਂ ਸਾਰੇ ਕਹਿ ਰਹੇ ਨੇ ਕਿ ਕਿਸੇ ਨੂੰ ਲੋੜ ਨਹੀਂ, ਕਿਉਂਕਿ ਆਪ ਮੁਹਾਰੇ ਹੀ SGPC ਬੜਾ ਪ੍ਰਬੰਧ ਕਰ ਰਹੀ ਹੈ, ਆਪਣੇ ਦਿੱਲੀ ਗੁਰਦੁਆਰਾ ਪ੍ਰਬੰਧ ਕਮੇਟੀ ਆਲੇ ਦੁਆਲੇ ਜਿਹੜੇ ਕਾਰ ਸੇਵਾ ਵਾਲੇ ਸਾਰੇ ਕਰ ਰਹੇ, ਲੋਕ ਆਪਣਾ ਰਾਸ਼ਨ ਆਪ ਲੈ ਕੇ ਗਏ ਹੋਏ ਨੇ, ਸੋ ਬਹੁਤਾ ਉੱਥੇ ਪੈਸੇ ਦੀ ਜ਼ਿਆਦਾ ਲੋੜ ਨਹੀਂ ਹੈਗੀ, ਅਤੇ ਲੋਕ ਪੈਸੇ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੇ। ਇਹਦੇ ਬਾਰੇ ਮਤਲਬ ਮੈਂ ਪੁਸ਼ਟੀ ਕਰਦਾ ਕਿ ਆਪਾਂ ਨੂੰ ਬਹੁਤੇ ਜ਼ਿਆਦਾ ਪੈਸਿਆਂ 'ਚ ਨਹੀਂ, ਬਹੁਤ ਸਾਰੇ ਮੈਨੂੰ ਫੋਨ ਵੀ ਆਉਂਦੇ ਨੇ, ਮੈਨੂੰ 3-4 ਫੋਨ ਆਏ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ। ਬਿੱਟਾ ਸਾਹਿਬ, ਮੈਂ ਤਾਂ ਉਹਨਾਂ ਨੂੰ ਇਹੀ ਸਲਾਹ ਦਿੱਤੀ ਆ ਵੀ ਤੁਸੀਂ ਜਿਹੜਾ ਆਪਣੇ ਪਿੰਡ ਆਪਣੇ ਮੁਹੱਲੇ ਦੇ ਵਿੱਚੋਂ ਜਿਹੜਾ ਕੋਈ ਜਾ ਰਿਹਾ ਆ ਉਹਨਾਂ ਦਾ ਖਰਚਾ ਦੇ ਦਿਓ, ਉਹਨਾਂ ਦਾ ਤੇਲ ਦੇ ਦਿਓ ਉਹਨਾਂ ਨੂੰ, ਹੈ ਨਾ, ਜਾਂ ਕੋਈ ਉਹਨਾਂ ਨੂੰ ਜ਼ਰੂਰੀ ਵਸਤਾਂ ਚਾਹੀਦੀਆਂ ਕੋਲ ਉਹਨਾਂ ਦੇ ਕੋਲ ਭੇਜ ਦਿਓ, ਰਾਦਰ ਦੈਨ ਅਸੀਂ ਕਿਸੇ ਜਥੇਬੰਦੀਆਂ ਨੂੰ ਅੱਧ ਪ੍ਰਦਾ ਉੱਥੇ ਲੱਗਦਾ। ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਬਿਲਕੁਲ ਜੀ, ਵੈਸੇ ਤਾਂ ਤੇਲ ਦੀ ਵੀ ਥੋੜ੍ਹਾ ਇਹ ਹੈ ਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਭਾਵੇਂ ਉਹ ਅਕਾਲੀ ਨੇ, ਭਾਵੇਂ ਉਹ ਕਾਂਗਰਸੀ ਨੇ, ਭਾਵੇਂ ਉਹ ਆੜ੍ਹਤੀਏ ਨੇ, ਭਾਵੇਂ ਉਹ ਵੱਡੇ ਰਾਈਸ ਮਿਲਰਸ ਨੇ, ਜਿਸ ਵੀ ਜਿਹੜਾ ਵੀ ਬੰਦਾ ਕਿਸਾਨੀ ਮੁੱਦੇ ਦੇ ਨਾਲ ਜੁੜਿਆ ਹੋਇਆ ਜਾਂ ਕਿਸਾਨੀ ਕਿੱਤੇ ਦੇ ਨਾਲ ਜੁੜਿਆ ਹੋਇਆ, ਮੰਨ ਲਓ ਕਿ ਆੜ੍ਹਤੀਏ ਨੇ ਕੀ ਕੀਤਾ ਹੈ, ਮੈਂ ਮੁਕਤਸਰ ਜ਼ਿਲ੍ਹੇ ਦੀ ਗੱਲ ਕਰਨਾ, ਛੋਟੇ ਜਿਹੇ ਜ਼ਿਲ੍ਹੇ ਦੀ, ਮੰਨ ਲਓ ਇੱਥੇ 500 ਦੁਕਾਨ ਹੈ, 500 ਦੁਕਾਨ ਨੇ, ਹਰੇਕ ਨੇ 51-52 ਰੁਪਇਆ ਇਕੱਠਾ ਕੀਤਾ ਆੜ੍ਹਤੀ ਐਸੋਸੀਏਸ਼ਨ ਨੇ, ਉਹਨਾਂ ਨੇ ਸੰਬੰਧਿਤ ਪਿੰਡਾਂ ਦੇ ਵਿੱਚ ਹੋਕੇ ਦਵਾ ਦਿੱਤੇ, ਗੁਰੂ ਘਰਾਂ ਦੇ ਵਿੱਚ ਅਨਾਊਂਸਮੈਂਟ ਹੋ ਚੁੱਕੀ ਹੈ ਕਿ ਜਿਹੜਾ ਵੀ ਕੋਈ ਟਰਾਲੀ ਲੈ ਕੇ ਜਾਣਾ ਚਾਹੁੰਦਾ ਤਾਂ ਉਹਨੂੰ 5100 ਰੁਪਈਏ ਦੀ ਪਰਚੀ ਜਾਂ ਉਹਨੂੰ 5100 ਰੁਪਈਏ ਦਾ ਤੇਲ। ਇਸੇ ਤਰ੍ਹਾਂ ਹੀ ਅਕਾਲੀ ਦਲ ਨੇ ਇਹ ਕਰ ਦਿੱਤਾ ਕਿ ਜਿਹੜੇ ਪਿੰਡ ਦੇ ਵਿੱਚੋਂ ਕੋਈ ਬੰਦਾ ਜਾਣਾ ਚਾਹੁੰਦਾ ਹੈ, ਟਰਾਲੀ ਜਾਣੀ ਚਾਹੁੰਦੀ ਹੈ, ਤੇ ਉਹਨੂੰ ਜਦ ਕਿਸੇ ਪੈਟਰੋਲ ਪੰਪ ਦੀ ਪਰਚੀ ਦੇ ਦਿੰਦੇ ਆ ਕਿ ਤੁਸੀਂ ਤੇਲ ਪਵਾਓ ਤੇ ਕੋਈ ਹੋਰ ਰਸਦ ਜਿਹੜੀ ਹੈਗੀ ਆ ਉਹ ਉਹਨੂੰ ਨਾਲ ਦੇ ਦਿੰਦੇ ਆ। ਸਾਂਝੇ ਤੌਰ ਦੇ ਉੱਤੇ ਇੰਨੇ ਕੁ ਪੈਸੇ ਲੋਕਾਂ ਕੋਲੇ ਜਥੇਬੰਦੀਆਂ ਨੂੰ ਇਕੱਠੇ ਹੋਣ ਦੀ ਸੰਭਾਵਨਾ ਵੀ ਹੈਗੀ ਹੈ। ਜਿਹੜਾ ਬੰਦਾ ਉੱਥੇ ਜਾਣਾ ਚਾਹੁੰਦਾ, ਕੱਲ ਮੈਨੂੰ ਕੁਝ ਮੁੰਡਿਆਂ ਦਾ ਫੋਨ ਆਇਆ, ਉਹ ਕਹਿੰਦੇ ਜੀ ਅਸੀਂ ਕਾਰ ਲੈ ਕੇ ਜਾਣੀ ਹੈ ਤੇ ਤੇਲ ਕੌਣ ਪਵਾਊਗਾ, ਤੇ ਮੈਂ ਉਹਨਾਂ ਨੂੰ ਹੱਸ ਪਿਆ, ਮੈਂ ਕਿਹਾ ਵੀ ਤੁਹਾਡੇ ਕੋਲੇ ਕਿੰਨੀ ਜ਼ਮੀਨ ਹੈ? ਕਹਿੰਦੇ ਜ਼ਮੀਨ ਤਾਂ ਸਾਡੇ ਕੋਲੇ ਹੈਗੀ ਹੈ, ਮੈਂ ਕਿਹਾ ਤੇਲ ਤੁਸੀਂ ਪਵਾਓ, ਜੇ ਨਹੀਂ ਤਾਂ ਮੈਂ ਕਿਹਾ ਮੈਂ ਪਵਾ ਦਿੰਦਾ ਕਿਸੇ ਤੋਂ। ਕਹਿੰਦੇ ਨਹੀਂ ਜੀ ਫਿਰ ਤਾਂ ਅਸੀਂ ਪਵਾ ਲਾਂਗੇ। ਮੈਂ ਕਿਹਾ ਜੀ ਤੇਲ ਜਿਹੜਾ ਹੈਗਾ ਉਹ ਟਰੈਕਟਰ ਟਰਾਲੀਆਂ ਵਾਸਤੇ ਹੈਗਾ, ਜੀਪਾਂ ਕਰਾਂ ਵਾਸਤੇ ਨਹੀਂ। ਕੱਲ ਨੂੰ ਪਤਾ ਨੀ ਲੱਗਦਾ ਕਿ ਜੀਪਾਂ ਕਰਾਂ ਚ ਤੇਲ ਮਿਲ ਜਾਂਦਾ, ਪਵਾ ਕੇ ਤੇ ਮਾਮੇ ਭੂਆ ਕੋਲੇ ਤੁਰ ਜਾਂਦਾ,
ਸ਼ਿਮਲੇ ਵੱਲ ਨੂੰ ਮੂੰਹ ਕਰ ਲਵੇ ਜਾਂ ਮਨਾਲੀ ਵੱਲ ਨੂੰ ਮੂੰਹ ਕਰ ਲਵੇ ਕਾਰ ਦਾ।
ਬਿਲਕੁਲ ਹੈਗਾ, ਲੇਕਿਨ ਮੈਂ ਐਸੇ ਬੰਦੇ ਨੂੰ ਵੀ ਜਾਣਨਾ ਜਿਹੜੇ VIP ਤੌਰ ਦੇ ਉੱਤੇ ਜਿਹੜੇ ਉੱਥੇ ਜਾਣਾ ਚਾਹੁੰਦੇ ਨੇ, ਤੇ ਉਹ ਕਹਿੰਦੇ ਆ ਕਿ ਅਸੀਂ ਜੀ ਰਹਿਣਾ ਜਾ ਕੇ ਸੋਚਦੇ ਆ ਢਾਬੇ ਤੇ ਆ ਜਿੱਥੇ 3000 ਰੁਪਇਆ ਕਿਰਾਇਆ, ਸਾਨੂੰ 10 ਦਿਨਾਂ ਦਾ ਕਿਰਾਇਆ ਹੀ ਦੇ ਦੋ ਕਿਉਂਕਿ ਅਸੀਂ ਉੱਥੇ ਆ ਕੇ ਰਾਤ ਰੁਕ ਜਾ ਕਰਾਂਗੇ,
ਸ਼ੰਭੂ ਬਾਰਡਰ ਤੱਕ ਪਹੁੰਚਦੇ ਪਹੁੰਚਦੇ 1000 ਤੋਂ ਉੱਤੇ ਹੋ ਗਈ ਹੈ, ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ, ਤੇ ਕੌਣ ਉਹ ਟਰਾਲੀ ਆਰਗੇਨਾਈਜ਼ ਕੌਣ ਕਰ ਰਿਹਾ ਉੱਥੋਂ ਅੰਮ੍ਰਿਤਸਰ ਸਾਹਿਬ ਤੋਂ?
ਹਾਂਜੀ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇੱਕ ਜਥੇਬੰਦੀ ਹੈਗੀ ਆ, ਮਾਝੇ ਦੀ ਬਹੁਤ ਵੱਡੀ ਜਥੇਬੰਦੀ ਹੈ।
ਅੱਛਾ,
ਉਹਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਤੋਂ ਅਰਦਾਸ ਕਰਕੇ ਔਰ ਉਹਨਾਂ ਨੇ ਉਹਨਾਂ ਵਿਅਕਤੀਆਂ ਨੂੰ ਲੈ ਕੇ ਗਏ ਸਨ, ਕਿਉਂਕਿ ਮਾਝੇ ਦੇ ਵਿੱਚੋਂ ਬਹੁਤ ਸਾਰੀਆਂ ਜਥੇਬੰਦੀਆਂ ਦੇ ਆਗੂ ਉੱਥੇ ਪਹੁੰਚ ਚੁੱਕੇ ਸੀ, ਜਿਹਨਾਂ ਨੂੰ 7-8 ਦਿਨ ਹੋ ਗਏ ਸੀਗੇ, ਉਹ ਉਹਨਾਂ ਨੇ ਵਾਪਸ ਆਉਣਾ ਸੀਗਾ। ਜਦੋਂ ਇੱਕ ਜਥਾ ਵਾਪਸ ਆਉਂਦਾ ਹੈ ਤੇ ਦੂਜਾ ਜਥਾ ਉੱਥੇ ਪਹੁੰਚਦਾ ਹੈ ਤੇ ਉਹਦੇ ਲਈ ਵੀ ਪ੍ਰਬੰਧ ਕਰਨੇ ਹੁੰਦੇ ਆ। ਕੱਲ ਉਹ ਜਥਾ ਜਿਹੜਾ ਹੈਗਾ ਉਹ ਤਕਰੀਬਨ ਉੱਥੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਉੱਥੇ ਪਹੁੰਚ ਚੁੱਕਿਆ, ਦੇਰ ਰਾਤ ਪਹੁੰਚਿਆ, ਉਹਨਾਂ ਦੀ ਵੀਡੀਓ ਵੀ ਕਾਫੀ ਵਾਇਰਲ ਹੋਈਆਂ। ਉਹਦੇ ਚ ਸਰਵਣ ਸਿੰਘ ਭੰਡੇਰ ਨੇ, ਸਤਨਾਮ ਸਿੰਘ ਪੰਨੂ ਨੇ 30 ਕਿਲੋਮੀਟਰ ਦਾ ਕਾਫਲਾ ਸੀ, ਜਿਹਦੇ ਚ ਫਿਰੋਜ਼ਪੁਰ ਤੱਕ ਦੇ ਜਿਹੜੇ ਹੈ ਪਿੰਡਾਂ ਦੇ ਜਥੇ ਗਏ ਨੇ, ਫਾਜ਼ਿਲਕਾ, ਫਿਰੋਜ਼ਪੁਰ, ਮੋਗਾ, ਤਰਨ ਤਾਰਨ, ਅੰਮ੍ਰਿਤਸਰ, ਬਟਾਲਾ, ਗੁਰਦਾਸਪੁਰ, ਔਰ ਇਸ ਤਰ੍ਹਾਂ ਦੇ ਜਥੇ ਜਿਹੜੇ ਆ ਹੁਣ ਲਗਾਤਾਰ ਜਾਣੇ ਸ਼ੁਰੂ ਹੋ ਗਏ ਹੈ। 1 ਲੱਖ ਕਿਸਾਨਾਂ ਦਾ ਜਥਾ ਉਹਦੇ ਚ ਕਹਿ ਰਹੇ ਹੈ ਕਿ 1 ਲੱਖ ਕਿਸਾਨਾਂ ਦਾ ਜਥਾ ਜਿਹੜਾ ਉੱਥੇ ਪਹੁੰਚਿਆ, ਕੱਲ ਦੇਰ ਰਾਤ ਪਹੁੰਚਿਆ ਤੇ ਉਹ ਸ਼ੰਭੂ ਸਿੰਘੂ ਬਾਰਡਰ ਤੇ ਹੀ ਪਹੁੰਚਿਆ। ਉਹਦੇ ਚ ਰਾਸ਼ਨ ਵੀ ਹੈਗਾ, ਉਹਦੇ ਚ ਗੱਦੇ ਵੀ ਹੈਗੇ ਨੇ, ਉਹਦੇ ਚ ਜਿਹੜੀਆਂ ਕੁਛ ਲੱਕੜਾਂ ਵੀ ਹੈਗੀਆਂ, ਕੁਛ ਸਿਲੰਡਰ ਵੀ ਹੈਗੇ ਨੇ, ਉਹ ਕਾਫੀ ਜਿਹੜਾ ਰਸਦ ਵੀ ਹੈਗੀ ਆ ਉਹਦੇ ਵਿੱਚ, ਤੇ ਆਮ ਲੋਕ ਵੀ ਗਏ ਨੇ ਜਿਹਨਾਂ ਨੂੰ ਇਹ ਲੱਗਦਾ ਕਿ ਸਾਡੀ ਹਾਜ਼ਰੀ ਰਹਿ ਗਈ। ਅੱਜ ਤਾਂ ਹੁਣ ਪਿੰਡਾਂ ਦੇ ਵਿੱਚ ਅਮਨਦੀਪ ਜੀ ਹੋਕੇ ਦੇਣ ਲੱਗ ਪਏ ਕਿ ਜਿਹੜੇ ਪਿੰਡ ਦੇ ਵਿੱਚੋਂ ਕੋਈ ਵਿਅਕਤੀ ਕਿਸੇ ਘਰ ਦਾ ਨਹੀਂ ਜਾਊਗਾ ਤੇ ਕੱਲ ਨੂੰ ਉਹਨੂੰ ਗਦਾਰ ਐਲਾਨਿਆ ਜਾਊਗਾ। ਔਰ ਦੂਜੀ ਗੱਲ ਇਹ ਹੈ ਜਿਹੜੇ ਜਿਹੜੇ ਵਿਅਕਤੀ ਪਿੰਡਾਂ ਦੇ ਵਿੱਚੋਂ ਵਾਪਸ ਆ ਰਹੇ ਨੇ ਉੱਥੋਂ ਆ ਰਹੇ ਨੇ ਤੇ ਉਹ ਫਿਰ ਅੱਗੇ ਮੈਸੇਜ ਦਿੰਦੇ ਆ ਕਿ ਉੱਥੇ ਤਾਂ ਇਸ ਤਰ੍ਹਾਂ ਦਾ ਪ੍ਰਬੰਧ ਹੈਗਾ, ਭਾਵੇਂ ਰਾਤ ਨੂੰ ਸੌਣ ਨੂੰ ਥੋੜੀ ਦਿੱਕਤ ਜ਼ਰੂਰ ਹੈਗੀ ਹੈ, ਨਹਾਉਣ ਧੋਣ ਲਈ ਪ੍ਰਬੰਧ ਪਾਣੀ ਦਾ ਕਰ ਦਿੱਤਾ ਗਿਆ, ਲੇਕਿਨ ਉੱਥੇ ਸਿਰੜੀ ਬੰਦੇ ਜਿਹੜੇ ਬੰਦੇ ਕਿਸਾਨੀ ਦਾ ਦਰਦ ਰੱਖਦੇ ਨੇ, ਜਾਂ ਅੱਜ ਪਹਿਲੀ ਵਾਰੀ ਹੋਇਆ ਕਿ ਇਸ ਤਰ੍ਹਾਂ ਦਾ ਜਿਹੜਾ ਮੁਹਾਰ ਬਣ ਗਿਆ ਹੋਵੇ ਕਿ ਬੰਦੇ ਸਾਈਕਲਾਂ ਤੇ ਪੁੱਜ ਰਹੇ ਨੇ, ਪੈਦਲ ਪੁੱਜ ਰਹੇ ਨੇ। ਰਾਤ ਮੈਂ ਦਿਖ ਰਿਹਾ ਸੀਗਾ, ਮੇਰੇ ਕੋਲ ਇੱਕ ਰਿਪੋਰਟ ਵੀ ਆਈ ਹੈ ਕਿ ਰਾਜਸਥਾਨ ਦੇ ਉੱਤੋਂ ਬਹੁਤ ਸਾਰੇ ਲੋਕ ਆਪਣੇ ਜਿਹੜੇ ਪਸ਼ੂ ਲੈ ਕੇ ਉੱਥੇ ਪਹੁੰਚੇ ਹੋਏ ਨੇ, ਚਾਹੇ ਉਹ ਸੰਕੇਤਕ ਤੌਰ ਤੇ ਵਿਰੋਧ ਹੈ, ਔਰ ਹਰਿਆਣੇ ਦੇ ਬਹੁਤ ਸਾਰੇ
ਇਹ ਵੀ ਹਾਂ ਇਹ ਵੀ ਇਹ ਵੀ ਖਬਰ ਆ ਰਹੀ ਹੈ ਕਿ 2 ਲੱਖ ਦੇ ਕਰੀਬ ਜਿਹੜੀਆਂ ਗਾਈਆਂ ਨੇ ਜਾਂ ਪਸ਼ੂ ਨੇ ਉਹ ਵੀ ਨਾਲ ਲੈ ਕੇ ਆ ਰਹੇ ਨੇ। ਇਹ ਵੈਸੇ ਵਰਤਾਰਾ ਰਾਜੀਵ ਗਾਂਧੀ ਦੇ ਦੌਰਾਨ ਵੀ ਹੋਇਆ ਸੀਗਾ, ਯੂਪੀ ਦੇ ਕਿਸਾਨ ਲੀਡਰ ਨੇ ਮਤਲਬ 4 ਲੱਖ ਦਾ ਇਕੱਠ ਕੀਤਾ ਸੀ ਤੇ ਪਸ਼ੂ ਮਾਲ ਡੰਗਰ ਸਮੇਤ ਕੀਤਾ ਸੀ। ਸੋ ਇਹ ਇਹ ਜਿਹੜਾ ਸਾਊਥ
ਮਹਿੰਦਰ ਸਿੰਘ ਸ਼ਿਕਾਇਤ ਹੈ,
ਹਾਂਜੀ
32 ਸਾਲ ਪਹਿਲਾਂ ਮਹਿੰਦਰ ਸਿੰਘ ਸ਼ਿਕਾਇਤ ਨੇ ਬੋਰਡ ਕਲੱਬ ਵਿਖੇ ਇਹ ਧਰਨਾ ਦਿੱਤਾ ਸੀਗਾ, ਔਰ ਉਦੋਂ ਉਸ ਮੌਕੇ ਦੇ ਉੱਤੇ 10 ਲੱਖ ਲੋਕ ਤੇ 16 ਸੂਬਿਆਂ ਦੇ ਲੋਕ ਉੱਥੇ ਪਹੁੰਚੇ ਸੀ ਜਿਹਨਾਂ ਨੇ ਬੋਰਡ ਕਲੱਬ ਦੇ ਵਿੱਚ ਆਪਣੀਆਂ ਮੰਗਾਂ ਬਣਵਾਈਆਂ ਸੀ। ਪਰ 32 ਸਾਲ ਪਹਿਲਾਂ ਦਾ ਵਰਤਾਰਾ ਜਿਹਨਾਂ ਨੇ ਦੇਖਿਆ ਹੈਗਾ, ਜੇ ਉਹਨਾਂ ਨੇ ਜੇ ਨਹੀਂ ਦੇਖਿਆ ਤਾਂ ਅੱਜ ਦਾ ਜਿਹੜਾ ਵਰਤਾਰਾ ਹੈਗਾ ਉਹ ਅਸੀਂ ਦੇਖ ਸਕਦੇ ਹਾਂ। ਔਰ ਇੰਨੇ ਉੱਥੇ ਲੋਕਲ ਜਿਹੜੇ ਲੋਕ ਨੇ ਉਹ ਬੜੇ ਉਹਨਾਂ ਨੂੰ ਮਤਲਬ ਵੈਲਕਮ ਕਰ ਰਹੇ ਨੇ। ਉਹਦੇ ਚ 2 ਗੱਲਾਂ ਨੇ, ਉਹਦੇ ਚ ਇੱਕ ਤਾਂ ਇਹ ਗੱਲ ਵੀ ਹੈਗੀ ਕਿ ਲੋਕਾਂ ਨੂੰ ਸਮਝ ਲੱਗ ਗਈ ਕਿ ਪਹਿਲਾਂ NCR ਦਾ ਵਿਰੋਧ ਨਹੀਂ ਹੋ ਸਕਿਆ, ਨੋਟਬੰਦੀ ਤਾਂ ਨਹੀਂ ਹੋਇਆ, GST ਦਾ ਨਹੀਂ ਹੋਇਆ, ਔਰ NPR ਦਾ ਨਹੀਂ ਹੋਇਆ, ਤੇ ਹੁਣ ਜਿਹੜਾ ਵਿਰੋਧ ਹੋਇਆ ਤੇ ਹੁਣ ਇਹਦੇ ਨਾਲ ਲੁਕਵੇਂ ਢੰਗ ਦੇ ਨਾਲ ਹੁਣ ਰਾਜਸੀ ਪਾਰਟੀਆਂ ਵੀ ਆਪਣੀਆਂ ਹਾਜ਼ਰੀਆਂ ਜਿਹੜੀਆਂ ਉਹ ਲਵਾਉਣ ਲੱਗ ਪਈਆਂ, ਇਹ ਇੱਕ ਦਾ। ਦੂਜਾ ਦੂਜੀ ਗੱਲ ਇਹ ਹੈਗੀ ਹੈ ਕਿ ਪਿੰਡਾਂ ਦੇ ਵਿੱਚ ਜਿਹੜੇ ਪਹਿਰੇ ਲੱਗਦੇ ਸੀ ਪਹਿਲਾਂ, ਤੇ ਇਹਨਾਂ ਜਗ੍ਹਾ ਦੇ ਉੱਤੇ ਜਿੱਥੇ ਜਿੱਥੇ ਵੀ ਸਿੰਘੂ ਬਾਰਡਰ ਦੀ ਗੱਲ ਕਰ ਲਈਏ, ਕੁੰਡਲੀ ਦੀ ਗੱਲ ਕਰੀਏ, ਗਾਜੀਪੁਰ ਦੀ ਗੱਲ ਕਰ ਲਈਏ, ਚਿੱਲਾ ਬਾਰਡਰ ਦੀ ਗੱਲ ਕਰ ਲਈਏ, ਚਿੱਲਾ ਬਾਰਡਰ ਦੇ ਚਲੋ ਪੰਜਾਬੀ ਘੱਟ ਨੇ, ਬਹਾਦਰਗੜ੍ਹ ਵਾਲੇ ਪਾਸੇ ਜ਼ਿਆਦਾ ਨੇ, ਸਾਡੇ ਇੱਧਰ ਸਿੰਘੂ ਵਾਲੇ ਪਾਸੇ ਜ਼ਿਆਦਾ ਨੇ, ਜਿਹੜੀਆਂ ਸੜਕਾਂ ਇੱਧਰੋਂ ਮਾਲਵੇ ਤੋਂ ਜਾਂਦੀਆਂ, ਯਾਨੀ ਅਸੀਂ ਇੱਧਰਲਾ ਏਰੀਆ ਜਾਈਏ ਤਾਂ ਸਾਨੂੰ ਬਹਾਦਰਗੜ੍ਹ ਜਾਣਾ ਪੈਂਦਾ, ਜੇ ਤੁਸੀਂ ਚੰਡੀਗੜ੍ਹ ਵਾਲੇ ਪਾਸੇ ਜਾਓ ਤਾਂ ਸਾਨੂੰ ਸਿੰਘੂ ਤੇ ਕੁੰਡਲੀ ਬਾਰਡਰ ਆਉਂਦਾ। ਇਹ 2 ਸੜਕਾਂ ਜਿਹੜੀਆਂ ਸਾਨੂੰ ਲੋੜਦੀਆਂ ਨੇ ਅੰਬਾਲਾ ਸਾਈਡ ਵਾਲੀਆਂ, ਉੱਥੇ ਪਹਿਰੇ ਵੀ ਲੱਗਣੇ ਸ਼ੁਰੂ ਹੋ ਗਏ ਨੇ, ਤੇ ਪਿੱਛੇ ਜੇ 10-12 ਬੰਦੇ ਐਸੇ ਵੀ ਫੜੇ ਗਏ ਸਨ ਜਿਹੜੇ ਕੋਈ ਸ਼ਰਾਰਤ ਕਰਨ ਦੀ ਸਕੀਮ ਦੇ ਵਿੱਚ ਸਨ, ਜਿਹਨਾਂ ਨੇ ਟਰੈਕਟਰਾਂ ਦੇ ਵਿੱਚ ਸੂਏ ਮਾਰੇ, ਉਹਨਾਂ ਨੂੰ ਲੱਗਿਆ ਸੀਗਾ ਕਿ ਉਹ ਪੁਲਿਸ ਦੇ ਬੰਦੇ ਸੀ, ਬਾਅਦ ਦੇ ਵਿੱਚ ਪਤਾ ਵੀ ਲੱਗ ਗਿਆ ਸੀਗਾ, ਲੇਕਿਨ ਪੁਲਿਸ ਉਹਦੇ ਚੋਂ ਮੁੱਕਰ ਗਈ। ਉਹਨੇ ਸਾਫ਼ ਤੌਰ ਤੇ ਆਖਿਆ ਵੀ ਅਸਾਂ ਨੂੰ ਤਾਂ ਜੀ ਫਲਾਣੇ ਬੰਦੇ ਨੇ ਹਾਇਰ ਕੀਤਾ ਸੀਗਾ, ਕੁਛ ਬੰਦਿਆਂ ਨੇ ਵੀਡੀਓ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਸੀ। ਸੋ ਇਸ ਕਰਕੇ ਉਹਨਾਂ ਤੇ ਨਿਗਰਾਨੀ ਰੱਖਣ ਦੇ ਲਈ ਵੀ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਜਿਹੜੇ ਪਿੰਡਾਂ ਦੇ ਵਿੱਚ ਪਹਿਰਾਦਾਰੀ ਕਰਦੇ ਸਨ, ਜਾਂ ਪਿੰਡਾਂ ਦੇ ਵਿੱਚ ਜਿਹੜੇ ਸਮਝਦੇ ਸਨ ਕਿ ਇਹ ਬੰਦੇ ਪਾਰਕੂ ਅੱਖ ਵਾਲੇ ਨੇ, ਤਿੱਖੀ ਨਜ਼ਰ ਰੱਖਣ ਵਾਲੇ ਨੇ, ਉਹ ਵਿਅਕਤੀ ਵੀ ਜਾ ਰਹੇ ਨੇ। ਦੇਖੋ ਜਿੱਥੇ ਤੱਕ ਪਸ਼ੂਆਂ ਦੀ ਗੱਲ ਵੀ ਹੈ, ਹੁਣ ਮੈਂ ਰਾਜਸਥਾਨ ਹਰਿਆਣੇ ਵਾਲੇ ਬੰਦੇ ਮੈਂ ਦੇਖੇ ਹੈ, ਉਹ ਫਲ ਫਰੂਟ ਵੀ ਲੈ ਕੇ ਜਾ ਰਹੇ ਨੇ, ਰੋਜ਼ਾਨਾ ਲੱਸੀ ਲੈ ਕੇ ਜਾ ਰਹੇ ਨੇ, ਔਰ ਆਪਣੇ ਜਿਹੜੇ ਰਵਾਇਤੀ ਪੋਸ਼ਾਕਾਂ ਦੇ ਵਿੱਚ ਬੱਚਿਆਂ ਨੂੰ, ਬੀਬੀਆਂ ਨੂੰ, ਔਰ ਫੈਮਲੀਆਂ ਨਾਲ ਵੀ ਲੋਕ ਜਾ ਰਹੇ ਨੇ, ਬਹੁਤ ਸਾਰੇ ਲੋਕ ਪਰਿਵਾਰਾਂ ਨਾਲ ਜਾ ਰਹੇ ਨੇ, ਛੋਟੇ ਬੱਚਿਆਂ ਨੂੰ ਨਾਲ ਲੈ ਕੇ ਜਾ ਰਹੇ ਨੇ, ਤੇ ਉਹਨਾਂ ਨੂੰ ਕੱਲ ਵੀ ਇੱਕ ਬੱਚਾ ਮੈਂ ਦੇਖ ਰਿਹਾ ਸੀਗਾ, ਉਹਦੀ ਵੀਡੀਓ ਆ ਰਹੀ ਸੀ, ਉਹ ਕਹਿੰਦੇ ਕਿ ਮੈਂ ਆਪਣੇ ਦਾਦਾ ਜੀ ਨੂੰ ਵਾਪਸ ਲੈਣ ਆਇਆ, ਕਿਉਂਕਿ ਮੇਰਾ ਬਰਥਡੇ ਸੀ, ਉਹ ਆ ਨਹੀਂ ਸਕੀ, ਮੈਂ ਉਹਨੂੰ ਮਿਲਣ ਆਇਆ। ਉਹ ਉੱਥੇ ਉਹ ਕਹਿ ਰਹੇ ਸੀ 4 ਦਿਨ ਹੋ ਗਏ ਸਾਨੂੰ ਇੱਥੇ ਬੈਠਿਆਂ ਨੂੰ, ਉੱਥੋਂ ਲੋਕ ਜਿਹੜੇ ਲੋਕਲ ਲੋਕ ਨੇ ਜਿਹੜੇ ਇੰਡਸਟਰੀ ਨੇੜੇ ਹੈ, ਪੈਟਰੋਲ ਪੰਪ ਕੁਝ ਹੈਗੇ ਨੇ, ਉਹਨਾਂ ਨੇ ਆਪਣੇ ਘਰਾਂ ਦੇ ਦਰਵਾਜ਼ੇ ਵੀ ਖੋਲ੍ਹ ਦਿੱਤੇ ਨੇ, ਕਮਰਸ਼ੀਅਲ ਜਿਹੜੀਆਂ ਚੀਜ਼ਾਂ ਖੋਲ੍ਹ ਦਿੱਤੀਆਂ ਕਿ ਜੇਕਰ ਤੁਸੀਂ ਸਵੇਰੇ ਫਰੈਸ਼ ਹੋਣਾ, ਤਿਆਰ ਹੋਣਾ ਤਾਂ ਤੁਸੀਂ ਇੱਥੇ ਹੋ ਜਾਓ, ਤੇ ਬਾਅਦ ਦੇ ਵਿੱਚ ਖਾਲਸਾ ਏਡ ਨੇ ਵੀ ਇਹ ਪ੍ਰਬੰਧ ਕੀਤਾ ਹੋਇਆ ਵੈਸੇ ਤਾਂ, ਲੇਕਿਨ ਖਾਲਸਾ ਏਡ ਦਾ ਜਿਹੜਾ ਪ੍ਰਬੰਧ ਹੈਗਾ ਉਹਦੇ 'ਚ ਜ਼ਿਆਦਾਤਰ ਜਿਹੜੇ ਬਜ਼ੁਰਗਾਂ ਨੂੰ ਹੀ ਸਹੂਲਤ ਦਿੱਤੀ ਜਾ ਰਹੀ ਹੈ, ਕਿਉਂਕਿ ਬਜ਼ੁਰਗਾਂ ਨੂੰ ਕਾਫ਼ੀ ਤਕਲੀਫ਼, ਉੱਥੇ ਮੌਸਮ ਵੀ ਠੰਡ ਦਾ, ਮੀਂਹ ਵੀ ਪੈ ਗਿਆ। ਤੇ ਦੂਜੀ ਗੱਲ ਇਹ ਕਿ ਰਾਤ ਨੂੰ ਜਿਹੜੇ ਬੰਦੇ ਰਹਿੰਦੇ ਨੇ, ਸਵੇਰੇ 9 ਵਜੇ ਉਹਨਾਂ ਨੂੰ ਬੈੱਡ ਛੱਡਣਾ ਪੈਂਦਾ ਹੈ, ਤੇ ਉਹਨਾਂ ਲਈ ਵੀ ਵਿਸ਼ੇਸ਼ ਪ੍ਰਬੰਧ ਇਸ ਤਰ੍ਹਾਂ ਦੇ ਜਿਹੜੇ ਲੋਕਾਂ ਨੇ ਆਪਣੇ ਲੈਵਲ ਤੇ ਵੀ ਕੀਤੇ ਨੇ।
ਆਪਣੇ ਬਿੱਟਾ ਸਾਹਿਬ, ਹੁਣ ਥੋੜ੍ਹੀ ਜਿਹੀ ਗੱਲ ਆਪਾਂ, ਸਾਡੇ ਕੋਲ 10 ਕੁ ਮਿੰਟ ਹੈਗੇ ਨੇ, 15 ਮਿੰਟ, ਕਿ ਆਪਾਂ ਲੀਡਰਸ਼ਿਪ ਦੀ ਵੀ ਕਰਨੀ ਆ ਇਹਦੇ 'ਤੇ। ਹੁਣ ਦੇ ਹਰੇਕ ਪਾਰਟੀ ਦੇ ਲੀਡਰਸ਼ਿਪ 'ਤੇ ਦਬਾਅ ਬਣਿਆ ਪਿਆ ਵੀ ਉਹ ਕੀ ਕਰਨ, ਕਿਉਂਕਿ ਮੈਨੂੰ ਪਤਾ ਹੈ ਕਿ ਗਰਾਊਂਡ ਲੈਵਲ ਤੋਂ ਜਿਹੜੇ ਵਰਕਰ ਨੇ ਉਹ ਕਹਿ ਰਹੇ ਵੀ ਸਾਡੇ ਲੀਡਰ ਕੁਛ ਕਰ ਨਹੀਂ ਰਹੇ, ਹੈ ਨਾ, ਅਸੀਂ ਕੀ ਕਰੀਏ, ਪਾਰਟੀ ਨੂੰ ਕਿੱਦਾਂ ਚਮਕਾਈਏ। ਜਾਂ ਜਿਹੜੇ MLA ਆ ਉਹ ਬੜੇ ਮਤਲਬ ਤਤਪਰ ਹੁੰਦੇ ਹੋਣੇ ਆ ਕਿ ਸਾਡੀ ਪਾਰਟੀ ਨਹੀਂ ਕੁਛ ਕਰ ਰਹੀ, ਸਾਨੂੰ ਕੋਈ ਗਾਈਡੈਂਸ ਨਹੀਂ ਕਰ ਰਿਹਾ। ਸੋ ਸਾਰੀਆਂ ਪਾਰਟੀਆਂ ਜਿਹੜੀਆਂ ਸ਼ਸ਼ੋਪਨ 'ਚ ਪਈਆਂ ਹੋਈਆਂ ਨੇ। ਦੂਜੀ ਜਿਹੜੀ ਲੀਡਰਸ਼ਿਪ ਦੀ ਆ, ਮੈਨੂੰ ਇਉਂ ਲੱਗਦਾ ਹੈ ਕਿ BJP ਵੀ ਕੋਈ ਚੈਨ ਦੀ ਨੀਂਦ ਨਹੀਂ ਸੌ ਰਹੀ ਹੋਣੀ। ਉਹਨਾਂ ਦੀ ਜਿਹੜੀ ਅੰਦਰੂਨੀ ਮਸ਼ੀਨਰੀ ਆ ਉਹ ਵੀ ਬੜੀ ਤਤਪਰ ਹੋਣੀ ਆ। ਕੋਈ ਵਿਦਰੋਹ ਦੇ ਸੰਕੇਤ ਮਿਲ ਰਹੇ ਹੋਣ ਅੰਦਰੋਂ।
ਬਿਲਕੁਲ, ਹਰਿਆਣੇ ਦੀ ਗੱਲ ਕਰ ਸਕਦੇ ਹਾਂ ਆਪਾਂ ਪਹਿਲਾਂ ਤਾਂ
ਜੀ,
ਹਰਿਆਣੇ ਦੇ ਵਿੱਚ ਜਨਨਾਇਕ ਜਨਤਾ ਪਾਰਟੀ ਦੀ ਜਿਹੜੀ ਹਮਾਇਤ ਹੈਗੀ ਆ, 10 ਸੀਟਾਂ ਦੇ ਉੱਤੇ ਸਰਕਾਰ ਬਣੀ ਹੈ BJP ਦੇ ਨਾਲ
ਜੀ।
ਹਰਿਆਣੇ ਦੇ ਵਿੱਚ 2 ਵਿਧਾਇਕਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਸੀਗਾ ਕਿ ਜੇ ਇਸੇ ਤਰ੍ਹਾਂ ਹੀ ਸੰਘਰਸ਼ ਚੱਲਦਾ ਰਿਹਾ ਤਾਂ ਅਸੀਂ ਜਿਹੜੀ ਆ ਹਰਿਆਣੇ ਦੀ ਸਰਕਾਰ ਤੋੜ ਦਿਆਂਗੇ
ਜੀ।
ਫਿਰ ਵਿੱਚੋਂ ਹਰਿਆਣੇ ਦੇ ਜਿਹੜੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ, ਉਹਨਾਂ ਨੂੰ ਇਹ ਬਿਆਨ ਦੇਣਾ ਪਿਆ, ਉਹਨੂੰ ਚੁੱਪੀ ਤੋੜਨੀ ਪਈ। ਉਹਨਾਂ ਨੇ ਆਖਿਆ ਕਿ ਜਿੰਨਾ ਚਿਰ ਮੈਂ ਸੱਤਾ 'ਚ ਰਹੂੰਗਾ ਤੇ ਮੈਂ ਕਿਸਾਨਾਂ ਨੂੰ MSP ਦਵਾ ਕੇ ਰਹੂੰਗਾ। ਤੇ ਹੁਣ ਦੇਖੋ ਜੀ, ਪ੍ਰਧਾਨ ਮੰਤਰੀ ਸਾਹਿਬ ਨੇ ਤਾਂ MSP ਲਿਖ ਕੇ ਦੇ ਦਿੱਤੀ, ਖੇਤੀ ਮੰਤਰੀ ਨੇ ਲਿਖ ਕੇ ਦੇ ਦਿੱਤੀ, ਪਾਰਲੀਮੈਂਟ ਦੇ ਵਿੱਚ ਬੋਲਤਾ। ਹੁਣ ਤਾਂ ਜਿਹੜਾ ਨਵਾਂ ਮਤਾ ਆ ਉਹਦੇ ਤੇ ਵੀ ਇਹਨਾਂ ਨੇ ਕਹਿ ਦਿੱਤਾ ਕਿ MSP ਜਿਹੜੀ ਜਾਰੀ ਰਹੂਗੀ। ਇਸ ਕਰਕੇ ਸਾਨੂੰ ਸਰਕਾਰ ਤੋੜਨ ਦੀ ਜਿਹੜੀ ਹੈ ਲੋੜ ਨਹੀਂ ਗਈ। ਸਰਕਾਰ ਦੇ ਹੱਕ ਦੇ ਵਿੱਚ ਉਹਨਾਂ ਨੇ ਆਖਿਆ ਕਿ ਇਹ ਜਿਹੜਾ ਬਿੱਲ ਹੈਗਾ, ਇਹ ਤਾਂ ਸਾਲ 2000 ਦੇ ਵਿੱਚ ਉਦੋਂ ਸ਼ੰਕਰ ਲਾਲ ਗੁਰੂ ਕਮੇਟੀ ਦੀ ਸ਼ੁਰੂਆਤ ਹੋਈ ਸੀ, ਔਰ ਪੰਜਾਬ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਹੈ ਕਿ ਸਿਆਸੀ ਪਾਰਟੀਆਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ। ਹੁਣ ਤਾਂ ਇਹ ਸੰਘਰਸ਼ ਨੇ ਇੱਕ ਨਵੀਂ ਰੂਪ ਰੇਖਾ ਦੇ ਦਿੱਤੀ ਹੈ, ਸਿਆਸੀ ਪਾਰਟੀਆਂ ਨੂੰ ਤਾਂ ਰੋਲ ਕੇ ਰੱਖ ਦਿੱਤਾ ਹੈ। ਹੁਣ ਇਹ ਵੀ ਗੱਲ ਚੱਲ ਰਹੀ ਹੈ, ਕੱਲ ਜਿਵੇਂ ਆਪਣਾ ਬਲਵੀਰ ਸਿੰਘ ਰਾਜੋਵਾਲ ਨੇ ਗੱਲ ਕਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸੰਘਰਸ਼ ਦੀ ਰੂਪ ਰੇਖਾ ਇਸ ਤਰ੍ਹਾਂ ਦੀ ਉਲੀਕੀ ਜਾ ਸਕਦੀ ਹੈ, ਇੱਥੋਂ ਸਿੱਖਣ ਦੀ ਲੋੜ ਹੈਗੀ ਹੈ। ਜਦੋਂ ਆਸਟ੍ਰੇਲੀਆ 'ਚ, ਅਮਰੀਕਾ 'ਚ, ਕੈਨੇਡਾ 'ਚ ਸਾਰੇ ਮੁਲਕਾਂ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹ ਇਹ ਗੱਲ ਕਹਿ ਰਹੇ ਨੇ ਕਿ ਕਿਸਾਨੀ ਅੰਦੋਲਨ ਦੇ ਵਿੱਚ ਕੋਈ ਵੀ ਜੇਕਰ ਕਿਸੇ ਨੇ ਵੀ ਹਮਾਇਤ ਨਾ ਕੀਤੀ ਤਾਂ ਅਸੀਂ ਤੁਹਾਡੇ ਨਾਲ ਹੈਗੇ ਹਾਂ। ਸਿਆਸੀ ਪਾਰਟੀਆਂ ਨੂੰ ਹੱਥਾਂ ਪੈਰਾਂ ਦੀ ਇਹ ਵੀ ਪਈ ਹੋਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਕਿਸਾਨ ਮਜ਼ਦੂਰ ਸੰਘਰਸ਼ ਏਕਤਾ ਜਾਂ ਕਿਸਾਨ ਮਜ਼ਦੂਰ ਏਕਤਾ ਨਾਮ ਦੀ ਪਾਰਟੀ ਇੱਥੋਂ ਨਾ ਉੱਭਰ ਆਵੇ, ਨਾ ਹੋਣ ਚਾਵੇ ਆ ਜਾਵੇ। ਇਸੇ ਕਰਕੇ ਦੇਖੋ, ਭਗਵੰਤ ਮਾਨ ਨੇ, ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨੇ ਇਹ ਗੱਲ ਕਹੀ ਹੈ, ਸੁਖਬੀਰ ਸਿੰਘ ਬਾਦਲ ਨੇ ਇਹ ਗੱਲ ਕਹੀ ਹੈ ਕਿ ਅਸੀਂ ਕਿਸਾਨੀ ਝੰਡੇ ਦੇ ਹੇਠਾਂ ਇਕੱਠੇ ਹੋਣ ਨੂੰ ਤਿਆਰ ਹਾਂ ਤੇ ਅਸੀਂ ਕਿਸਾਨ ਸਾਨੂੰ ਪਹਿਲਾਂ, ਪਾਰਟੀਆਂ ਸਾਨੂੰ ਬਾਅਦ 'ਚ। ਦੇਖੋ ਜੀ, ਅਸੀਂ ਤਾਂ ਅਹੁਦਾ ਵੀ ਛੱਡ ਦਿੱਤਾ, ਅਸੀਂ ਤਾਂ ਮੰਤਰੀਸ਼ਿਪ ਵੀ ਛੱਡ ਦਿੱਤਾ। ਇਹ ਗੱਲ ਜਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਜ ਪਾਰਟੀਆਂ ਨੂੰ ਇਸ ਗੱਲ ਦੀ ਫਿਕਰ ਪੈ ਗਈ ਕਿ ਆਉਣ ਵਾਲਾ ਜਿਹੜਾ 2022 ਦੀਆਂ ਚੋਣਾਂ ਪੰਜਾਬ ਵਿਧਾਨ ਸਭਾ ਦੀਆਂ, ਉਸ ਸਮੇਂ ਅਸੀਂ ਕੀ ਜਵਾਬ ਦੇਵਾਂਗੇ। ਇਹ ਬਿਲਕੁਲ ਗੱਲ ਤੁਹਾਡੀ ਠੀਕ ਹੈ, ਲੇਕਿਨ ਰਾਜਨੀਤਿਕ ਤੌਰ ਦੇ ਉੱਤੇ ਅੰਦਰੋਂ ਦੀ ਪਾਰਟੀਆਂ ਬਹੁਤ ਡਰੀਆਂ ਹੋਈਆਂ ਨੇ। ਉਹਨਾਂ ਨੂੰ ਲੱਗਦਾ ਕਿ ਜੇ ਇਸੇ ਤਰ੍ਹਾਂ ਵਿਰੋਧ ਦੇ ਵਿੱਚ ਇਹ ਕਾਮਯਾਬ ਹੋ ਗਏ, ਕੇਂਦਰ ਸਰਕਾਰ ਜੀ ਇਹਨਾਂ ਦੇ ਅੱਗੇ ਝੁੱਕ ਗਈ, ਤਾਂ ਆਉਣ ਵਾਲਾ ਸਮਾਂ ਸਾਡੇ ਲਈ ਵੀ ਥੋੜਾ ਸੁਧਾਰ ਵਾਲਾ ਹੋਏਗਾ। ਸਾਨੂੰ ਆਪਣੇ ਆਪ 'ਚ ਸੁਧਾਰ ਕਰਨਾ ਪਏਗਾ, ਲੋਕਾਂ ਦੀ ਗੱਲ ਸਾਨੂੰ ਮੰਨਣੀ ਪੈਣੀ ਹੈ ਤੇ ਲੋਕ ਰੋਹ ਦੇ ਵਿੱਚ ਜੇਕਰ ਅਸੀਂ ਇਹਨਾਂ ਦਾ ਵਿਰੋਧ ਕੀਤਾ ਤੇ ਸਾਨੂੰ ਇਹਦਾ ਸੇਕ ਜ਼ਰੂਰ ਮਿਲੇਗਾ। ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਨੂੰ ਵੀ ਇਹ ਗੱਲ ਕਹੀ ਜਾ ਰਹੀ ਸੀ ਕਿ ਉਹਨਾਂ ਨੂੰ ਪਾਰਟੀ ਛੱਡ ਕੇ ਬਾਹਰ ਆ ਜਾਣਾ ਚਾਹੀਦਾ ਤੇ ਨਵੀਂ ਪਾਰਟੀ ਬਣਾਉਣੀ ਚਾਹੀਦੀ ਹੈ, ਕਿਸਾਨ ਮਜ਼ਦੂਰ ਸੰਘਰਸ਼ ਏਕਤਾ।
ਅੱਛਾ,
ਔਰ ਉਹਦੇ 'ਚ ਹੁਣ ਤੁਸੀਂ ਦੇਖੋ
ਰੀਸਾਈਕਲ ਹੀ ਕਰੀ ਜਾ ਰਹੇ ਨੇ, ਹਨਾ, ਤੇ ਲੋਕ ਉਹ ਦੇਖਣਾ ਨੀ ਚਾਹੁੰਦੇ। ਹੁਣ ਇਹਦਾ ਮਤਲਬ ਜੇ ਨਵੀਂ ਕੋਈ ਪਾਰਟੀ ਬਣਦੀ ਹੈ, ਪੁਰਾਣਾ ਲੀਡਰ ਉਹਦੇ ਵਿੱਚ ਸ਼ਾਮਿਲ ਹੋ ਹੀ ਨਹੀਂ ਸਕਦਾ। ਇਹ ਤਾਂ ਫਸਟ ਰੂਲ ਹੈ, ਉਹਨਾਂ ਦੀ ਹਿਸਟਰੀ ਬਣੀ ਹੋਈ ਆ, ਉਹ ਆਪਣਾ ਜਿਹੜਾ ਰਬਿਸ਼ ਚੱਕੀ ਫਿਰਦੇ ਨੇ ਪਹਿਲਾਂ ਉਹ ਸਾਹਮਣੇ ਆ ਜਾਣਾ। ਸੋ ਨਵਜੋਤ ਸਿੱਧੂ ਵੀ ਕਿਸ ਤਰ੍ਹਾਂ ਪਾਰਟੀ 'ਚ ਜੁਆਇਨ ਕਰ ਸਕਦੇ? ਉਹ ਚਾਰ ਪਾਰਟੀਆਂ 'ਚ ਤਾਂ ਪਹਿਲਾਂ ਹੀ ਰਹਿ ਚੁੱਕੇ ਨੇ।
ਬਿਲਕੁਲ, ਲੋਕਾਂ ਨੂੰ ਇਹ ਲੱਗਦਾ ਨਾ ਜੀ ਕਿ ਜੇ ਪੰਜਾਬ ਦੇ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਹੈਗੀ ਸਰਕਾਰ ਹੈ, ਜੇ ਇਹ ਗੁਟਕਾ ਚੱਕ ਕੇ ਸਹੁੰ ਗੁਟਕੇ ਦੀ ਸਹੁੰ ਖਾ ਕੇ ਨਸ਼ਾ ਖਤਮ ਕਰਨ ਦੀ ਗੱਲ ਕਹੀ ਸੀ, ਕਰਜ਼ੇ ਮਾਫ਼ੀ ਦੀ ਗੱਲ ਕਹੀ ਸੀ, ਕਿਸਾਨੀ ਮੁੱਦਿਆਂ 'ਤੇ ਬਹੁਤ ਸਾਰੀਆਂ ਗੱਲਾਂ ਕਹੀਆਂ ਸੀ, ਤਾਂ ਇਸ ਕਰਕੇ ਉਹਨਾਂ ਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਨੂੰ ਅਸੀਂ ਨਾਲ ਲੈ ਸਕਦੇ ਹਾਂ, ਜਾਂ ਨਵਜੋਤ ਸਿੰਘ ਸਿੱਧੂ ਵੀ ਇਹ ਗੱਲ ਸੋਚਦਾ ਹੈ ਕਿ ਜੇ ਮੈਂ ਝੰਡਾ ਚੱਕ ਕੇ ਮੂਹਰੇ ਹੋ ਜਾਂ ਤੇ ਮੇਰੇ ਮਗਰ ਸਾਰਾ ਪੰਜਾਬ ਲੱਗ ਜੂਗਾ, ਪ੍ਰਗਟ ਸਿੰਘ ਮੇਰੇ ਨਾਲ ਹੋ ਜਾਣਗੇ, ਬਾਕੀ ਜਿਹੜੇ ਵਿਧਾਇਕ ਨੇ ਜਿਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ, ਜਿਹੜੇ ਗਾਹੇ ਬਗਾਹੇ ਸਰਕਾਰ ਦਾ ਵਿਰੋਧ ਵੀ ਕਰਦੇ ਆ, ਲੇਕਿਨ ਭਵਿੱਖ ਦੀ ਗੱਲ ਹੈ ਤਾਂ ਇਹ ਸੋਚਦੇ ਨੇ ਗੱਲਾਂ। ਦੂਜੀ ਗੱਲ, ਦੂਜੇ ਪਾਸੇ ਇਹ ਵੀ ਹੈ ਵੀ ਜਿਹੜੇ ਹੁਣ ਨੌਜਵਾਨਾਂ ਨੇ ਇਹ ਵਾਗਡੋਰ ਸੰਭਾਲੀ ਹੈ ਪਿੰਡਾਂ ਪਿੰਡਾਂ ਦੇ ਵਿੱਚ, ਭਾਵੇਂ 31 ਜਥੇਬੰਦੀਆਂ ਨੇ, ਪਰ ਹਰੇਕ ਪਿੰਡ ਦੇ ਵਿੱਚ ਕੋਈ ਨਾ ਕੋਈ ਐਸਾ ਵਿਅਕਤੀ, ਐਸਾ ਲੀਡਰ ਲੋਕਾਂ ਨੂੰ ਲੱਗਦਾ ਕਿ ਆਹ ਬੰਦਾ ਧਰਨੇ ਮੁਜ਼ਾਹਰਿਆਂ ਤੇ ਜਾਂਦਾ ਰਿਹਾ। ਜਿਹੜੇ ਪੰਜਾਬ ਦੇ ਵਿੱਚ 60 ਦਿਨ ਧਰਨੇ ਲੱਗੇ, ਉਹਦੇ 'ਚ ਰੋਟੀ ਪਾਣੀ ਦਾ ਪ੍ਰਬੰਧ ਕਰਦਾ ਰਿਹਾ। ਹੁਣ ਪਿੰਡਾਂ ਦੇ ਵਿੱਚ ਜੇ ਆਉਣ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਨਗਰ ਕੌਂਸਲ ਦੀਆਂ ਚੋਣਾਂ ਹੋਣੀਆਂ, ਮਿਊਂਸੀਪਲ ਕਾਰਪੋਰੇਸ਼ਨ ਦੀਆਂ ਚੋਣਾਂ ਹੋਣੀਆਂ, ਤਾਂ ਉਦੋਂ ਵੀ ਇਹ ਪ੍ਰਭਾਵ ਜਾਣਾ ਕਿ ਜਿਹੜੇ ਵਿਅਕਤੀ ਕਿਸਾਨੀ ਮੁੱਦੇ ਦੇ ਉੱਤੇ ਖੜੇ ਸੀ ਲੋਕ ਉਹਨਾਂ ਨੂੰ ਲਾਈਕ ਕਰਨਗੇ, ਲੇਕਿਨ ਇਹ ਜਲਾਅ ਜਿਹੜਾ ਹੈਗਾ ਇਹ ਕਿੰਨੀ ਦੇਰ ਤੱਕ ਰੱਖ ਸਕਦੇ ਨੇ ਇਹ ਦੇਖਣ ਵਾਲੀ ਗੱਲ ਹੈ। ਜੇ ਸਰਕਾਰ ਝੁਕ ਜਾਂਦੀ ਹੈ ਤਾਂ ਇਹ ਸੰਘਰਸ਼ ਹੈ ਜਿਹੜਾ ਇੱਕ ਪਾਰਟੀ ਵੱਲ ਤਬਦੀਲ ਹੋ ਸਕਦਾ ਹੈ। ਜੇ ਸਰਕਾਰ ਨਹੀਂ ਝੁਕਦੀ, ਹੁਣ ਜਿਵੇਂ ਕੱਲ ਕੀ ਹੈ, ਕੱਲ ਇੱਕ ਪਤਾ ਨੀ ਉਹ ਕਿੱਥੋਂ ਉਹਨਾਂ ਨੇ ਕੱਢ ਲਿਆਂਦਾ ਬੰਦਾ, ਕੱਲ ਉਹਨਾਂ ਨੇ ਇੱਕ ਬੰਦਾ ਜਿਹੜਾ ਹੈਗਾ ਬੀ ਐਮ ਸਿੰਘ ਉਹਦਾ ਨਾਮ ਹੈਗਾ, ਹਾਲਾਂਕਿ ਉਹ ਬੰਦਾ ਜਿਹੜੀ ਆਪਣੀ ਫਿਲੀਪੀਨ ਤੋਂ ਵਧਾ ਐਮ ਐਲ ਏ ਸੋਰੀ ਐਮ ਪੀ ਸਨ ਮੇਨਕਾ ਗਾਂਧੀ, ਉਹਨਾਂ ਦਾ ਕੋਈ ਉਹ ਰਿਸ਼ਤੇਦਾਰ ਹੈਗਾ। ਉਹਨਾਂ ਨੇ ਆਖਿਆ ਕਿ ਜੇ ਕਿਸਾਨ ਜਥੇਬੰਦੀਆਂ ਨੂੰ ਇਤਰਾਜ਼ ਹੈਗਾ ਤਾਂ ਅਸੀਂ ਤੁਹਾਡੇ ਨਾਲ ਅਸੀਂ ਜਾਣ ਨੂੰ ਤਿਆਰ ਹਾਂ ਜੇ ਕੇਂਦਰ ਸਰਕਾਰ ਸਾਨੂੰ ਸੱਦੇ ਤਾਂ। ਉਹ ਬੀ ਐਮ ਸਿੰਘ ਜਿਹੜਾ ਹੈਗਾ ਉਹਨੇ ਕਿਹਾ ਕਿ ਸਾਡੀ ਆਲ ਇੰਡੀਆ ਕਿਸਾਨ ਮੋਰਚਾ ਸਾਡਾ ਬਣਿਆ ਹੋਇਆ ਤੇ ਅਸੀਂ ਇਸ ਗੱਲ ਦੇ ਉੱਤੇ ਤਾਹੀ ਕਰਦੇ ਹਾਂ ਕਿ ਕੇਂਦਰ ਸਰਕਾਰ ਦੀਆਂ ਜਿਹੜੀਆਂ ਉਹਨੇ ਗੱਲਾਂ ਪਈਆਂ ਕਿ ਆਪਣੀ ਫਾਰਮਿੰਗ ਐਗਰੀਮੈਂਟ ਠੇਕਾਦਾਰ ਖੇਤੀ ਓਫਿਸ ਦੇ ਵਿੱਚ ਖਰੀਦ ਮੁੱਲ ਦਰਜ ਕੀਤਾ ਗਿਆ ਔਰ ਐਮ ਐਸ ਪੀ ਸਿਸਟਮ ਜਾਰੀ ਰਹੇਗਾ, ਏ ਪੀ ਐਮ ਸੀ ਮੰਡੀਆਂ ਜਾਰੀ ਰਹਿਣਗੀਆਂ ਤੇ ਮੰਡੀਆਂ ਜਿਹੜੀਆਂ ਐਗਰੀਮੈਂਟ ਫਸਲ ਦਾ ਹੋਏਗਾ ਨਾ ਕਿ ਜ਼ਮੀਨ ਦਾ ਹੋਏਗਾ, ਜਿਹੜੀਆਂ ਇਹ ਗੱਲਾਂ ਚਾਰ ਪੰਜ ਦੱਸ ਕੇ ਕੀਤੀਆਂ ਇਹਨਾਂ ਨੇ ਕੇਂਦਰ ਸਰਕਾਰ ਨੇ, ਅਸੀਂ ਇਹਦੇ ਤੇ ਸਹਿਮਤੀ ਪ੍ਰਗਟ ਕਰਦੇ ਹਾਂ ਤੇ ਸਾਨੂੰ ਕੋਈ ਇਤਰਾਜ਼ ਨਹੀਂ ਤੇ ਅਸੀਂ ਸੰਘਰਸ਼ ਤੋਂ ਪਿੱਛੇ ਹਟਦੇ ਹਾਂ। ਤੇ ਕੱਲ ਕਿਸਾਨ ਜਥੇਬੰਦੀਆਂ ਨੇ ਵੀ ਇਹ ਗੱਲ ਕਹੀ ਹੈ ਕਿ ਸਾਡੇ ਨਾਲ ਉਹਨਾਂ ਦਾ ਕੋਈ ਲਾਗਾ ਦੇਗਾ ਨਹੀਂ, ਨਾ ਹੀ ਉਹ ਸਾਡੇ ਸੰਘਰਸ਼ ਚਾਹੁੰਦੇ ਆ ਤੇ ਨਾ ਹੀ ਅਸੀਂ ਉਹਨਾਂ ਨੂੰ ਕਦੇ ਬੁਲਾਇਆ। ਸੋ ਹੁਣ ਦੇਖਣ ਵਾਲੀ ਗੱਲ ਇਹ ਹੋਈ
ਉਹ ਨਹੀਂ ਸੀ ਉਹ ਸੱਦੀ ਨਾ ਬੁਲਾਈ ਮੈਂ ਲੜੇ ਦੀ ਤਾਈ ਵਾਲਾ ਕੰਮ ਸੀ ਨਾ ਉਹਦੇ ਉਹਦੇ ਲਈ ਤਾਂ
ਨਹੀਂ, ਉਹਦੇ ਉਹਦੇ ਚ ਉਹ ਨੰਬਰਦਾਰੀ ਕਾਇਮ ਰੱਖਣਾ ਚਾਹੁੰਦੇ ਆ ਕਿ ਕੇਂਦਰ ਸਰਕਾਰ ਤੋਂ ਕੁੱਝ ਨਾ ਕੁੱਝ ਲੈਣਾ ਚਾਹੁੰਦੇ ਆ। ਉਹ ਮੰਨ ਲਓ ਕੋਈ ਬੁਰਕੀ ਪਾ ਦੇਣਗੇ, ਉਹ ਕਹਿ ਦਿੰਦੇ ਬੰਦੇ ਨੂੰ ਰਾਜ ਸਭਾ ਦੀ ਮੈਂਬਰੀ ਦੇ ਦਿਓ ਜਾਂ ਕੁਛ ਇਸ ਤਰ੍ਹਾਂ ਦਾ ਕਰ ਦਿਓ, ਤਾਂ ਉਹਨਾਂ ਦੇ ਲਈ ਤਾਂ ਜਿਹੜੀ ਅੱਗ ਲੱਗੀ ਆ ਉਹਦੇ ਵੀ ਕਿਤੇ ਨਾ ਕਿਤੇ ਫਾਇਰ ਬ੍ਰਿਗੇਡ ਉਹਨਾਂ ਨੇ ਪਾਉਣਾ ਹੀ ਆ।
ਬਿਲਕੁਲ ਬਿਲਕੁਲ ਤੇ ਜਿਹੜੀ ਬੀਜੇਪੀ ਦੀ ਅੰਦਰੂਨੀ ਲੀਡਰਸ਼ਿਪ ਹੈ ਉਹਦੇ ਬਾਰੇ ਕੀ ਖਿਆਲ ਹੈ? ਮਤਲਬ ਪੰਜਾਬ ਦੀ ਤਾਂ ਆਪਾਂ ਪਿਛਲੀ ਵਾਰੀ ਗੱਲ ਕੀਤੀ, ਲੀਡਰ ਹੀ ਨਹੀਂ ਲੱਭ ਰਹੇ, ਐਮ ਐਲ ਏ ਵੀ ਨਹੀਂ ਲੱਭਣੇ ਮੁਸ਼ਕਲ ਹੋ ਜਾਣਗੇ, ਤੇ ਸੈਂਟਰ ਦੀ ਜਿਹੜੀ ਕੇਡਰ ਹੈ ਉਹਦਾ ਕੀ ਕੀ ਖਿਆਲ ਹੈ?
ਦੇਖੋ ਇਸ ਇੱਕ ਗੱਲ ਤਾਂ ਸਿੱਧ ਹੋ ਗਈ ਹੈ ਵੀ ਜਿਹੜੇ ਖੇਤੀ ਮੰਤਰੀ ਹੈ ਨਰਿੰਦਰ ਸਿੰਘ ਤੋਮਰ
ਜੀ,
ਉਹਦਾ ਵਿਰੋਧ ਤਾਂ ਉਹਨਾਂ ਨੇ ਜਿਹੜੀ ਆਰ ਐਸ ਐਸ ਦੀ ਇੱਕ ਜਥੇਬੰਦੀ ਹੈਗੀ ਹੈ ਭਾਰਤੀ ਕਿਸਾਨ ਸੰਘ ਚੌਧਰੀ ਬਦਰੀਨਾਥ, ਉਹਨਾਂ ਨੇ ਸਾਫ਼ ਤੌਰ ਤੇ ਆਖਿਆ ਕਿ ਜਿਹੜਾ ਬੰਦਾ ਖੇਤੀ ਨੀ ਕਰਦਾ, ਜਿਹਦਾ ਖੇਤੀ ਨਾਲ ਕੋਈ ਲਾਗਾ ਦੇਗਾ ਨੀਗਾ, ਤੇ ਉਹ ਬੰਦਾ ਖੇਤੀ ਬਿੱਲਾਂ ਬਾਰੇ ਸਾਨੂੰ ਸਮਝਾ ਰਿਹਾ, ਇਹ ਬੜੀ ਬੇਵਕੂਫੀ ਭਰੀ ਗੱਲ ਹੈਗੀ ਹੈ। ਅੰਦਰ ਖਾਤੇ ਜਿਹੜੀ ਹੈਗੀ ਆ ਆਰ ਐਸ ਐਸ ਹੈ ਉਸ ਨੂੰ ਪਤਾ ਲੱਗ ਚੁੱਕਿਆ ਵੀ ਸਾਡਾ ਇੰਨਾ ਜ਼ਿਆਦਾ ਵਿਰੋਧ ਹੋ ਚੁੱਕਿਆ ਸਾਡੀ ਜੜ ਨਹੀਂ ਲੱਗਣੀ, ਕਿਉਂਕਿ ਆਰ ਐਸ ਐਸ ਇੱਕ ਗਰਾਊਂਡ ਬਣਾਉਂਦੀ ਹੈ, ਉਹ ਗਰਾਊਂਡ ਬਣਾਉਂਦੀ ਹੈ, ਬੀਜੇਪੀ ਉਹਦੇ ਤੇ ਕੰਮ ਕਰਦੀ ਹੈ, ਬੀਜੇਪੀ ਉਹਨੂੰ ਵੋਟ ਵੋਟ ਦੇ ਰੂਪ ਵਿੱਚ ਲੈਂਦੀ ਹੈ। ਆਰ ਐਸ ਐਸ ਵਾਲਾ ਕੋਈ ਵੀ ਵਿਅਕਤੀ ਜਿਹੜਾ ਹੈਗਾ ਉਹ ਇਲੈਕਸ਼ਨ ਨਹੀਂ ਲੜਦਾ, ਲੇਕਿਨ ਅੱਜ ਦੀ ਘੜੀ ਆਰ ਐਸ ਐਸ ਅੰਦਰ ਖਾਤੇ ਉਹਨਾਂ ਦਾ ਵਿਰੋਧ ਕਰ ਰਹੀ ਹੈ, ਪਰ ਓਪਨਲੀ ਉਹ ਇਹ ਗੱਲ ਮੀਡੀਆ 'ਚ ਨਹੀਂ ਆ ਰਹੀ। ਦੂਜੀ ਗੱਲ ਇਹ ਹੈ ਕਿ ਇਹ ਗੱਲ ਸਿੱਧ ਹੋ ਗਈ ਹੈ ਕਿ ਸੁਪਰ ਪਾਵਰ ਜਿਹੜੀ ਹੈਗੀ ਆ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਹੈ, ਬਾਕੀ ਜਿਹੜੇ ਮੰਤਰੀ ਆ ਉਹਦਾ ਨਾਂ ਦੇ ਹੀ ਮੰਤਰੀ ਹੈ, ਉਹ ਕੁਛ ਮਰਜ਼ੀ ਕਹੀ ਜਾਣ, ਲੋਕ ਉਹਨਾਂ ਦੇ ਨਾਂ ਅਖਬਾਰ ਕਰਦੇ ਆ ਤੇ ਨਾ ਹੀ ਉਹਨਾਂ ਨੂੰ ਵੀ ਪਤਾ ਵੀ ਸਾਡੀ ਗੱਲ ਤੇ ਕੋਈ ਯਕੀਨ ਕਰਦਾ ਹੈ।
ਸੋ ਇਹਨਾਂ ਦੀ ਜਿਹੜੀ ਜੋੜੀ ਹੈ ਅਮਿਤ ਸ਼ਾਹ ਤੇ ਮੋਦੀ ਦੀ, ਇਹਨਾਂ ਦੇ ਇਹ ਵੀ ਹੁਣ ਬੈਕਫੁੱਟ ਤੇ ਦਿਖਾਈ ਦੇ ਰਹੇ ਨੇ, ਨਹੀਂ ਤਾਂ ਮਤਲਬ ਹੁਣ ਕਦੇ ਮੰਤਰੀ ਨੂੰ ਮੂਹਰੇ ਕਰਦੇ ਨੇ, ਕਦੇ ਕਿਸੇ ਨੂੰ ਮੂਹਰੇ ਕਰਦੇ ਨੇ, ਆਪ ਖੁੱਲ੍ਹ ਕੇ ਮੀਟਿੰਗਾਂ ਨਹੀਂ ਕਰ ਰਹੇ, ਅੰਦਰੋਂ ਖਾਤੇ ਕਰ ਰਹੇ ਨੇ, ਤੇ ਆਉਣ ਵਾਲੇ ਟਾਈਮ ਦੇ ਵਿੱਚ ਨਰਿੰਦਰ ਮੋਦੀ ਵੀ ਕੋਈ ਮੀਟਿੰਗ ਕਰਨਗੇ ਕਿਸਾਨਾਂ ਨਾਲ ਕਿ ਉਹ ਸ਼ਾਹ ਹੋਣਾ ਤੱਕ ਹੀ ਸੀਮਤ ਰੱਖਣਗੇ?
ਬਿਲਕੁਲ ਅਮਨਦੀਪ ਜੀ, ਮੇਰੀ ਨਾ ਕਾਫੀ ਬੀਜੇਪੀ ਦੇ ਸੀਨੀਅਰ ਬੰਦੇ ਨਾਲ ਗੱਲ ਵੀ ਹੋਈ ਹੈ ਦਿੱਲੀ, ਤੇ ਮੇਰੀ ਕੋਸ਼ਿਸ਼ ਵੀ ਹੈ ਮੈਂ ਅੱਜ ਵੀ ਦਿੱਲੀ ਜਾਣਾ ਹੈ। ਮੈਂ ਉਹਨਾਂ ਨੂੰ ਇਹ ਪੁੱਛਦਾ, ਬਿਲਕੁਲ ਇਹ ਕੁਸ਼ਚਨ ਹਰ ਮੀਡੀਆ ਵਾਲਾ ਪੁੱਛਦਾ ਹੈ
ਜੀ,
ਔਰ ਮੇਰਾ ਵੀ ਇਹ ਕੁਸ਼ਚਨ ਹੁੰਦਾ ਕਿ ਤੁਸੀਂ ਜਿਹੜੇ ਇਹ ਕੰਮ ਖਤਮ ਕਰੋ ਜਾਂ ਅਮਿਤ ਸ਼ਾਹ ਨਾਲ ਮੰਤਰੀ ਨਾਲ ਮੀਟਿੰਗ ਕਰਾ ਦਿਓ
ਜੀ।
ਉਹ ਕਹਿੰਦੇ ਜੀ ਫਿਰ ਸਾਡੇ ਕੋਲ ਜੇ ਅਸੀਂ ਮੀਟਿੰਗ ਕਰਾ ਦਿੰਦੇ ਸਾਡੇ ਕੋਲ ਅਖੀਰ ਦਾ ਪੱਤਾ ਨਹੀਂ ਬਚਦਾ, ਕੇਂਦਰੀ ਜਿਹੜੇ ਮੰਤਰੀ ਅਮਿਤ ਸ਼ਾਹ ਨਾਲ ਜੇ ਮੀਟਿੰਗ ਕਰਾਉਣੀ ਆ ਤਾਂ ਕੱਲ ਨੂੰ ਸਾਡੇ ਕੋਲ ਉੱਥੋਂ ਜੀ ਗੱਲ ਨਿਕਲ ਜਾਂਦੀ ਹੈ ਤਾਂ ਪ੍ਰਧਾਨ ਮੰਤਰੀ ਕੋਲ ਜੇ ਮੀਟਿੰਗ ਕਰਾਉਣੀ ਆ ਤਾਂ ਉੱਥੋਂ ਤਾਂ ਗੱਲ ਫਿਰ ਅਖੀਰਲਾ ਪੱਤਾ ਉਹ ਰਹਿ ਗਿਆ ਸਾਡੇ ਕੋਲ
ਜੀ ਜੀ।
ਸੋ ਪੱਤੇ ਦੀ ਗੇਮ ਜਿਹੜੀ ਨਾ ਉਹ ਪੱਤੇ ਦੀ ਗੇਮ ਬੀਜੇਪੀ ਰੱਖਣਾ ਚਾਹੁੰਦੀ ਆ
ਜੀ,
ਉਹ ਚਾਹੁੰਦੀ ਆ ਵੀ ਅਖੀਰ ਤੇ ਅਸੀਂ ਯੱਕਾ ਛੱਡੀਏ ਤਾਂ ਫਿਰ ਇਹ ਗੱਲ ਖਤਮ ਹੋਵੇ। ਉਹਨਾਂ ਨੂੰ ਪਹਿਲਾਂ ਨੂੰ ਲੱਗਦਾ ਵੀ ਸ਼ਾਇਦ ਗੋਲਾ ਬੇਗੀ ਬਾਦਸ਼ਾਹ ਨਾਲ ਹੀ ਗੱਲ ਬਣ ਗਈ ਜਾਂ ਨੇਲੇ ਦੇਲੇ ਨਾਲ ਹੀ ਗੱਲ ਬਣ ਗਈ, ਹੁਣ ਨੇਲੇ ਦੇਲੇ ਵਾਲੀ ਗੱਲ ਤਾਂ ਹੁਣ ਨਿਕਲ ਗਈ, ਹੁਣ ਤਾਂ ਗੋਲਾ ਬੇਗੀ ਬਾਦਸ਼ਾਹ ਵਾਲੀ ਵੀ ਗੱਲ ਨਿਕਲ ਗਈ,
ਹੁਣ ਤਾਂ ਯੱਕਾ ਹੀ ਰਹਿੰਦਾ,
ਯੱਕਾ ਕੌਣ ਕੱਢ ਰਿਹਾ ਯੱਕਾ ਬਿਲਕੁਲ ਜੀ, ਅੱਕਾ ਕਿਸਾਨ ਜਿੱਥੇ ਮੰਡੀਆਂ ਕੱਢ ਰਹੀ ਹੈ ਵੀ ਚਲੋ ਜੀ ਤੁਹਾਡੀ ਗੱਲ ਠੀਕ ਹੈ, ਜਿਹੜੇ ਜਿੰਨਾ ਕੁਛ ਤੁਸੀਂ ਦੇਤਾ ਸਾਨੂੰ ਉਹ ਅਸੀਂ ਮੰਨ ਲਿਆ, ਉਹ ਗੱਲ ਤਾਂ ਹੁਣ ਹੋਣੀ ਨਹੀਂ ਕਿਉਂਕਿ ਗੱਲ ਪੂਰੀ ਸਿਖਰ ਤੇ ਆ ਗਈ ਹੈ। ਕਿਸਾਨ ਜਥੇਬੰਦੀਆਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਸਾਨੂੰ ਭਲਾ ਮਹੀਨਾ ਬੈਠਣਾ ਪਵੇ, ਸਾਨੂੰ ਭਲਾ ਸਾਲ ਬੈਠਣਾ ਪਵੇ,
ਬਿੱਟਾ ਸਾਹਿਬ ਹਾਂ ਚੰਦ ਕੁ ਮਿੰਟ ਹੈ ਆਪਣੇ ਨਾਲ, ਮਹੀਨੇ ਦੀ ਗੱਲ ਕਰੀਏ ਤਾਂ 26 ਤਰੀਕ ਬੜੀ ਨੇੜੇ ਆ ਰਹੀ ਹੈ, 26 ਜਨਵਰੀ ਦੀ ਪਰੇਡ ਹੈ ਸਾਰਾ ਕੁਛ, ਮੈਨੂੰ ਲੱਗਦਾ ਕਿ 26 ਤਰੀਕ ਤੋਂ ਪਹਿਲਾਂ 20 ਤਰੀਕ ਦੁਆਲੇ ਗੱਲ ਨਿਬੜ ਜਾਣੀ ਚਾਹੀਦੀ ਹੈ, ਕਿਉਂਕਿ ਇਹ ਤੋਂ ਪਹਿਲਾਂ ਸੋਲਵ ਕਰਨਾ ਪਏਗਾ ਨਹੀਂ ਤਾਂ ਬੜੀ ਵੱਡੀ ਸਮੱਸਿਆ ਬਣ ਜਾਏਗੀ ਦਿੱਲੀ ਵਾਸਤੇ ਤਾਂ ਸੈਂਟਰ ਵਾਸਤੇ।
ਕੱਲ ਤੁਸੀਂ 26 ਤਰੀਕ ਦੀ ਗੱਲ ਕਰਦੇ ਹੋ, ਕੱਲ ਦੁਸ਼ਯੰਤ ਚੌਟਾਲਾ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਮਿਲ ਕੇ ਆਏ ਨੇ ਔਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਕੇ ਆਏ ਨੇ। ਹੁਣ ਕੱਲ ਉਹਨਾਂ ਨੇ ਆਖਿਆ ਸੀਗਾ ਕਿ 20 ਤੋਂ 48 ਘੰਟਿਆਂ ਦੇ ਵਿੱਚ ਕੋਈ ਨਾ ਕੋਈ ਚੰਗੀ ਖਬਰ ਆ ਸਕਦੀ ਹੈ। 16 ਤਰੀਕ ਨੂੰ ਹੁਣ 14 ਤਰੀਕ ਜਿਹੜੀ ਕੱਲ ਹੋਣੀ ਹੈ, ਕੱਲ ਸਾਰੀਆਂ ਜਥੇਬੰਦੀਆਂ ਨੇ ਭੁੱਖ ਹੜਤਾਲ ਦੀ ਗੱਲ ਕੀਤੀ ਹੈ, 16 ਤਰੀਕ ਨੂੰ ਇੱਕ ਵੱਡੀ ਮੀਟਿੰਗ ਰੱਖੀ ਗਈ ਹੈ ਜਿਹਦੇ ਚ ਸੰਘਰਸ਼ ਦੀ ਰੂਪ ਰੇਖਾ ਹੋਰ ਲਿਖੀ ਜਾਣੀ ਹੈ। 26 ਜਨਵਰੀ ਦਾ ਮੇਰੇ ਖਿਆਲ ਬਹੁਤ ਲੰਬੀ ਡੇਟ ਤੁਸੀਂ ਦੇ ਦਿੱਤੀ, ਮੈਨੂੰ ਲੱਗਦਾ ਇਹ ਤੁਹਾਡੀ ਗੱਲ ਜਿਹੜੀ ਹੈ ਇਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕੰਨੀ ਪੈ ਜਾਣੀ ਅੱਜ ਇਸ ਤੋਂ ਬਾਅਦ, ਇਹਨਾਂ ਨੇ 26 ਘੰਟਿਆਂ ਦੇ ਵਿੱਚ ਹੀ ਕੋਈ ਨਾ ਕੋਈ ਹੱਲ ਜਿਹੜਾ ਕੱਢਣ ਦੀ ਕੋਸ਼ਿਸ਼ ਕਰਨੀ ਹੈ। ਮੈਨੂੰ ਇਹ ਉਮੀਦ ਹੈ ਕਿ ਆਉਣ ਵਾਲੇ ਜਿਹੜੇ 2 ਦਿਨ ਨੇ, ਅੱਜ 13 ਤਰੀਕ ਸਾਡੇ ਹੋ ਚੁੱਕੀ ਹੈ, 16 ਤਰੀਕ ਤੱਕ ਕੁੱਝ ਨਾ ਕੁੱਝ ਨਹੀਂ ਵੱਡਾ ਹੱਲ ਨਿਕਲੇ ਜਾਏਗਾ 16 ਤਰੀਕ ਤੱਕ, ਜਾਂ ਤਾਂ ਇਹ ਕੋਈ ਐਸਾ ਪੱਤਾ ਸਿੱਟਣਗੇ ਜਿਹਦੇ ਨਾਲ ਕੋਈ ਜਥੇਬੰਦੀਆਂ ਦੇ ਵਿੱਚ ਇਹ ਦੋ ਫਾੜ ਕਰ ਦੇਣਗੇ, ਇਹਨੂੰ ਪਾੜ ਪਾ ਦੇਣਗੇ।
ਪਰ 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 ਬਿੱਟਾ ਸਾਹਿਬ, ਬਿੱਟਾ ਸਾਹਿਬ ਦੋ ਫਾੜ ਪਾਉਣ ਨਾਲ ਅੰਦੋਲਨ ਨਹੀਂ ਰੁਕੇਗਾ, ਅੰਦੋਲਨ ਉੱਥੇ ਰਹੇਗਾ, ਮਤਲਬ ਇਹਨਾਂ
ਨੂੰ ਉਹੀ ਇਹਨਾਂ ਦੀ ਹੁਣ ਤਾਂ ਲੀਡਰ ਲੈਸ ਹੋ ਗਏ। ਹੁਣ ਅੱਜ ਦੀ ਘੜੀ ਜੇ ਤੁਸੀਂ ਦਿੱਲੀ ਜਾ ਕੇ ਖੜਕੇ ਨਾ, ਤੁਸੀਂ ਖੁਦ ਕਹੋਗੇ ਤਾਂ ਲੀਡਰ ਖੁਦ ਮੰਨ ਰਹੇ ਨੇ, ਜਿਹੜੇ ਮਾਈਕ ਤੇ ਭਾਸ਼ਣ ਦਿੰਦੇ ਨਾ ਉਹ ਕਹਿੰਦੇ ਸਬਰ ਰੱਖਿਓ, ਸੰਜਮ ਰੱਖਿਓ, ਆਪਾਂ ਕੋਈ ਆਪਾਂ ਨੂੰ ਪ੍ਰਵੋਕ ਕਰੂਗਾ ਵੀ ਚਲੋ ਜੀ ਆਪਾਂ ਪਾਰਲੀਮੈਂਟ ਤੇ ਹਮਲਾ ਕਰ ਦਈਏ ਜਾਂ ਕੋਈ ਝੰਡਾ ਲੈ ਕੇ ਇੱਥੇ ਬਾਰਡਰ ਤੋੜ ਦੂਗਾ, ਹਜੂਮ ਇਹ ਇਸ ਤਰ੍ਹਾਂ ਦੀ ਗਲਤੀ ਨਹੀਂ ਕਰਨੀ। ਇਹ ਬਿਲਕੁਲ ਹੁਣ ਤਾਂ ਲੀਡਰ ਲੈਸ ਹੋ ਗਿਆ, ਹੁਣ ਲੋਕਾਂ ਦੇ ਹੱਥ ਚਲਾ ਗਿਆ। ਜੇ ਅੱਜ ਵੀ ਜੇ ਸਾਰੀਆਂ ਜਥੇਬੰਦੀਆਂ ਖੁਦਾ ਨਾ ਖਾਸਾ ਹੀ ਕਹਿ ਦੇਣ ਵੀ ਅਸੀਂ ਇਸ ਗੱਲ ਤੇ ਸੈਟਿਸਫਾਈ ਹਾਂ ਜੀ ਅਸੀਂ ਮੁੜਦੇ ਹਾਂ, ਤਾਂ ਲੋਕਾਂ ਨੇ ਮੁੜ ਨਹੀਂ ਦੇਣਾ, ਲੋਕਾਂ ਨੇ ਉੱਥੇ ਉੱਥੇ ਗੱਲੇ ਪਾਉਣੇ ਇਹਨਾਂ ਦੇ।
ਨਹੀਂ ਨਹੀਂ ਉਹ ਕਹਿਣਾ ਜਾਓ, ਉਹਨੇ ਕਹਿਣਾ ਜਾਓ ਤੁਹਾਡੀ ਲੋੜ ਹੀ ਨਹੀਂ, ਕਿਉਂਕਿ 80-85% ਲੋਕ ਤਾਂ ਆਪ ਗਏ ਹੋਏ ਨੇ ਨਾ, ਸੋ ਇਹੀ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਸੀ, ਆਪਣੇ ਖਰਚੇ ਦੇ ਗਏ, ਸੋ ਲੀਡਰਾਂ ਤੇ ਵੀ ਪ੍ਰੈਸ਼ਰ ਹੈ ਦੋਨਾਂ ਧਿਰਾਂ ਦੇ। ਸੋ ਬਿੱਟਾ ਸਾਹਿਬ ਸਮਾਂ ਹੋ ਗਿਆ, ਇਜਾਜ਼ਤ ਨਹੀਂ ਦੇ ਰਿਹਾ, ਪਰ ਗੱਲਾਂ ਬੜੀਆਂ ਵਧੀਆ ਡੀਪ ਐਨਾਲਿਸਿਸ ਕੀਤੇ ਨੇ, ਸਾਡੇ ਸਰੋਤੇ ਅਪਰੀਸ਼ੀਏਟ ਕਰ ਰਹੇ ਨੇ, ਸੋ ਬਹੁਤ ਬਹੁਤ ਧੰਨਵਾਦ, ਸੋ ਰੱਖਿਓ ਨਜ਼ਰ ਤੇ ਸਾਨੂੰ ਅਪਡੇਟ ਕਰਦੇ ਰਹੋ।
ਬਿਲਕੁਲ ਜੀ, ਅੱਜ ਮੈਂ ਦੁਬਾਰਾ ਜਾ ਰਿਹਾ ਜੀ, ਬਿਲਕੁਲ 7 ਵਜੇ ਮੈਂ ਜਾਣਾ, 3 ਵਜੇ ਤੱਕ ਮੈਂ ਉੱਥੇ ਪਹੁੰਚ ਜਾਂਗਾ
ਜੀ,
ਤੇ ਕੋਸ਼ਿਸ਼ ਕਰਾਂਗਾ ਕਿ ਜਿੰਨੀ ਸਾਡੇ ਫੇਸਬੁੱਕ ਪੇਜ ਦੇ ਉੱਤੇ ਜਿੰਨਾ ਕੁ ਲਾਈਵ ਹੋ ਸਕੇ ਅਸੀਂ ਉਹ ਕੋਸ਼ਿਸ਼ ਕਰਾਂਗੇ, ਅਪਡੇਟ ਵੀ ਦਿੰਦੇ ਰਵਾਂਗੇ। ਫਿਰ ਵੀ ਜੇ ਤੁਹਾਡਾ ਕੋਈ ਸੁਝਾਅ ਹੋਇਆ ਤਾਂ ਉਹ ਜ਼ਰੂਰ ਮੈਨੂੰ ਦੱਸਿਓ, ਕਿਤੇ ਸਾਡੀ ਕਮੀ ਹੋਈ ਉਹ ਮੈਨੂੰ ਜ਼ਰੂਰ ਚਾਹੀਦੀ ਹੈ, ਕਮੀ ਮੈਨੂੰ ਜ਼ਰੂਰ ਚਾਹੀਦੀ
ਜੀ ਜੀ। ਬਹੁਤ ਬਹੁਤ ਸ਼ੁਕਰਾਨਾ ਜੀ, ਡੈਫੀਨੇਟਲੀ ਅਸੀਂ ਸੰਪਰਕ 'ਚ ਰਹਾਂਗੇ, ਧੰਨਵਾਦ ਬਿੱਟਾ ਜੀ।
ਜੀ ਸ਼ੁਕਰੀਆ
ਸ਼ੁਕਰੀਆ। ਸੋ ਜਸਵਿੰਦਰ ਸਿੰਘ ਬਿੱਟਾ ਪੰਜਾਬ ਤੋਂ ਮੁਕਤਸਰ ਸਾਹਿਬ ਤੋਂ ਤੜਕੇ ਉੱਠ ਕੇ ਸਾਡੇ ਨਾਲ ਪ੍ਰੋਗਰਾਮ ਕਰ ਰਹੇ ਸੀ, ਅਤੇ ਹਰਨੇਕ ਹੈਰੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਵਰਿੰਦਰ ਇੰਗਲੈਂਡ ਵਾਲੇ ਸਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਨੇ, ਕੱਲ੍ਹ ਬਰਮਿੰਗਮ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ, ਵਿਰੋਧ ਹੋਇਆ, ਟਰੈਕਟਰ ਵੀ ਆਏ, ਤਸਵੀਰਾਂ ਮੈਂ ਸਾਂਝੀਆਂ ਕਰ ਦਿੱਤੀਆਂ, ਅਤੇ ਗੁਰਿੰਦਰ ਸਿੰਘ ਕਹਿ ਰਹੇ ਨੇ ਕਿ ਖਬਰਾਂ ਆ ਰਹੀਆਂ ਨੇ ਕਿ ਮੋਦੀ ਅੰਬਾਨੀ ਦੇ ਪੋਤਰੇ ਨੂੰ ਵਧਾਈ ਦੇਣ ਗਿਆ, ਇਹ ਪ੍ਰਧਾਨ ਮੰਤਰੀ ਕਰ ਕੀ ਰਿਹਾ, ਕਦੇ ਗੰਗਾ ਅਤੇ ਮੋਮਬੱਤੀਆਂ ਜਗਾਉਂਦਾ ਅਤੇ ਕਦੇ ਮੰਦਰ ਦਾ ਉਦਘਾਟਨ, ਅਤੇ ਹੋਰ ਵੀ ਕਈ ਕੰਮ ਅਜਿਹੇ ਕੀਤੇ ਨੇ ਜਿਹੜੇ ਹਾਸੋਹੀਣੀ ਹਨ, ਇਸ ਬਾਰੇ ਕੀ ਵਿਚਾਰ ਹੈ? ਦੇਖੋ ਜੀ, ਵਿਚਾਰ ਸਾਡੇ ਸਾਂਝੇ ਹੀ ਹੈ, ਤੁਹਾਨੂੰ ਪਤਾ ਹੀ ਹੈ, ਜਿੱਥੇ ਕੰਮ ਕਰਨ ਵਾਲੇ ਉੱਥੇ ਨਹੀਂ ਹੋ ਰਿਹਾ, ਅਤੇ ਚੋਜ ਜ਼ਿਆਦਾ ਹੋ ਰਿਹਾ, ਮੋਹਰਾਂ ਨੂੰ ਦਾਣੇ ਪੈ ਰਹੇ ਨੇ, ਤੋਤਿਆਂ ਨੂੰ ਖਿੱਲਾਂ ਪੈ ਰਹੀਆਂ ਨੇ। ਰਵਿੰਦਰ ਧਨੀ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਉਹ ਵੀ ਫਤਿਹ ਬੁਲਾ ਰਹੇ ਨੇ, ਸੋ ਸਾਰੇ ਸਰੋਤਿਆਂ ਦਾ ਜਿਹੜੇ ਪ੍ਰੋਗਰਾਮ ਸ਼ਾਮਿਲ ਹੁੰਦੇ ਨੇ, ਕਈ ਵਾਰੀ ਮੈਸ ਰਹਿ ਜਾਂਦੇ ਨੇ, ਮਾਫ਼ੀ ਚਾਹੁੰਦੇ ਹਾਂ। ਅਤੇ ਮੈਂ ਤੁਹਾਨੂੰ ਜਾਂਦੇ ਜਾਂਦੇ ਇੱਕ ਗੀਤ ਸੁਣਾਉਣਾ ਹੈ ਲਖਵਿੰਦਰ ਵਡਾਲੀ ਦਾ, ਅਤੇ ਉਸ ਤੋਂ ਬਾਅਦ ਬ੍ਰੇਕ, ਬ੍ਰੇਕ ਤੋਂ ਬਾਅਦ ਗੀਤ ਸੰਗੀਤ ਜਾਰੀ ਰਹੇਗਾ, ਸੋ ਪੋਡਕਾਸਟ 'ਤੇ ਪ੍ਰੋਗਰਾਮ ਬੜੀ ਛੇਤੀ ਚੜ ਜਾਵੇਗਾ, ਜ਼ਰੂਰ ਸਾਡੇ ਨਾਲ ਤੁਸੀਂ ਜੁੜੇ ਰਹਿਣਾ, ਅਤੇ ਸਾਡਾ ਬੜਾ ਲੰਬਾ ਸਾਥ ਹੈ ਇੱਕ ਦੂਸਰੇ ਦਾ, 20 ਸਾਲ ਦਾ, ਇਸੇ ਤਰ੍ਹਾਂ ਹੀ ਕਾਇਮ ਰਹੇਗਾ। ਆਪਣਾ ਖਿਆਲ ਰੱਖਣਾ, ਚੜ੍ਹਦੀ ਕਲਾ ਦੇ ਵਿੱਚ ਰਹਿਣਾ, ਖੁਸ਼ੀਆਂ ਖੇੜੇ ਮਾਣੋ, ਆਪਣੇ ਆਲੇ ਦੁਆਲੇ ਖੁਸ਼ੀਆਂ ਖਿਲਾਰੋ, ਚੰਗਿਆਈਆਂ ਖਿਲਾਰੋ, ਇੰਨਾ ਕੁਛ ਕਹਿੰਦਾ ਹੋਇਆ ਕਿਵਾਂ ਦਾ ਜਾਚਕ, ਰੱਬ ਰਾਖਾ।